चार किस्म के शब्द बने बड़े शब्द होंगे ना, एक पहले समय होंगे अपने देश जंगलात बोलते होंगे, सेतु बोलते होंगे, ਮੇਰੀ ਰਾਤ ਦੇ ਵਿੱਚ ਮਣੀ ਨੂੰ ਬਾਹਰ ਕੱਢਣਾ ਜਿੱਥੇ ਰਹਿੰਦਾ ਸੀ ਆਪਣੇ ਰਹਿਣ ਵਾਲੇ ਥਾਂ ਚ, ਕੁਝ ਗਰਮੀ ਕਰਨੀ ਕੋਈ ਚੀਜ਼ ਹੁੰਦੀ ਹੋਣੀ ਹੈ, ਦਿਨੇ ਛੁਪ ਜਾਣਾ, ਰਾਤ ਦੇ ਵੇਲੇ ਉਸਨੇ ਅੰਧੇਰੇ ਵਿੱਚ ਉਸਨੂੰ ਕੱਢ ਕੇ ਬਾਹਰ ਰੱਖਣਾ, ਰੋਸ਼ਨੀਆਂ ਹੋ ਜਾਂਦੀਆਂ ਚਾਰ ਸਵੇਰੇ ਮਣੀ ਦੇ ਨਾਲ, ਉਸ ਰੋਸ਼ਨੀ ਵਿੱਚ ਉਹ ਕੱਢਦਾ ਇਹੋ ਸਭ ਨਿਕਲਦਾ ਬਾਹਰ। ਸੂਰਮਾਸੀ ਦੀ ਰਾਤ ਜਿਹੜੀ ਹੁੰਦੀ ਹੈ, ਚੰਦਰਮਾ ਪੂਰਾ ਹੁੰਦਾ ਹੈ, ਉਹਦੇ ਵਿੱਚ ਅੰਮ੍ਰਿਤ ਚੜ੍ਹਦਾ ਹੈ, ਮਣੀ ਘੱਟ ਕੇ ਰੱਖਦੇ ਉਹਦੇ ਉੱਪਰ ਅੰਮ੍ਰਿਤ ਗਿਰਦਾ, ਉਹ ਹੁੰਦਾ ਠੰਡਾ ਸ਼ਾਂਤ। ਸਫਦੇ ਸਰੀਰ 'ਚ ਗਰਮੀ ਬਹੁਤੀ ਹੁੰਦੀ ਹੈ, ਜ਼ਹਿਰ ਕਰਕੇ ਉਹਨੂੰ ਚੱਟ ਕੇ ਸ਼ਾਂਤੀ ਪ੍ਰਾਪਤ ਕਰਦਾ। ਉਹ ਵਿਦਵਾਨ ਵੀ ਇਸੇ ਤਰ੍ਹਾਂ ਤਿੰਨ ਕਿਸਮ ਦੇ ਮੰਨੇ ਨੇ। ਇੱਕ ਤਾਂ ਉਹ ਹਨ ਜਿਹੜੇ ਵਿੱਦਿਆ ਪੜ੍ਹ ਕੇ ਉਹ ਤੋਂ ਹਾਸਲ ਕਰ, ਵਿੱਦਿਆ 'ਤੇ ਅਮਲ ਕਰਕੇ ਜਨਮ ਕਰਨੇ, ਸਾਰੇ ਦੁੱਖਾਂ ਤੋਂ ਫਰੀ ਹੋਣ ਦਾ ਪਾ ਲੈ। ਦੂਸਰੇ ਉਹ ਹਨ ਧਨ ਕਮਾਉਣ, ਕਈ ਵਿਦਵਾਨ ਹੋਏ ਜਨ ਧਰਮ ਇਹਨੇ ਧਨ ਦਾ ਜ਼ਰੀਆ ਬਣਾ ਲੈਣਾ। ਤੀਸਰੇ ਇਹੋ ਜਿਹੇ ਹਨ ਜਿਹੜੇ ਵਿਦਿਆਰਥੀਆਂ ਝਗੜੇ ਕਰਦੇ, ਪੁਰਾਣੇ ਤਾਂ ਵਿਦਵਾਨ ਸੁਣਿਆ ਉੱਥੇ ਪਹੁੰਚਣਾ, ਗਰਮੀ ਨਾਲ ਚਰਚਾ ਕਰ, ਤੂੰ ਜਿੱਤਿਆ ਮੇਰੇ ਗੰਦ ਖੋਲੀ, ਮੈਂ ਜਿੱਤ ਤੇਰੇ ਖੋਲੂ, ਉੱਥੇ ਬੜੀਆਂ ਆਪਸ ਵਿੱਚ ਹੀ ਛਿੱਤਰ ਕੜਕਦੇ ਨੇ। ਇੱਥੇ ਅੰਮ੍ਰਿਤਸਰ ਦੀ ਗੱਲ ਇਹ ਵੀ ਗਿਆਨ ਸੰਮੇਲਨ ਹੁੰਦਾ ਸੀ, ਵਿਧਾਨ ਸੰਮੇਲਨ ਸਵਾਮੀ ਨਿਰਮਲ ਨਿਰਮਲ ਕਰਕੇ ਹੁੰਦੇ ਸਨ, ਇੱਥੇ ਚੜ੍ਹਾਈ ਕਰਕੇ ਇਹਨੇ ਮਹਾਤਮਾ ਚੋਂ ਉਹ ਸਾਰੇ ਮੁਲਕਾਂ ਦੇ ਨੇ ਆਪ ਲੋਕਾਂ ਨੂੰ ਸੱਦਾ ਦਿੰਦੇ ਹੁੰਦੇ, ਦੀਵਾਲੀ ਦੇ ਨੇੜੇ ਤੇੜੇ ਇਕੱਠ ਕਰਦੇ ਹੁੰਦੇ, ਬਾਹਰ ਨੂੰ ਸੜਕ ਜਾਂਦੀ ਹੈ ਮੀਠੇ ਵੱਲ ਨੂੰ, ਉਹ ਸੜਕ ਦੇ ਉੱਪਰ ਉਹ ਇਕੱਠ ਕਰਦੇ ਹੁੰਦੇ, ਫਿਰ ਤੁਹਾਨੂੰ ਕੋਈ ਜਗ੍ਹਾ ਲਈ ਹੁੰਦੀ, ਬਹੁਤ ਸਾਰੇ ਇਕੱਠ ਬਾਹਰਲੇ ਮੁਲਕਾਂ ਦੇ ਸਾਰੇ ਮੁਲਕਾਂ ਦੇ ਜਾਂਦੇ ਹੁੰਦੇ ਸੀ, ਅਤੇ ਆਪਣੇ ਇੰਡੀਆ 'ਚ ਤਾਂ ਹੋਣੀ ਸੀ, ਅਤੇ ਫਿਰ ਉੱਥੇ ਵਿਚਾਰਾਂ ਚੱਲਦੀਆਂ ਹੁੰਦੀਆਂ, ਆਪਣਾ ਆਪਣਾ ਭਾਸ਼ਣ ਸਾਰੇ ਦਿੰਦੇ, ਕਈ ਦਫ਼ਾ ਉੱਥੇ ਉਹਦੀ ਚਿੱਪੀ ਉਹਦੇ ਮੂੰਹ 'ਤੇ, ਉਹਦੀ ਚਿੱਪੀ ਉਹਦੇ ਮੂੰਹ 'ਤੇ ਜਾਂਦੀ, ਇਹ ਉਦੋਂ ਲੋਕ ਕਹਿੰਦੇ ਦੱਸੋ ਇਸ ਵਿਧਾਨ ਦਾ ਕੀ ਫਿਰ, ਵਿਧਾਨ ਤਾਂ ਸ਼ਾਂਤੀ ਵਾਸਤੇ, ਵਿਧਾਨ ਤਾਂ ਉਸ ਚੀਜ਼ ਨੂੰ ਕਹਿੰਦੇ ਵੇਦਾਂਤ, ਵੇਦਾਂ ਦਾ ਤੱਤ, ਵੇਦ ਖਤਮ ਹੋ ਜਾਣ ਜਿੱਥੇ, ਇਸ ਤੋਂ ਅੱਗੇ ਕੋਈ ਗੱਲ ਨਾ ਚੱਲੇ ਜਿੱਥੇ, ਵੇਦ ਖਤਮ ਕੀਤੇ ਵਾਹਿਗੁਰੂ ਰੱਬ ਜਾ ਕੇ, ਰੱਬ ਤੋਂ ਪਰੇ ਕੋਈ ਚੀਜ਼ ਨਹੀਂ, ਉਹਦੇ ਵਿੱਚ ਦੀਨਤਾ ਹਾਸਲ ਗਾਂ ਕੋਈ ਚੀਜ਼ ਨਹੀਂ, ਉਹਦਾ ਵੇਦ ਅੰਤ ਛੱਡ ਵੀ, ਗੁਰੂ ਜੀ ਨੇ ਇਹ ਕੁਝ ਦੱਸਿਆ ਜਿਸ ਤੋਂ ਪਰੇ ਅੰਤਰ ਸੁਣੂ ਬਾਹਰ ਸੁਣੂ ਤੇਰੇ ਪੁਣ ਸੁਣੂ ਸੁਣੂ ਚੌਥੇ ਸੁਣੇ ਜੋ ਮਰ ਜਾਣੇ ਤਾਂ ਕੋਈ ਪਾਪ ਨੂੰ ਸੁਣੇ, ਇੱਥੋਂ ਅੱਗੇ ਕੋਈ ਗੱਲ ਨਹੀਂ ਚੱਲਦੀ, ਪੂਰਾ ਉਹਨਾਂ ਇਸ ਨੂੰ ਸਿੱਧ ਕਰਨ ਵਾਸਤੇ ਆਸ ਸੱਜੂਗਾ ਸੱਚ ਹੈ ਵੀ ਸੱਚ ਨਾਮ ਖੁਸ਼ ਵੀ ਇਹ ਗੱਲਾਂ ਦੱਸਣੀਆਂ, ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨੇ ਕੋਈ ਸ਼ੂ ਦੇ ਕੌਣ ਸਤਸੰਸ ਹੈ ਜੋ ਤੋ ਤਰਸੋਈ ਜਲ ਤਰੰਗ ਫਿਰ ਜਲ ਤੇ ਭਿੰਨ ਹੋਈ, ਇਹ ਪਰਪੰਚ ਪਾਵਨ ਕਿਰੀਲਾ ਵਿਚਰਤ ਆਨੰਦ ਹੋਏ, ਜਲ ਥਲ ਮਈਰ ਪੂਰਿਆ ਸਵਾਮੀ ਸਿਰਜਨਹਾਰ ਅਨਕ ਪਾਂਤੇ ਪਸਟਿਆ ਨਾਮ ਕੇ ਸੰਸਾਰ, ਜਲ ਥਲ ਮਾਏ ਆਪੇ ਆਪ ਆਪੇ ਜਪ ਆਪਣੇ ਜਾ, ਆਪੇ ਸੁਖਮ ਆਪੇ ਸੁਲਾ ਲਕੀ ਨ ਜਾਈ, ਨਾਨਕ ਲੀਲਾ ਅਸਤੂਲ ਸੁਗਮ ਸ਼ਕਲ ਭਗਵਾਨ ਨਾਨਕ ਗੁਰੂ ਬਨ ਪਛਾਣ, ਇਹੋ ਜਿਹੇ ਜਿਹੜੇ ਬਚਨ ਆਉਂਦੇ ਨੇ ਇੱਕ ਜਾਣ ਵਾਲੀ ਵੀ ਉਹ ਤੋਂ ਬਿਨਾਂ ਕੋਈ ਹੈ ਨਹੀਂ, ਗੱਲ ਐਸੀ ਹੀ ਹੈ, ਇੱਕ ਤੋਂ ਬਿਨਾਂ ਦੂਜੀ ਚੀਜ਼ ਹੈ ਨਹੀਂ, ਅਸਲ ਤਾਂ ਗੱਲ ਇਹ ਹੈ, ਪਰ ਜਿੰਨੀ ਦੇਰ ਦੇ ਤਜਰਬੇ ਵਿੱਚ ਨਹੀਂ ਆਉਂਦੀ ਮਨ ਮੰਨਦਾ ਨਹੀਂ, ਨਾ ਉਹਦਾ ਲਾਭ ਹੁੰਦਾ, ਨਾ ਇਸਨੇ ਇੱਥੇ ਪਹੁੰਚ ਕੇ ਪੂਰਨ ਸ਼ਾਂਤ ਅਤੇ ਪੂਰਨ ਸੁੱਖ ਹੈ, ਇਸ ਦੇ ਵਾਸਤੇ ਪਹਿਲੇ ਪਹਿਲੇ ਉਰਾਂ ਚੱਲਣਾ, ਪਹਿਲੇ ਪਹਿਲੇ ਸਤਕਰਮਾਂ ਵਿੱਚ ਪ੍ਰਵਿਰਤੀ, ਫਿਰ ਅਸੀਂ ਉਪਾਸ਼ਨਾ ਭਜਨ ਦੇ ਵਿੱਚ ਲੱਗਣਾ ਹੌਲੀ ਹੌਲੀ ਜਦੋਂ ਮਨ ਸ਼ੁੱਧ ਤੇ ਇਕਾਗਰ ਹੋ ਜਾਂਦਾ ਫਿਰ ਇਹਨਾਂ ਬਚਨਾਂ ਦਾ ਅਧਿਕਾਰੀ ਹੁੰਦਾ। ਬ੍ਰਹਮ ਵਿਚਾਰ ਵਿਚਾਰੇ ਕੋਈ ਕਹੋ ਨਾਨਤਾ ਕੀ ਪਰਮਗਤ ਹੋਈ, ਗੁਰੂ ਦਾ ਜਾਂ ਕੀ ਹੈ ਮਾਰੀ, ਕਹੋ ਨਾਨ ਸੋ ਬ੍ਰਹਮ ਵਿਚਾਰੀ, ਇੱਥੇ ਬ੍ਰਹਮ ਵਿਚਾਰ ਦਾ ਅਧਿਕਾਰ ਹੁੰਦਾ ਕਿਉਂਕਿ ਬਚਨ ਹਮੇਸ਼ਾ ਅਧਿਕਾਰ ਦੇ ਮੁਤਾਬਕ ਹੀ ਫਲੀਭੂਤ ਹੋਇਆ ਕਰਦਾ ਹੈ। ਦਵਾਈ ਅਧਿਕਾਰ ਦੇ ਮੁਤਾਬਕ ਹੀ ਫਾਇਦਾ ਕਰਦੀ ਹੈ ਮਰੀਜ਼ ਨੂੰ, ਡਾਕਟਰ ਵੀ ਅਧਿਕਾਰ ਦੇ ਮੁਤਾਬਕ ਹੀ ਜਿਹਾ ਕਿਸੇ ਨੂੰ ਮਰਜ਼ ਹੋਏ ਹੀ ਦਵਾਈ ਦਿੰਦਾ ਹੈ। ਸਿਰ ਦਰਦ ਬਣ ਸਿਰ ਦਰਦ ਦੀ ਦਵਾਈ ਦਿੰਦਾ ਹੈ, ਪੇਟ ਦਰਦ ਬਣ ਪੇਟ ਦਰਦ ਦੀ, ਬੁਖਾਰ ਬਣ ਬੁਖਾਰ ਦੀ। ਹਜੇ ਇਸੇ ਤਰ੍ਹਾਂ ਇੱਧਰ ਉਪਦੇਸ਼ ਵੀ ਇੱਕੋ ਜਿਹਾ ਨਹੀਂ ਹੈ, ਸਭ ਦੇ ਵਾਸਤੇ ਮੁਖਤਲਿਫ ਕਿਸਮ ਦਾ ਹੈ, ਗਿਆਨਕ ਹੈ, ਰੋਚਕ ਹੈ, ਯਥਾਰਥ ਹੈ। ਸੋ ਅਧਿਕਾਰ ਦੇ ਮੁਤਾਬਕ ਉਪਦੇਸ਼ ਫਲੀ ਹੋਇਆ ਕਰਦਾ ਹੈ। ਜਿਹੜੇ ਲੋਕ ਇਹ ਕਹਿੰਦੇ ਨੇ ਵੀ ਕਰੇ ਕਰਾਵੇ ਆਪੇ ਆਪ ਮਾਣ ਕੇ ਕੁਛ ਨਾ ਹੀ ਹੱਥ ਆਪ ਹੀ ਬਣਾ ਲੈਂਦੇ ਨੇ, ਅਸਲ ਇਹ ਗੱਲ ਬਚਣੀ ਨਹੀਂ ਹੈ, ਕਰੇ ਕਰਾਵੇ ਆਪੇ ਆਪ ਮਾਣ ਕੇ ਕੁਛ ਨਾ ਹੀ, ਇਹ ਬਾਣੀ ਸਾਰੀ ਬਾਣੀ 'ਚ ਬਚਣੀ ਨਹੀਂ ਆਉਂਦਾ, ਐਸਾ ਮਾਰੇ ਰਾਖੇ ਇੱਕੋ ਆਪ ਹੀ ਤਾਂ ਆਉਂਦਾ, ਮਾਣ ਕੇ ਕੁਛ ਨਾ ਹੀ ਹੱਥ ਐਸਾ ਤਾਂ ਆਉਂਦਾ, ਲੇਕਿਨ ਕਰੇ ਕਰਾਵੇ ਆਪੇ ਆਪ ਲਫ਼ਜ਼ ਬਚਣੀ ਨਹੀਂ ਹੈ, ਜੇ ਬਣਾ ਲੈਂਦੇ ਆਪਣੇ ਆਪ ਆਪ ਕਰਨ ਦੇ ਮਾਰੇ ਬਸ ਯਾਰ ਮੈਂ ਪੀਣੀਆਂ ਮਾਸ ਖਾਣੇ ਜੋ ਕੁਛ ਮਰਜ਼ੀ ਕਰਨਾ ਪਿੱਛੋਂ ਕਹਿੰਦੇ ਕਰੇ ਕਰਾਵੇ ਆਪੇ ਆਪ ਉਹਦੇ ਜੁੰਮ ਸਿੱਟ ਦੇਣੀ, ਉਹਦੇ ਸਾਰਾ ਭਾਰ ਸਿੱਟ ਦੇਣਾ ਵੀ ਉਹੀ ਕਰਾਉਂਦਾ ਅਸੀਂ ਕਰਦੇ, ਚੰਗਾ ਕਰਕੇ ਤਾਂ ਥੋੜ੍ਹਾ ਜਿਹਾ ਕਿਤੇ ਮਾਣ ਆਉਂਦੇ ਅਸੀਂ ਕਰਦੇ ਹਾਂ, ਜਦੋਂ ਬੁਰੀ ਗੱਲ ਆਪ ਕਰਾਉਂਦੇ ਸਾਨੂੰ ਕੀ, ਇਹ ਉਹਦੀ ਪ੍ਰੀਖਿਆ ਹੋ ਜਾਂਦੀ ਹੁੰਦੀ। ਇਸ ਵਾਸਤੇ ਇਹ ਬਚਨ ਇਸ ਤਿੰਨ ਕਿਸਮ ਦੇ ਹੁੰਦੇ ਹਨ, ਅਧਿਕਾਰ ਦੇ ਮੁਤਾਬਕ ਹੀ ਬਚਨ ਫਲੀਭੂਤ ਹੁੰਦਾ। ਗੁਰਬਾਣੀ ਵਿੱਚ ਵੀ ਐਸਾ ਹੀ ਭਿਆਨਕ ਰਹੋ ਚ ਯਥਾਰਥ ਬਚਨ ਆਉਂਦੇ ਹਨ, ਐਸਾ ਹੈ ਕਿਉਂਕਿ ਇਹ ਜਿਹੜਾ ਸੰਸਾਰ ਅਸੀਂ ਦੇਖ ਰਹੇ ਹਾਂ ਅਸਲ ਮਹੀਨੇ ਵਿੱਚ ਕਿੱਡਾ ਵੱਡਾ ਸੁਣਦਾ, ਹਿਸਾਬ ਕੋਈ ਨਹੀਂ, ਕਰੋੜਾਂ ਬ੍ਰਹਮੰਡ ਹਨ, ਇਹਦਾ ਅੰਤ ਕੋਈ ਨਹੀਂ ਆਉਂਦਾ, ਇਹ ਸਿਰਫ ਮਾਇਆ ਮਾਤਰ ਹਨ, ਵਿਦਿਆ ਕਰਕੇ ਪ੍ਰਤੀਤ ਹੁੰਦੇ। ਅਸਲ ਗੱਲ ਇਹ ਹੈ ਜਿਵੇਂ ਰੱਸੀ ਅਣਹੋਈ ਸੱਪ ਪ੍ਰਤੀਤ ਹੁੰਦੀ, ਰੱਸੀ ਪਈ ਹੋਵੇ ਮਾਮੂਲੀ ਜਿਹਾ ਚਾਨਣਾ ਹੋਵੇ ਨਾ ਬਹੁਤ ਅੰਧੇਰਾ ਹੋਵੇ, ਕੋਈ ਬੰਦੇ ਦੇ ਵੀ ਕੁਛ ਨਹੀਂ ਦੀਦਾ ਹੁੰਦਾ, ਅੱਛੀ ਤਰ੍ਹਾਂ ਚਾਨਣਾ ਫਿਰ ਵੀ ਸਭ ਕੁਛ ਦੀਦਾ ਹੁੰਦਾ, ਲੇਕਿਨ ਮੜਕ ਚਾਨਣਾ ਜਾਂ ਹੋਵੇ ਨਾ ਕਿ ਰੱਸੀ ਪਈ ਹੋਵੇ ਉਹਨੂੰ ਦੇਖ ਕੇ ਆਦਮੀ ਡਰਦਾ, ਰੱਸੀ ਪਣਾ ਉਹਦਾ ਛੁਪ ਜਾਂਦਾ ਹੈ, ਉਸਦੀ ਜਗ੍ਹਾ ਸੱਪ ਪ੍ਰਤੀਤ ਸੱਪ ਦਾ ਭਰਮ ਪੈ ਜਾਂਦਾ ਵੀ ਸੱਪ ਹੈ, ਸੱਪ ਦਾ ਭਰਮ ਪੈਣ ਕਰਕੇ ਮਨ ਧੜਕਣ ਲੱਗ ਜਾਂਦਾ, ਦਿਲ ਧੜਕਦਾ ਹੈ, ਕਾਂਬਾ ਛਿੜ ਜਾਂਦਾ ਹੈ, ਨੱਠਣ ਦੀ ਕੋਸ਼ਿਸ਼ ਕਰਦਾ ਹੈ, ਟੰਗਾਂ ਭੁੱਲ ਜਾਂਦੀਆਂ ਹਨ, ਮੈਂ ਫਿਰ ਕਦੇ ਕਹਿੰਦੇ ਨੂੰ ਮਾਰਾਂ, ਕਦੇ ਕਹਿੰਦੇ ਨੱਠ ਕੇ ਬਚਾਂ, ਇਹੋ ਜਿਹੇ ਬਹੁਤ ਕੁਛ ਝਗੜੀ ਛਿੜ ਜਾਂਦੀ। ਜੇ ਕਿਤੇ ਚਾਨਣ ਲਿਆ ਕੇ ਦੇਖ ਲਏ ਅਸੀਂ ਵੀ ਸਾਰੇ ਝਗੜੇ ਮੁੱਕ ਜਾਂਦੇ। ਇਸੀ ਤਰ੍ਹਾਂ ਈਸ਼ਵਰੀ ਮਾਇਆ ਦਾ ਇਹ ਸਾਰਾ ਸੰਸਾਰ ਰਚਿਆ ਹੋਇਆ ਹੈ, ਈਸ਼ਵਰ ਸਭ ਸ਼ਕਤੀਵਾਨ, ਉਹਦੀ ਸ਼ਕਤੀ ਦਾ ਪਾਰਾਵਾਰ ਕਿਸੇ ਨੇ ਅੱਜ ਤੱਕ ਪਾਇਆ ਨਹੀਂ, ਇਤਨਾ ਸ਼ਕਤੀਸ਼ਾਲੀ ਹੈ, ਉਹਦੇ ਇੱਕ ਫੁਰਨੇ ਦਾ ਅੰਤ ਨਹੀਂ ਆਉਂਦਾ, ਇੱਕ ਫੁਰਨੇ ਦੇ ਕਰੋੜਾਂ ਬ੍ਰਹਮੰਡ ਹਨ, ਇੱਕ ਅੰਭਵ ਸ਼ਾਮਾ ਇੰਨਾ ਕੀ ਫੁਰਨਾ ਕੀਤਾ ਹੈ, ਇੱਕ ਸਿਵਾ ਰੂਪਾ ਕਰੋੜਾਂ ਬ੍ਰਹਮੰਡ ਜਿਤਨੇ ਹਨ, ਸੋ ਇੱਕ ਦਿਨ ਹੀ ਅੰਤ ਆਉਂਦਾ, ਸਾਰਾ ਜ਼ੋਰ ਲਾ ਚੁੱਕੇ ਪਹੁੰਚ ਗਏ ਚੰਦਰਮਾ ਤੱਕ ਗਾਂ, ਉਸ ਤੋਂ ਅੱਗੇ ਨਹੀਂ ਪਹੁੰਚ ਸਕੇ, ਇਹਦਾ ਹੀ ਅੰਤ ਨਹੀਂ ਆਉਂਦਾ ਹੈ ਇਹ ਦੁਨਿਆਵੀ ਸੈਂਸ ਨਾਲ, ਕਿਉਂਕਿ ਜਿੱਥੋਂ ਦੁਨਿਆਵੀ ਸੈਂਸ ਜਿੱਥੇ ਖਤਮ ਹੁੰਦੀ ਹੈ ਉੱਥੋਂ ਪਰਮਾਰਥਕ ਜਿਹੜੀ ਹੈ ਸੈਂਸ ਸ਼ੁਰੂ ਹੁੰਦੀ ਹੈ। ਸਵੈਯੋ ਇਹ ਸਾਰਾ ਜਿਤਨਾ ਸੰਸਾਰ ਹੈ ਇਹ ਇਸੇ ਤਰ੍ਹਾਂ ਭਰਮ ਕਰਕੇ ਹੈ। ਇਹ ਤਿੰਨ ਚੀਜ਼ਾਂ ਮਲ ਵਿਖੇਪ ਅਵਰਣੇ ਨੂੰ ਕਹਿੰਦੇ ਹਨ, ਅਵਰਣ ਦੇ ਵਿੱਚ ਇਹ ਤਾਕਤ ਹੁੰਦੀ ਹੈ ਅਸਲੀ ਚੀਜ਼ ਨੂੰ ਢੱਕ ਲੈਣਾ, ਪਰ ਮਲ 'ਚ ਇਹ ਤਾਕਤ ਹੁੰਦੀ ਉਹਦੀ ਬਜਾਏ ਕੁਛ ਹੋਰ ਦਾ ਹੋਰ ਦਿਖਾ ਦੇਣਾ, ਹੋਰ ਵਸਤੂ ਦਾ ਭਰਮ ਪੈਦਾ ਕਰ ਦੇਣਾ, ਬਖਸ਼ੇਪ ਇਹ ਤਾਕਤ ਹੈ ਕਈ ਕਿਸਮ ਦੇ ਫੁਰਨੇ ਉੱਠ ਕੇ ਦੁੱਖ ਪੈਦਾ ਕਰ ਦੇਣਾ, ਇਹ ਤਿੰਨ ਚੀਜ਼ਾਂ ਹਨ, ਇਹ ਈਸ਼ਵਰੀ ਮਾਇਆ ਦੇ ਵਿੱਚ ਹਨ। ਇਹਨਾਂ ਦੇ ਇਹਨਾਂ ਵਿੱਚੋਂ ਜਿਹੜੀ ਅਵਰਣ ਹੈ ਜਾਂ ਵਿਦਿਆ ਵੀ ਉਸਨੂੰ ਕਹਿ ਦਿੰਦੇ ਹਨ, ਮਾਇਆ ਵੀ ਕਹਿ ਲਓ ਕੁਛ ਕਹਿ ਲਓ ਕਈ ਨਾ ਉਹਦੇ ਰੱਖੇ ਹੁੰਦੇ ਹਨ, ਉਸਨੇ ਤਾਂ ਅਸਲ ਜੋ ਕੁਛ ਹੈ ਇਹ ਨਿਰਾਕਾਰ ਬ੍ਰਹਮ ਹੈ, ਰੂਪ ਨਾ ਰੇਖ ਨਾ ਰੰਗ ਕੁਛ ਤੇ ਗੁਣ ਤੇ ਪ੍ਰਭ ਭਿੰਨ ਕਿਸੇ ਬੁਝਾਏ ਨਾ ਨਾਨਕਾ ਇਸ ਹੋਵੇ ਸੋ, ਅਸਲ ਚੀਜ਼ ਤਾਂ ਇਹ ਹੈ। ਸਾਰੇ ਗ੍ਰੰਥਾਂ ਸ਼ਾਸਤਰਾਂ ਸਿਧਾਂਤ ਇਹ ਹੈ, ਤਮਾਮ ਆਰਫਾਂ ਲੋਕਾਂ ਦਾ ਕਰੋੜਾਂ ਹੀ ਆਰਫਾਂ ਲੋਕਾਂ ਦਾ ਸਿਧਾਂਤ ਇਹ ਹੈ, ਜਿਹਨਾਂ ਜਿਹਨਾਂ ਇਹਨਾਂ ਨੂੰ ਆਪਣੇ ਤਜਰਬੇ ਵਿੱਚ ਲਿਆਂਦਾ, ਕਮਾਈਆਂ ਕੀਤੀਆਂ, ਅਨੇਕਾਂ ਜਨਮ ਦੀਆਂ ਕਮਾਈਆਂ ਦਾ ਇਕੱਠਾ ਹੋ ਕੇ ਫਲ ਇਹ ਮਿਲਦਾ ਹੈ, ਇਹ ਹੈ ਅਸਲੀ ਇਹ ਨਿਰਾਕਾਰ ਬ੍ਰਹਮ ਹੈ। ਅਵਰਣ ਨੇ ਇਸ ਨੂੰ ਤਾਂ ਛੁਪਾ ਲਿਆ, ਜੇ ਪਤਾ ਹੋਵੇ ਇਹ ਹੈ ਫਿਰ ਤਾਂ ਭਰਮ ਹੀ ਨਾ ਪਵੇ, ਅਤੇ ਅਵਰਣ ਨੇ ਆਪਣੀ ਤਾਕਤ ਦਿਖਾਈ, ਸ਼੍ਰੀ ਮਾਤਾ ਦੇ ਅਵਰਣ ਸ਼ਕਤੀ ਨੇ ਇਸ ਨੂੰ ਛੁਪਾ ਲਿਆ, ਲੇਕਿਨ ਮਲ ਨੇ ਵੀ ਇਹ ਜਗਤ ਦਿਖਾਤਾ, ਇਹਨੂੰ ਭਰਮ ਪੈ ਗਿਆ ਜਗਤ ਹੈ, ਜਿਹੜੀ ਵਿਸ਼ੇਸ਼ ਸ਼ਕਤੀ ਹੈ ਉਹਦੇ ਨੇ ਭਰਮ ਖੜੇ ਕਰਦੇ ਜਨਮ ਮਰਨ ਨਰਕ ਸੁੱਖ ਦੁੱਖ ਖੁਸ਼ੀ ਗਮੀ ਮਾਣ ਜਿਤਨਾ ਵੀ ਕੋਈ ਠਾਠਾ ਪਾਕਟ ਦੰਦ ਹੈ ਇਹ ਉਸਦੀ ਮਿਹਰਬਾਨੀ ਹੈ। ਅਗਰ ਅਵਰਣ ਸ਼ਕਤੀ ਨਸ਼ਟ ਹੋ ਜਾਏ ਯਾਨੀ ਅਸਲੀ ਚੀਜ਼ ਜਿਹੜੀ ਉਹ ਅਸਲੀ ਪਾਸ ਜਾਵੇ ਸਾਰੇ ਝਗੜੇ ਮੁੱਕ ਜਾਂਦੇ ਅਗਲੇ ਅਗਲੇ ਜਿੰਨੇ ਹਨ ਜਿਹੜੇ ਉਹਦੇ ਭਰਮ ਪੈਣ ਕਰਕੇ ਪ੍ਰਤੀਜਨ ਸਾਰੇ ਖਤਮ ਹੋ ਜਾਂਦੇ। ਸੋ ਕਰਕੇ ਹੌਲੀ ਹੌਲੀ ਮਲ ਦੀ ਨਿਵਿਰਤੀ ਦਾ ਉਪਾਅ ਹੈ ਨਿਸ਼ਕਾਮ ਸ਼ੁਭ ਕਰਮ, ਵਿਸ਼ੇਪ ਦੀ ਨਿਵਿਰਤੀ ਦਾ ਫਲ ਹੈ ਉਪਾਸ਼ਨਾ ਨੇ ਪਹਿਲ ਦਾ ਭਜਨ ਕਰਨ ਕਰਕੇ ਮਨ ਨੂੰ ਇਕਾਗਰ ਕਰਨਾ, ਇਹਦੇ ਬਹੁਤ ਸਾਰੇ ਤਰੀਕੇ ਜੁਕਤੀਆਂ ਉਕਤੀਆਂ ਵੀ ਹਨ। ਅਤੇ ਅਵਰਣ ਦੀ ਨਿਵਿਰਤੀ ਦਾ ਉਪਾਅ ਹੈ ਗਿਆ ਬ੍ਰਹਮ ਵਿਚਾਰ, ਇਹ ਹੌਲੀ ਹੌਲੀ 22 ਨੰਬਰ ਚੱਲਦੀ ਹੈਗਾ। ਸੋ ਇਸ ਕਰਕੇ ਇਹਦਾ ਸਾਰਾ ਸ਼ਕਤੀ ਯਾਨੀ ਕਈ ਕਹਿੰਦੇ ਜੀ ਇਹ ਅਸਲੀ ਚੀਜ਼ ਜਿਹੜੀ ਹੈ ਉਹਦੀ ਬਜਾਏ ਹੋਰ ਦਿਸ ਕੇ ਉਹ ਦੁੱਖ ਦਾ ਕਾਰਨ ਕੈਸੇ ਬਣ ਸਕਦੀ ਹੈ ਅਤੇ ਉਹ ਹੋਰ ਦੂਰ ਮਿਲੀ ਕਿਵੇਂ ਹੈ। ਕਹਿੰਦੇ ਅੱਜ ਕੱਲ੍ਹ ਸਿਨੇਮਾ ਦੇਖੋ ਹੁੰਦਾ ਕੁਛ ਨਹੀਂ, ਪਰਦੇ ਦੇ ਉੱਪਰ ਤੁਸੀਂ ਹੱਥ ਫੇਰੋ ਕੀ ਹੁੰਦਾ, ਸਿਨੇਮੇ ਦੇ ਉੱਪਰ ਦਿਖਾਈ ਨਾ ਸਭ ਬੋਲਦੇ ਵੀ ਨਹੀਂ ਸਭ ਕੁਛ ਆਇਆ, ਹੱਥ ਫੇਰ ਕੇ ਦੇਖੋ ਜੇ ਕੋਈ ਚੀਜ਼ ਉਹ ਰੜਕੇ ਵੀ ਰੜਕਦੀ ਕਦੇ ਕਾਗਜ਼ ਹੁੰਦੇ ਸਾਹਿਬ ਹੱਥ ਫੇਰ ਸਾਫ਼ ਹੈ ਜੇ ਹੋਵੇ ਤਾਂ ਕੋਈ ਦਿਸੇ ਵੀ ਲੇਕਿਨ ਵੈਸੇ ਪਾਸ ਹੈ ਜਿਵੇਂ ਕਾਗਜ਼ 'ਤੇ ਲਿਖੀ ਮੈਂ ਤਸਵੀਰਾਂ ਦੇ ਉੱਪਰ ਹੱਥ ਫੇਰ ਕਿਤੇ ਕੁਛ ਨਹੀਂ, ਕਾਗਜ਼ 'ਤੇ ਲਿਖਿਆ ਕਿ ਸੂਰਜ ਹੈ ਉਹ ਕਦੇ ਗਰਮੀ ਨਹੀਂ ਦਿੰਦਾ ਸਾਨੂੰ, ਹਨੇਰੇ 'ਚ ਰੱਖ ਦੋ ਕਦੇ ਰੋਸ਼ਨੀ ਨਹੀਂ ਦਿੰਦਾ ਹੈ ਉਹ ਨਿੱਘ ਨਹੀਂ ਦਿੰਦਾ ਹੈ ਉਹ ਤਾਂ ਕਾਗਜ਼ ਲਿਖਦਾ ਹੈ। ਇਸੇ ਤਰ੍ਹਾਂ ਇਹ ਸਮਝੋ ਸੰਯੋਗ ਕਰਕੇ ਇਹ ਸ਼ਕਤੀ ਦੀ ਤਾਕਤ ਦੱਸੇ ਈਸ਼ਵਰੀ ਮਹਾਰਾਜ ਕਿੰਨੀ ਤਾਕਤ ਹੈ ਪ੍ਰਮਾਣ ਤਾਂ ਬਹੁਤ ਹਨ। ਇੱਕ ਕੋਈ ਰਾਜਾ ਆਪਣੇ ਰਾਜ ਦਰਬਾਰ 'ਚ ਬੈਠਾ, ਦਰਬਾਰ ਲੱਗਿਆ ਉਸਦਾ, ਇੱਕ ਕੋਈ ਮਦਾਰੀ ਜਾਦੂਗਰ ਤਮਾਸ਼ਾ ਕਰਨ ਵਾਲਾ ਆਇਆ, ਬਾਹਰ ਦਰਬਾਰ ਨੂੰ ਪਹਿਰੇਦਾਰ ਨੂੰ ਬੋਲਿਆ ਬੋਲੋ ਮੈਂ ਇੱਕ ਤਮਾਸ਼ਾ ਕਰਨ ਵਾਲਾ, ਰਾਜਾ ਜੀ ਨੂੰ ਮੇਰੇ ਵੱਲੋਂ ਪ੍ਰਾਰਥਨਾ ਕਰੋ ਮੈਂ ਤਮਾਸ਼ਾ ਦਿਖਾ ਕੇ ਕੋਈ ਇਨਾਮ ਪ੍ਰਾਪਤ ਕਰਨਾ ਚਾਹੁੰਦਾ, ਬੜੇ ਅੱਛੇ ਅੱਛੇ ਤਮਾਸ਼ੇ ਕਰਨ ਜਾਣਦਾ ਹਾਂ। ਦਰਬਾਰ ਨੇ ਆ ਕੇ ਅਰਜ਼ ਕਰ ਦਿੱਤੀ ਸਰਕਾਰ ਬਾਹਰ ਇੱਕ ਕੋਈ ਤਮਾਸ਼ਾ ਕਰਨ ਵਾਲਾ ਖੜਾ ਹੈ, ਉਹ ਚਾਹੁੰਦਾ ਹੈ ਹਜ਼ੂਰ ਨੂੰ ਕੋਈ ਅੱਛਾ ਤਮਾਸ਼ਾ ਦਿੱਤਾ ਕੇ ਇਨਾਮ ਪ੍ਰਾਪਤ ਕਰੇ। ਰਾਜਾ ਨੇ ਕਿਹਾ ਬੁਲਾਓ, ਬੁਲਾ ਲਿਆ। ਰਾਜਾ ਆਪਣੇ ਤਖ਼ਤ 'ਤੇ ਬੈਠਾ ਸੀ, ਉਸਨੇ ਆ ਕੇ ਸਲਾਮਾਂ ਕੀਤੀਆਂ, ਜੈ ਹੋ ਮਹਾਰਾਜਾ ਅਧਿਰਾਜ ਦੀ ਜੈ ਹੋ, ਇਤਿਹਾਸ ਜੋ ਕੁਛ ਕਰਨਾ ਬਣਦਾ। ਤਾਂ ਪੁੱਛਣ ਲੱਗਿਆ ਅੱਜ ਤੂੰ ਕੌਣ ਹੈ? ਕਹਿੰਦੇ ਸਰਕਾਰ ਮੈਂ ਮਦਾਰੀ ਹਾਂ, ਯਾਨੀ ਮੈਂ ਅੱਛੇ ਅੱਛੇ ਤਮਾਸ਼ੇ ਕਰਨ ਵਾਲਾ ਬੰਦਾ। ਫਿਰ ਤਮਾਸ਼ਾ ਜਿਹਾ ਜਿਹਾ ਅਸੀਂ ਚਾਹਾਂਗੇ ਦਿਖਾ, ਜੈਸਾ ਹੁਕਮ ਕਰੋ ਵੈਸਾ ਦਿਖਾ ਦੇਵਾਂਗਾ। ਰਾਜਾ ਕਹਿੰਦਾ ਤਮਾਸ਼ੇ ਤਾਂ ਬਹੁਤ ਅੱਛੇ ਅੱਛੇ ਦੇਖੇ ਹਨ, ਪਰ ਮੈਂ ਇੱਕ ਤਾਂ ਚਾਹੁੰਦਾ ਦੇਵਤਿਆਂ ਦੇ ਦਰਸ਼ਨ ਕਰਾ ਸਕੇ ਜੇਕਰ, ਦੂਜੀ ਗੱਲ ਹੈ ਜਿਹੜਾ ਤਮਾਸ਼ਾ ਦਿਖਾਵੇ ਉਹ ਕੋਈ ਸਿੱਖਿਆ ਦਾਤਾ ਵੀ ਹੋਵੇ। ਐਸੇ ਹੋਊਗਾ ਸਰਕਾਰ ਹੁਕਮ ਕਰੋ, ਹੁਣ ਹੀ ਜਾਣਾ ਮੈਂ ਕਹਿਣਾ ਦੇਵ ਲੋਕ ਨੂੰ ਦੇਵਤਿਆਂ ਨਾਲ ਜੰਗ ਕਰਨ ਵਾਸਤੇ ਮਾਰਮਾ ਸਿਟੀ ਨੂੰ ਦਰਸ਼ਨ ਕਰੀ ਜਾਇਓ। ਇੰਨੇ ਇਕੱਲਾ ਖੜਾ ਸੀ, ਉਹਦੇ ਬਰਾਬਰ ਇੱਕ ਜਨਾਨੀ ਖੜੀ, ਕਹਿਣਾ ਸਰਕਾਰ ਦੇਖੋ ਮੈਂ ਜਾਣਾ ਦੇਵ ਲੋਕ ਨੂੰ ਜੰਗ ਕਰਨ ਵਾਸਤੇ ਦੇਵਤਿਆਂ ਨਾਲ, ਆਹ ਮੇਰੀ ਪਤਨੀ ਹੈ, ਇਸ ਨੂੰ ਉਤਨੀ ਦੇਰ ਤੱਕ ਆਪਣੀ ਧਰਮ ਆਪਣੀ ਬੇਟੀ ਦੇ ਮਹਿਲਾਂ ਵਿੱਚ ਭੇਜੋ, ਆਪਣੀ ਧਰਮ ਪੁੱਤਰੀ ਸਮਝੋ, ਜਿੰਨੀ ਦੇਰ ਤੱਕ ਮੈਂ ਵਾਪਸ ਨਹੀਂ ਆ ਜਾਂਦਾ। ਰਾਜਾ ਕਹਿੰਦਾ ਨਹੀਂ ਧਰਮ ਬੇਟੀ ਹੈ, ਫਿਕਰ ਨਾ ਕਰੋ, ਆਪਣੀ ਲੜਕੀ ਦੇ ਮਹਿਲਾਂ ਵਿੱਚ ਉਸਨੂੰ ਭੇਜ ਦਿੱਤਾ। ਜਿਤਨੇ ਨੂੰ ਉਹ ਰਾਜਾ ਨੂੰ ਸਲਾਮ ਕਰਕੇ ਉੱਪਰ ਇੱਕ ਤਾਕਤ ਆ ਗਿਆ ਜਿਹਦੀ ਪੌੜੀ ਬਣਾ, ਇੱਧਰ ਧਾਗਾ ਸਿੱਟਿਆ, ਇੱਧਰ ਇੱਕ ਰੀਲ ਸਿੱਟੀ, ਪੌੜੀ ਜੀ ਬਣ ਗਈ, ਸਿਰ ਚੁਕਾ ਅਲੋਪ ਹੋ ਗਿਆ, ਦਿਸਣ ਹਟ ਗਿਆ। ਆਕਾਸ਼ ਵਿੱਚ ਥੋੜ੍ਹੀ ਦੇਰ ਵਿੱਚ ਆਵਾਜ਼ਾਂ ਆਉਣੀਆਂ ਸ਼ੁਰੂ ਹੋਈਆਂ, ਜਿਵੇਂ ਜੰਗ ਹੁੰਦੇ ਹਨ, ਬੰਦੂਕਾਂ ਚੱਲਦੀਆਂ, ਤੋਪਾਂ ਚੱਲਦੀਆਂ, ਮਾਰ ਪੁਕਾਰਾ ਹੋ ਰਿਹਾ ਹੈ, ਜੰਗ ਦੇ ਸਮੇਂ ਜਿਹੋ ਜਿਹਾ ਕੁਛ ਆਵਾਜ਼ਾਂ ਆਉਂਦੀਆਂ ਹੁੰਦੀਆਂ, ਸਭ ਸੁਣ ਰਹੇ, ਸਭ ਦੇ ਕੰਨ ਉੱਧਰ ਹਨ। ਜੰਗ ਸ਼ੁਰੂ ਕਰਦਾ ਜਾ ਕੇ ਮੰਦਾਰੀ ਨੇ, ਮੈਨੂੰ ਕੁਛ ਦੇਰ ਤੋਂ ਬਾਅਦ ਇੱਕ ਟੰਗ ਕੱਟੀ ਡਿੱਗਦੀ, ਦੂਜੀ ਟੰਗ ਡਿੱਗਦੀ, ਇੱਕ ਬਾਂਹ ਡਿੱਗਦੀ, ਦੂਸਰੀ ਬਾਂਹ ਡਿੱਗਦੀ, ਥਰਡ ਡਿੱਗ ਪਿਆ, ਸਿਰ ਡਿੱਗ ਪਿਆ, ਜਿਸਦੇ ਮੂੰਹ ਵਿੱਚੋਂ ਬੜੀ ਹਵਾ ਨਿਕਲ ਰਹੀ ਹੈ। ਆਵਾਜ਼ ਆਈ ਉੱਪਰੋਂ, ਦੇਖੋ ਸਰਕਾਰ ਇਹ ਪਵਨ ਦੇਵਤਾ ਹੈ, ਇਸਕੋ ਮੈਨੇ ਮਾਰ ਕੇ ਗਿਰਾਇਆ, ਆਪ ਦਰਸ਼ਨ ਕੀਜੀਏ, ਕਿਉਂਕਿ ਪਵਨ ਦੇਵਤਾ ਦਾ ਵਿਸ਼ਵਾਸ ਕਿਉਂ, ਮੂੰਹ 'ਚ ਹਵਾ ਨਿਕਲ ਰਹੀ ਹੈ, ਬੇਤਹਾਸ਼ਾ ਹਵਾ ਨਿਕਲ ਰਹੀ ਹੈ, ਸਭਾ ਸਦ ਲੋਕ ਨੇ ਕੁਰਸੀਆਂ ਚੱਕ ਚੱਕ ਮਾਰ ਰਹੀ ਹੈ, ਮਦਾਰੀ ਨਿਰਾ ਪੂਰਾ ਬੜਾ ਬਹਾਦਰ ਹੈ। ਫਿਰ ਜੰਗ ਸ਼ੁਰੂ ਹੈ, ਉਸੇ ਤਰ੍ਹਾਂ ਆਵਾਜ਼ਾਂ ਫਿਰ ਆ ਰਹੀਆਂ ਹਨ, ਫਿਰ ਇੱਕ ਟੰਗ ਡਿੱਗੀ, ਦੂਜੀ ਡਿੱਗੀ, ਬਾਂਹ ਡਿੱਗ ਪਈ, ਦੂਸਰੀ ਬਾਂਹ ਡਿੱਗ ਪਈ, ਥਰਡ ਡਿੱਗ ਪਿਆ, ਸਰੀਰ ਡਿੱਗ ਪਿਆ। ਜਿਹਦੇ ਮੂੰਹ ਵਿੱਚੋਂ ਬੜੇ ਬੜੇ ਅੱਗ ਦੀਆਂ ਲਾਟਾਂ ਨਿਕਲੀਆਂ। ਦੇਖੋ ਸਰਕਾਰ ਕਹਿਣਗੀ ਅਗਨ ਦੇਵਤਾ, ਇਸਕੋ ਮੈਨੇ ਮਾਰ ਕੇ ਗਿਰਾਇਆ, ਦਰਸ਼ਨ ਕੀਜੀਏ। ਮੂੰਹ ਚੋਂ ਅੱਗ ਦੀਆਂ ਲਾਟਾਂ ਨਿਕਲਣ ਕਰਕੇ ਅਗਨ ਦੇਵਤਾ ਵਿਸ਼ਵਾਸ ਆਉਂਦਾ ਵੀ ਵਾਕਈ ਅਗਨ ਦੇਵਤਾ ਹੈ। ਸਭ ਖੁਸ਼ਨ ਮਦਾਰੀ, ਮਦਾਰੀ ਹੀ ਨਹੀਂ ਸਿਰਫ ਮੇਰਾ ਪੂਰਾ ਬਹਾਦਰ ਵੀ ਹੈ, ਯੋਧਾ ਵੀ ਹੈ। ਕਿਤਨੇ ਨੂੰ ਇਸੀ ਤਰ੍ਹਾਂ ਕਈ ਦੇਵਤਾ ਮਾਰ ਕੇ ਗਿਰਾਏ। ਅਖੀਰ ਉਸ ਦੀ ਇੱਕ ਟੰਗ ਡਿੱਗ ਪਈ, ਦੂਜੀ ਡਿੱਗ ਪਈ, ਮਦਾਰੀ ਦੀ ਬਾਂਹ ਡਿੱਗ ਪਈ, ਦੂਸਰੀ ਧੜ ਡਿੱਗ ਪਿਆ, ਸਿਰ ਡਿੱਗ ਪਿਆ। ਚਿਹਰੇ ਤੋਂ ਆਦਮੀ ਦੀ ਪਛਾਣ ਹੈ, ਚਿਹਰਾ ਡਿੱਗ ਗਿਆ। ਮਦਾਰੀ ਬੜਾ ਬਹਾਦਰ ਸੀ, ਬੜੇ ਦੇਵਤਿਆਂ ਨੂੰ ਮਾਰ ਕੇ ਗਿਰਾਇਆ, ਆਪ ਵੀ ਸ਼ਹੀਦ ਹੋ ਗਿਆ। ਸ਼ੋਕ ਹੁਣ ਕੀ ਕੀਤਾ ਜਾਵੇ? ਵਿਚਾਰ ਚੱਲੀ ਵੀ ਇਹਨਾਂ ਦੇ ਸਰੀਰਾਂ ਦਾ ਸੰਸਕਾਰ ਕਰੋ, ਐਸਾ ਅੱਛਾ ਨਹੀਂ ਲੱਗਦੇ ਹਨ। ਸਾਹਮਣੇ ਖੁੱਲ੍ਹਾ ਮੈਦਾਨ ਹੈ ਦੀਵਾਨਖਾਨੇ ਦੇ, ਉਹਦੇ ਵਿੱਚ ਦੋ ਚਿਕਾਂ ਤਿਆਰ ਕੀਤੀਆਂ ਗਈਆਂ, ਇੱਕ ਦੇਵਤਿਆਂ ਦੇ ਅੰਗ ਸੰਸਕਾਰ ਕਰਨ ਵਾਸਤੇ, ਇੱਕ ਉਸ ਮਦਾਰੀ ਜਿੱਥੇ ਵੱਡੀ ਚਿਕਾ ਸੀ, ਸਭ ਦੇਵਤਿਆਂ ਨੇ ਅੰਗ ਉਹਦੇ ਵਿੱਚ ਰੱਖ ਕੇ ਲਾਂਬੂ ਲਾ ਦਿੱਤਾ, ਸੜ ਗਏ। ਦੂਸਰੀ ਚਿਕਾ ਦੇ ਵਿੱਚ ਮਦਾਰੀ ਦਾ ਸੰਸਕਾਰ ਕਰਨ, ਜਿੱਥੇ ਉਹਦੇ ਘਰਵਾਲੀ ਕਹਿਣ ਲੱਗੀ, ਮੈਂ ਆਪਣੇ ਪਤੀ ਦੇ ਨਾਲ ਸਤੀ ਹੋਣਾ ਹੈ। ਰਾਜਾ ਕਹਿਣ ਲੱਗਾ, ਬੇਟਾ ਤੂੰ ਮੇਰੀ ਧਰਮ ਬੇਟੀ ਹੈ, ਜੇ ਸੁਖ ਮੇਰੀ ਬੇਟੀ ਨੂੰ ਮਿਲਣਗੇ ਤੈਨੂੰ ਮਿਲਣਗੇ, ਤੈਨੂੰ ਫਿਕਰ ਨਾ ਕਰ, ਤੂੰ ਤੈਨੂੰ ਮਹਿਲ ਮਿਲਣਗੇ, ਜਾਗੀਰਾਂ ਮਿਲਣਗੇ, ਆਰਾਮ ਨਾਲ ਆਪਣਾ ਸਮਾਂ ਗੁਜ਼ਾਰ, ਭਜਨ ਕਰਕੇ ਆਪਣਾ ਸਮਾਂ ਸਫਲਾ ਕਰੋ, ਸਰੀਰ ਅੱਗੇ ਸੜ ਕੇ ਕੀ ਫਾਇਦਾ ਹੈ। ਨਹੀਂ, ਕਹਿਣਗੇ ਮੈਂ ਆਪਣੇ ਪਤੀ ਦੇ ਨਾਲ ਸਤੀ ਹੋਣਾ। ਬਹੁਤ ਸਾਰਾ ਕਹਿਣ ਦੇ ਬਾਵਜੂਦ ਵੀ ਉਹਨੇ ਨਾ ਮੰਨਿਆ। ਅਖੀਰ ਜਦੋਂ ਉਸਨੇ ਹੱਠ ਕੀਤਾ, ਚੰਗੇ ਕਹਿਣ ਤੇਰੀ ਖੁਸ਼ੀ ਹੈ, ਜੋ ਕਹਿਦਾ ਸੀ ਸਤੀ ਹੋਣ ਦਾ, ਉਸਨੇ ਇਸ਼ਨਾਨ ਵਗੈਰਾ ਕਰਕੇ, ਚੰਗੇ ਬਸਤਰ ਪਹਿਨ ਕੇ ਤੇ ਚੰਗੇ ਗਹਿਣੇ ਗੁਣੇ ਪਹਿਨ ਕੇ, ਜੈਸਾ ਰਿਵਾਜ ਸੀ ਉਹਦੇ ਮੁਤਾਬਕ, ਉਹ ਚਿਖਾ ਦੇ ਵੀ ਜਿੱਥੇ ਉਸਦੇ ਅੰਗ ਰੱਖੇ ਗਏ, ਮਦਾਰੀ ਆਪ ਵੀ ਛਾਲ ਮਾਰ ਕੇ ਸਤੀ, ਦੋਵੇਂ ਚਿਖਾ ਜਿਹੜੀਆਂ ਸੀਗੀਆਂ ਸੜ ਕੇ ਖਾ ਕੇ ਬੈਠੇ ਨੇ, ਹੈਰਾਨ ਹੋ ਰਹੇ ਸਭ। ਡਿਸਚਾਰਜ ਗੱਲ ਹੈ, ਮਦਾਰੀ ਕਿਤਨਾ ਬਹਾਦਰ ਸੀ, ਪਰ ਉਹ ਵੀ ਵਿਚਾਰਾ ਸ਼ਹੀਦ ਹੋ ਗਿਆ, ਉਹਦੀ ਸਪਤਨੀ ਵੀ ਸਤੀ ਹੋ ਗਈ, ਇਹੋ ਜਿਹਾ ਕੁਛ। ਕਿਤਨੇ ਨੂੰ ਆ ਕੇ ਮਦਾਰੀ ਚੂ ਚੂ ਫਿਰ ਸਲਾਮਾ ਕਰਦਾ ਹੈ, ਜੈ ਹੋ ਮਹਾਰਾਜਾ ਸਤੀਰਾਜ ਦੀ ਜੈ ਹੋ, ਮੇਰਾ ਤਮਾਸ਼ਾ ਆਪ ਨੂੰ ਚੰਗਾ ਲੱਗਿਆ ਹੋਣਾ, ਲਿਆਓ ਇਨਾਮ ਤੇ ਮੇਰੀ ਸਪਤਨੀ। ਸਭ ਹੈਰਾਨ ਹੋ ਗਏ। ਰਾਜਾ ਕਹਿਣਾ ਵੀ ਤੂੰ ਤਾਂ ਮਰ ਚੁੱਕਿਆ ਸੀ, ਉਹ ਤੇਰੀ ਚਿਖਾ ਪਈ ਹੋਈ ਹੈ, ਤੇਰੀ ਸਪਤਨੀ ਵੀ ਤੇਰੇ ਨਾਲ ਸਤੀ ਹੋ ਗਈ ਹੈ, ਇਸ ਕਰਕੇ ਕਹਿਣ ਲੱਗਾ ਦੇਖੋ ਸਰਕਾਰ, ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ, ਜਿਹੜੀ ਚੀਜ਼ ਸਾਹਮਣੇ ਖੜੀ ਹੁੰਦੀ ਹੈ ਉਹਦੇ ਵਾਸਤੇ ਦ੍ਰਿਸ਼ਟਾਂਤ ਪ੍ਰਮਾਣ ਨਹੀਂ ਦੇਣੇ ਪੈਂਦੇ, ਵੀ ਆਹ ਹੈ ਆਹ ਹੈ ਆਹ ਹੈ। ਦ੍ਰਿਸ਼ਟਾਂਤ ਪ੍ਰਮਾਣ ਤਾਂ ਕਿਸੇ ਗੁੱਝੀ ਗੱਲ ਵਾਸਤੇ ਦੇਣੇ ਪੈਂਦੇ ਹਨ। ਮੈਂ ਸਾਹਮਣੇ ਖੜਾ, ਮੈਂ ਮਰ ਕਿੱਥੇ ਗਿਆ, ਸ਼ਹੀਦ ਕਿੱਥੇ ਹੋ ਗਿਆ, ਸ਼ਹੀਦ ਨਹੀਂ ਹੋਇਆ ਮੇਰਾ ਸੰਸਕਾਰ ਕਿੱਥੇ ਹੋ ਗਿਆ, ਮੇਰਾ ਸੰਸਕਾਰ ਮੇਰੀ ਸੁਪਤਨੀ ਕਿੱਥੇ ਸਤੀ ਹੋ ਗਈ ਮੇਰੇ ਨਾਲ, ਲਿਆਓ ਗਰੀਬ ਦੀ ਸੁਪਤਨੀ ਲਿਆਓ ਤੇ ਨਾਲ ਨਾਲ ਇਨਾਮ ਦਿਓ। ਰਾਜਾ ਕਹਿੰਦਾ ਇਨਾਮ ਤਾਂ ਤੈਨੂੰ ਦੇ ਦਾਂਗੇ, ਇੱਕ ਗੁਣਾ, ਦੋ ਗੁਣਾ, ਚਾਰ ਗੁਣਾ, ਦਸ ਗੁਣਾ, ਜਿੰਨਾ ਕਹਿ ਦੇ ਦਾਂਗੇ, ਪਰ ਤੇਰੀ ਸੁਪਤਨੀ ਕਿੱਥੋਂ ਦੇਵਾਂਗੇ, ਉਹ ਤਾਂ ਤੈਨੂੰ ਸਤੀ ਹੋ ਗਈ ਹੈ। ਉਹ ਮਦਾਰੀ ਕਹਿੰਦਾ ਦੇਖੋ ਸਰਕਾਰ, ਨਿਆਂ ਦੀ ਗੱਲ, ਤੁਸੀਂ ਰਾਜਾ ਲੋਕ ਹੋ, ਤੁਹਾਨੂੰ ਨਿਆਂ ਚਾਹੀਦਾ, ਜਦੋਂ ਮੈਂ ਇੱਥੇ ਖੜਾ ਉਹ ਸਤੀ ਕਿਹਦੇ ਨਾਲ ਹੋ ਗਈ, ਗੱਲ ਨਹੀਂ ਕੋਈ ਆਉਂਦੀ, ਮੈਂ ਤਾਂ ਇੱਥੇ ਖੜਾ, ਸਤੀ ਕਿਸ ਨਾਲ ਹੋਈ, ਉਹ ਮੇਰੇ ਨਾਲ ਹੀ ਸਤੀ ਹੋਣਾ ਸੀ, ਮੈਂ ਤਾਂ ਖੜਾ ਹੋਇਆ, ਕੋਈ ਗੱਲ ਨਹੀਂ ਚੱਲਦੀ। ਇਹ ਕਹਿਣਗੇ ਲਿਆਓ ਇਨਾਮ ਦਿਓ ਤੇ ਮੇਰੇ ਸੁਪਤਨੀ ਦਿਓ। ਫਿਰ ਰਾਜਾ ਕਹਿਣਗੇ ਇਨਾਮ ਤਾਂ ਤੈਨੂੰ ਦੇ ਦਾਂਗੇ ਜਿੰਨਾ ਕਹੇ, ਤੇ ਤੂੰ ਦੁੱਗਣਾ, ਚੌਗਣਾ, ਦਸ ਗੁਣਾ, ਵੀਹ ਗੁਣਾ ਜ਼ਿਆਦਾ ਦੇ ਦਾਂਗੇ, ਤਾਂ ਤੇਰੀ ਸੁਪਤਨੀ ਕਿੱਥੋਂ ਦੇਵਾਂਗੇ, ਉਹ ਤਾਂ ਸਤੀ ਹੋ ਗਈ ਤੇਰੇ ਨਾਲ। ਕਹਿਣਗੇ ਸਰਕਾਰ ਅੱਛੀ ਅੱਜ ਗੱਲ ਹੈ, ਮੈਂ ਤਾਂ ਖੜਾ ਹੋਇਆ, ਉਹ ਕਿਹਦੇ ਜਦੋਂ ਮੈਂ ਹੀ ਨਹੀਂ ਮਰਿਆ, ਮੈਂ ਮੇਰਾ ਹੀ ਸਰੀਰ ਦਾ ਸੰਸਕਾਰ ਨਹੀਂ, ਕਿਹਦੇ ਨਾਲ ਸਤੀ ਹੋਈ, ਗੱਲ ਕਿਵੇਂ ਕਿਵੇਂ ਹੋ ਸਕਦੀ ਹੈ। ਬਹੁਤ ਸ਼ਰਮਿੰਦੇ ਹੋਏ, ਕਿਤੇ ਨੂੰ ਆਵਾਜ਼ ਸੁਣੋ, ਕਹਿਣ ਲੱਗਾ ਆਵਾਜ਼ ਆ ਰਹੀ ਹੈ, ਕੀ ਆਵਾਜ਼ ਆ ਰਹੀ ਹੈ? ਕਹਿਣ ਲੱਗੀ ਇਸ ਰਾਜਾ ਨੇ ਮੈਨੂੰ ਪਟਰਾਣੀ ਬਣਾਉਣ ਵਾਸਤੇ ਸੱਤ ਜਿੰਦਿਆਂ ਦੇ ਅੰਦਰ ਕੈਦ ਕੀਤਾ ਹੋਇਆ ਹੈ। ਸੁਣੋ, ਸਭ ਨੂੰ ਆਵਾਜ਼ ਸੁਣਾਈ ਦਿੰਦੀ ਹੈ, ਆ ਸੁਣੋ ਤੁਸੀਂ ਕਹਿੰਦੇ ਸਤੀ ਹੋ ਗਈ ਹੈ, ਰਾਜੇ ਲੋਕ ਨੂੰ ਐਸਾ ਚਾਹੀਦਾ, ਪਰਮਾਤਮਾ ਤੇ ਨਿਆਂਕਾਰੀ ਹੋਣਾ ਚਾਹੀਦਾ ਹੈ, ਅਗਰ ਆਪ ਹੀ ਐਸੇ ਦੂਜੇ ਦੇ ਨਿਆਂ ਕਿਵੇਂ ਕਰਨਗੇ। ਬੜਾ ਸ਼ਰਮਿੰਦਾ ਰਾਜਾ ਪਰਮਾਤਮਾ, ਬੇ ਧਰਤੀ ਵੇਲ ਲਵੇ ਗਰਕ ਹੋ ਜਾਣਾ, ਇੰਨਾ ਉਹਨੂੰ ਦੁੱਖ ਮਹਿਸੂਸ ਹੋਇਆ, ਕਿਉਂ ਬਹੁਤ ਸਾਰਾ ਤੁਹਾਨੂੰ ਦੁਖੀ ਦੇਖਿਆ ਮਦਾਰੀ ਨੇ। ਅਸੀਂ ਮਦਾਰੀ ਹੱਸ ਕੇ ਕਹਿਣਾ ਸਰਕਾਰ, ਮੇਰੇ ਨਾਲ ਕੋਈ ਸੁਪਤਨੀ ਨਹੀਂ, मैं किसी देवलोक नु नहीं गया, कोई देवता नहीं मार के गिराया, ना मैं आप मरे ना तो चिगा चुगा साड़ी कोई ना ते ना मैं उन्होंने कुछ पता नहीं, मैं कला इतने तो इतने खड़ा, जो कुछ थोन दिखाया है सिर्फ मैं अपने जादू के बल करके अणहुंडा ही दिखाया है, उन्होंने हरक्षोक कराया करा हरक्षोक दे घर कोई तुम सारे के ना हाँ। फिर जो दिखाया कुछ भी नहीं होया, अणहुंडा ही दिखाया, तुम क्या सी देवत्या के दर्शन करने हैं और मैं जो तमाशा भी कोई शिक्षा दादा भी हो एक देवत्या दर्शन तुम कर ले ये तो होगी ना गल ठीक, दूसरा शिक्षा भी ये है मैं एक आदमी हाँ ईश्वर नहीं हाँ, ईश्वर सब शक्तिमान शक्ति वो शक्ति का पार पार किसी ने नहीं पाया अज तक, सो इस करके वो जो मैं एक आदमी अपनी माया दे बल करके अपने जादू दे माया दे शक्ति दे बल करके कुछ कहो मैं अणहुंदा बहुत कुछ दिखा सकता थोनो, इतने लोगों हर शोक दे गर्क कर सकता हाँ, छत्तर शक्तिमान परमात्मा जो है वो ओदी माया का पता नहीं कितनी प्रबल है, सारी दुनिया नू करोड़ा ब्रह्मंडा नू रच के फिर उदी पाला कर दिए विनाश कर दिए अखीर ते उन्हां नू हर शोक दे विच हरक कर रहे, ये सिर्फ किसी माया का ही है वो कुछ नहीं जिमें कुछ नहीं जी, इसी तरह ये भी अणहोया नहीं है, ओदी माया दे बल करके दिस रहा है अणहोया ही हणुंदा दिस रहा, इस नू कहिंदे ने माया, ये माया जी थर विषय है मो उपजे पौधू जाला है, माया का स्वरूप यह है माया कहने उस होवे कुछ ना अणहुंदा ही दिसी जावे उस माया कहने, इसी माया दे बल करके कहने सारा संसार है, सारे ग्रंथा शास्त्रों का ही टंडोरा है, तमाम आर्था लोगों का तमाम मुल्कों के आर्था का ही इको ही टंडोरा है भी ये जो कुछ है परमात्मा ना कुछ था ना है ना होगा, यह जो कुछ नजर आ रहा है सिर्फ ईश्वरी जादू दे बल करके उदी माया दे बल करके अहंदा ही हुंदा प्रतीत हो रहा है, ये सब दर्शन हो रहा गल भी एवं है किसी ने जाके पूछो, तो इस करके ये है माया, माया दे बड़े होर प्रमाण आते हैं, एक दफा अर्जुन दे रसवाई से ना कृष्ण भगवान, अर्जुन कहने लगा महाराज मैनु अपनी माया दिखाओ, वो कहने अजे तक माया दिन देखी हो नहीं कसर रही कुछ माया भी नहीं मारा माया जरूर दिखाओ, जो बहुत सारा कहीं गया कहने चंगा तो उन्होंने समय की बाहर नहाने वास्ते तलाब होंगे अजकल मैं गुसलखाने वगैरह यह जो कुछ नहीं जी, चलो कहने बार ले इनान करिए उन्होंने रास्ते बिठा के कृष्ण जी अर्जुन बाहर लै गए, बड़ा भारा सरूप से जंगल बिया बांध के बीच उत्थे खड़ाता रहा, चल कह लगे इनान करिए इनान कर लगे चुभी ला चुभी लाई अर्जुन ने, बस चुभी ला के बाहर निकलिया तो ना उत्थे अर्जुन कृष्ण है ना रथ है ना उदो ना सी वो है खुला जंगल बिया बांध फिर है, कृष्ण भगवान कितने चले गए आ है रोंदा फिरदा कद इधर दौड़ता कद इधर उड़ता कुछ नहीं नजर आता, अखीर कोई आदमी मेरी अखीर बड़ी देर पिछे एक आदमी मिले उन्होंने कहने लगा तक कृष्ण जी देखे ना क्यों की गल कहने मैं अर्जुन हाँ मेरे तो कृष्ण जी हुणी विछड़े हैं ना देखे न कित तेरा दिमाग टिकाने है तो फतूरा कोई तेरे दिमाग जी सुखा पीता तै क्यों ए तू द्वापर दिया गल कर जूगा कहीं जो द्वापर च हो चुके ने कहना मेरे तो हूं विछड़े ने एक दिमाग फर्क आया, चल साडे कहिंदे धर्मशाला च कथा हुंदी हुंदी उत्थे महाभारत दे नूं सुना दी उत्थे कृष्ण जी दे अर्जुन दे जिहड़े उत्थे उन्होंने कुछ कीता महाभारत युद्ध विच लै गया उत्थे ले जा के रात दे वेले कथा हुंदी हुंदी कथा च ये भी अर्जुन भी लै गए उत्थे प्रसंग आए अर्जुन ने अजे बाण मारे ते कृष्ण ने उहदे रसवाई सन आ जंग उत्थे सारिआं दा जो प्रसंग अर्जुन दा नां उठ के खड़ा कहिंदे मैं ही अर्जुन आ लोग कहिंदे मारो इहदे चपेड़ा अर्जुन बण नूं जी करदा बहादुर बण नूं हरेक दा जी कहिंदा पिछले युग विच हो चुके हुण कल युग है अर्जुन बण नूं फिरदा है खबरदार अर्जुन कहा है कहिंदा नहीं कहिंदा अग्गे खैर बहादुर सी ਉੱਥੋਂ ਦੇ ਰਾਜਾ ਨੇ ਉਸਨੂੰ ਨੌਕਰ ਰੱਖ ਲੈਣੀ, ਫੌਜ ਦੇ ਬੜਾ ਤੀਰ ਅੰਦਾਜ਼ ਸੀ, ਸਭ ਕੁਛ ਸੀ, ਅੱਛੀ ਨੌਕਰੀ ਹੋ ਗਈ, ਉਹਦੀ ਸ਼ਾਦੀ ਸ਼ੁਦੀ ਕਰ ਦਿੱਤੀ, ਉੱਥੇ ਬੱਚੇ ਹੋ ਗਏ। ਉੱਥੇ ਕੁਦਰਤੀ ਆਪਣੇ ਘਰਵਾਲੀ ਨਾਲ ਇੱਕ ਪਰਣ ਕਰ ਬੈਠਾ। ਉਹ ਘਰਵਾਲੀ ਨੂੰ ਕਹਿਣ ਲੱਗਾ, ਜੇਕਰ ਮੇਰਾ ਮ੍ਰਿਤੂ ਹੋ ਗਿਆ, ਘਰਵਾਲੀ ਕਹਿੰਦੀ ਹੈ ਇਸ ਨੂੰ ਅਰਜਨ ਨੂੰ, ਜੇ ਕਹਿਣਗੇ ਮੇਰਾ ਮ੍ਰਿਤੂ ਹੋਇਆ ਦੂਜੀ ਸ਼ਾਦੀ ਨਾ ਕਰਾਂਗੇ, ਦੂਸਰੀਆਂ ਮਾਵਾਂ ਬੁੱਢੀਆਂ ਹੁੰਦੀਆਂ ਬੱਚਿਆਂ ਨੂੰ ਬੜਾ ਤੰਗ ਕਰਦੀਆਂ, ਇਸ ਕਰਕੇ ਐਸਾ ਨਾ ਕਰਾਈ। ਉਹ ਕਹਿਣਾ ਵਿਆਹ ਤਾਂ ਕਿਤੇ ਵਿਆਹ ਰਹਿ ਗਿਆ, ਜੇ ਤੂੰ ਮ੍ਰਿਤੂ ਮੈਂ ਤੇਰੇ ਨਾਲ ਸਤੀ ਹੋ ਜਾਣਾ ਹੈ। ਕਹਿਣਗੇ ਸਤੀ ਤਾਂ ਜਨਾਨੀਆਂ ਹੁੰਦੀਆਂ ਹੁੰਦੀਆਂ ਨਾ, ਲੇਕਿਨ ਇਹ ਗੱਲ ਖਿਆਲ ਰੱਖੀ, ਨਹੀਂ ਕਹਿਣਗੇ ਮੈਂ ਸਤੀ ਹੋਵਾਂਗਾ ਜ਼ਰੂਰ, ਮੈਂ ਪਰਣ ਕਰ ਲਿਆ ਸਤੀ ਹੋਣ ਦਾ। ਸਮਾਂ ਪਾ ਕੇ ਉਹਦੇ ਘਰਵਾਲੀ ਗੁਜ਼ਰ ਗਈ। ਹੁਣ ਅਰਜਨ ਕਹਿੰਦਾ ਮੈਂ ਤਾਂ ਸਤੀ ਹੋਣਾ। ਲੋਕ ਰੋਕਦੇ ਹਨ, ਕਮਲਿਆ ਬੱਚਿਆਂ ਦੀ ਪਾਲਣਾ ਕਰ ਲਈ ਤੂੰ, ਤੇਰੇ ਬੱਚੇ ਹਨ, ਸਤੀ ਤਾਂ ਜਨਾਨੀ ਹੁੰਦੀ ਹਨ, ਸਤੀ ਆਦਮੀ ਕਿੱਥੇ ਹੁੰਦੇ ਹੁੰਦੇ ਹਨ। ਇਹ ਨਹੀਂ ਕਹਿੰਦਾ ਮੈਂ ਪਰਣ ਕੀਤਾ ਸਤੀ ਹੋਣਾ। ਖੈਰ ਇਸੀ ਤਰ੍ਹਾਂ ਲੋਕ ਰੋਕਦੇ ਨੂੰ ਹਟਦਾ ਨੀ, ਅਸੀਂ ਉੱਥੇ ਚਿਕਾ ਬਣੀ ਹੋਈ, ਚੰਗਾ ਤੇਰੀ ਖੁਸ਼ੀ ਸਾਨੂੰ ਵੀ ਹੋ ਜਾਊ। ਜਦੋਂ ਛਾਲ ਮਾਰਨ ਲੱਗਿਆ ਕੀ ਦੇਖਿਆ, ਤਾਂ ਉੱਥੇ ਕ੍ਰਿਸ਼ਨ ਜੀ ਖੜੇ ਹਨ, ਰੱਥ ਹੈ, ਤਲਾਅ ਹੈ, ਊਦ ਹੈ। ਹਾਂ, ਆਪਣੇ ਬੱਚਿਆਂ ਨੂੰ ਯਾਦ ਕਰਕੇ ਰੋਈ ਜਾਂਦਾ, ਮੇਰੇ ਬੱਚੇ ਕਿੱਥੇ ਗਏ, ਮੇਰੇ ਘਰਵਾਲੀ ਕਿੱਥੇ ਗਈ, ਮੂੰਹ ਚ ਰੋਈ ਜਾ ਰਿਹਾ। ਕ੍ਰਿਸ਼ਨ ਜੀ ਉਹਨੂੰ ਕਹਿਣੇ ਸਮਝਾ, ਉਹਨੂੰ ਕਹਿਣ ਲੱਗੇ ਅਰਜਨ ਅਕਲ ਕਰ ਕੁਛ, ਐ ਦੇਖ ਕ੍ਰਿਸ਼ਨ ਜੀ ਖੜੇ ਨੇ, ਐ ਰੱਥ ਖੜਾ ਹੈ, ਮੈਂ ਊਦ ਹਾਂ। ਉਹ ਕਹਿਣ ਲੱਗੇ ਉਹ ਪਹਿਲੇ ਯੁਗ ਚੋ ਚੁੱਕੇ ਨੇ, ਪਰ ਮੰਨਦਾ ਹੀ ਨੀ ਹੈ, ਇੱਥੇ ਤੱਕ ਨਾਲ ਸਾਹਮਣੇ ਖੜੇ ਨੇ, ਮੈਂ ਇੰਨਾ ਬਲ ਪਿਆ ਹੋਇਆ, ਕੁਛ ਤਾਂ ਕੁਛ ਹੀ ਦਿਖਿਆ। ਅਖੀਰ ਜਦੋਂ ਨਾ ਹੀ ਹਟਿਆ, ਕਿਸੇ ਨੇ ਕਸਕੇ ਚਪੇੜ ਮਾਰੀ ਲਈ, ਚਪੇੜ ਲੱਗਣ ਦੀ ਦੇਰ ਸੀ, ਮਾਇਆ ਲੈ ਗਈ, ਸਭ ਕੁਛ ਅਸਲੀ ਪਾਸ ਗਿਆ। ਕਹਿਣਗੇ ਦੇਖ ਲਈ ਮਾਇਆ, ਆਹ ਮਾਇਆ, ਕਹਿੰਦੇ ਹੁੰਦਾ ਕੁਛ ਆਉਂਦਾ ਹੀ, ਸਭ ਸ਼ਕਤੀਮਾਨ ਹੈ, ਕੁਛ ਦਾ ਕੁਛ ਅਣਹੁੰਦਾ ਹੀ ਦਿਖਾਈ ਜਾਂਦਾ, ਇਹ ਤਾਂ ਤੈਨੂੰ ਥੋੜ੍ਹਾ ਚਮਤਕਾਰ ਹੀ ਦਿਖਾ। ਇਸੀ ਤਰ੍ਹਾਂ ਇਹ ਹੈ ਮਾਇਆ। ਗੁਰੂ ਨਾਨਕ ਜੀ ਮੁਲਤਾਨੀ ਮੱਲ ਨੂੰ ਦਿਖਾਈ ਸੀ ਮਾਇਆ। ਮੁਲਤਾਨੀ ਮੱਲ ਲਾਹੌਰ ਦਾ ਇੱਕ ਸ਼ੇਠ ਸੀ, ਉਹ ਵੀ ਕਹਿਣ ਲੱਗੇ ਗੁਰੂ ਨਾਨਕ ਜੀ ਮਹਾਰਾਜ ਨੀ ਮਾਇਆ ਦਿਖਾਓ। ਕਹਿਣ ਲੱਗੇ ਆ ਸਾਰਾ ਮਾਇਆ ਦਾ ਹੀ ਠਾਕ ਹੈ ਜੀ, ਤੈਨੂੰ ਸੰਸਾਰ ਭਜਨ ਕਰਦੇ ਕੀ ਲੈਣਾ ਮਾਇਆ ਤੇ, ਭਜਨ ਅੱਛੀ ਹੈ ਮਾਇਆ, ਇਹ ਬੜੀ ਦੁਰਖਿਆ ਕਰਦੀ ਇਹਨਾਂ ਦੇ। ਖੈਰ ਉਹ ਕਹਿਣ ਲੱਗੇ ਮਹਾਰਾਜ ਨਹੀਂ ਜ਼ਰੂਰ ਦਿਖਾਓ। ਉਹ ਕੋਈ ਪੁਰਬ ਸੀ, ਕਾਸ਼ੀ ਕੁਛ ਇਸ਼ਨਾਨ ਕਰਨ ਵਾਸਤੇ ਦਰਿਆ ਦੇ ਗਏ ਸੀ ਲੋਕ ਰੰਗ ਤੇ ਲਾਹੌਰ। ਬਹੁਤ ਉਸਨੇ ਕਿਹਾ ਚੰਗਾ, ਕਹਿਣ ਲੱਗੇ ਵਜੇ ਐਸੀ ਗੱਲ ਤਾਂ ਫਿਰ ਚੱਲ ਇਸ਼ਨਾਨ ਕਰ ਤੂੰ ਚੁੱਭੀ ਲਾ। ਚੁੱਭੀ ਲਾਈ, ਪਤਾ ਨੀ ਕਿੱਦਾਂ ਨੂੰ ਰੁੜਦਾ ਚਲਿਆ ਗਿਆ, ਜਾ ਕੇ ਮੁਲਤਾਨ ਆ ਨਿਕਲਿਆ। ਛੋਟਾ ਜਿਹਾ ਬੱਚਾ, ਮੱਛ ਨਿਕਲ ਗਿਆ ਉਸਨੂੰ, ਮੱਛ ਨੇ ਬਾਹਰ ਨਿਕਲਤਾ ਮੂੰਹ ਤੋਂ। ਉੱਥੇ ਇੱਕ ਸ਼ੇਰ ਸੇਠਾਣੀ ਇਸ਼ਨਾਨ ਕਰਦੇ, ਉਹਨਾਂ ਦੇ ਬੱਚਾ ਨੀ ਸੀ, ਬੱਚਾ ਮਿਲ ਗਿਆ। ਸ਼ੇਰ ਕਹਿਣ ਲੈ ਤੈਨੂੰ ਰੱਬ ਨੇ ਬੱਚਾ ਦੇ, ਤੈਨੂੰ ਪਾੜ ਲਿਆ। ਪਾੜ ਲਿਆ, ਹੌਲੀ ਹੌਲੀ ਵੱਡਾ ਹੁੰਦਾ ਚਲਿਆ, ਉੱਥੇ ਵੀ ਉਹਦਾ ਮੁਲਤਾਨੀ ਮਾਲੀ ਰੱਖਿਆ ਉਹਨਾਂ ਨੇ। ਇਸੀ ਤਾਂ ਹੁੰਦੇ ਮੁੰਡੇ ਵੱਡਾ ਹੋ ਗਿਆ, ਉਹਨਾਂ ਦਾ ਵਣ ਵਪਾਰ ਦਾ ਕੰਮ ਸੀ ਸ਼ੌਕਤ ਸੇ, ਇਸੀ ਤਰ੍ਹਾਂ ਹੁੰਦੇ ਹੁੰਦੇ। ਉੱਥੇ ਕੋਈ ਡੇਰੇਦਾਰ ਕੋਈ ਸਭ ਰਹਿੰਦਾ ਸੀ, ਉਹ ਤੀਰਥ ਯਾਤਰਾ ਨੂੰ ਜਾਣ ਲੱਗਿਆ। ਉਹ ਕਹਿਣ ਲੱਗਾ, ਉਦੋਂ ਲੋਕ ਧਰੋਹਣਾ ਰੱਖ ਜਾਂਦੇ ਸੀ, ਕੋਈ ਬੰਸਣੀਆਂ ਪਾਏ ਹੁੰਦੀਆਂ ਸੀ ਮੋਹਰਾਂ, ਪੰਜ ਸੌ ਮੋਹਰ। ਕਹਿਣ ਲੱਗਾ ਮੇਰੀ ਰੱਖ ਲਓ, ਮੈਂ ਤੀਰਥ ਯਾਤਰਾ ਨੂੰ ਜਾ ਰਿਹਾ, ਆ ਕੇ ਲੈ ਲਵਾਂਗਾ। ਲਿਖ ਲਈ ਇਹਨੇ, ਉਹਨਾਂ ਨੇ ਉਹ ਲੈ ਲਈ, ਸ਼ਾਇਦ ਲਿਖ ਵੀ ਲਈ ਬਹੀ ਵਿੱਚ, ਰੱਖੀ ਜਿੱਥੇ ਕਿਤੇ ਭੁੱਲ ਗਿਆ ਰੱਖ, ਕੋਈ ਮੁਲਤਾਨੀ ਵਾਲੀ। ਵੱਡਾ ਹੋ ਗਿਆ ਸੀ ਹੁਣ, ਇਸੀ ਤਰ੍ਹਾਂ ਹੁੰਦੇ ਹੁੰਦੇ ਜਦੋਂ ਵਾਪਸ ਆਇਆ, ਉਦੋਂ ਕਹਿਣ ਲੱਗੇ ਮੇਰੀ ਮਾਇਆ ਦੋ। ਕਹਿਣ ਲੱਗਾ ਮਾਇਆ ਬਹੀ ਚ ਲਿਖੀ ਹੋਈ ਹੈ, ਪਰ ਹੋਰ ਮਿਲ ਤਜਰੋ ਨੀ, ਦਵਾਈ ਕਿਤੇ ਨੀ ਮਿਲਦੀ ਹੈ। ਕਹਿੰਦੇ ਮੇਰੀ ਮਾਇਆ ਦੋ, ਮੈਂ ਤੁਹਾਡੇ ਮੁਕੱਦਮਾ ਕਰਦਾ। ਕਹਿਣ ਲਿਖੀ ਜ਼ਰੂਰ ਹੈ, ਲੱਭਦੀ ਹੈ ਨੀ ਕਿਤੇ, ਖਬਰ ਹੈ ਕੀ ਗੱਲ ਹੈ, ਤੁਸੀਂ ਮੁਕੱਦਮਾ ਕਰ ਦਿੱਤਾ। ਉਹ ਲਾਹੌਰ ਸੈਂਟਰ ਹੁੰਦਾ ਸੀ ਉੱਧਰਲਾ ਪੰਜਾਬ ਦਾ, ਅਤੇ ਉੱਥੇ ਜਾ ਕੇ ਸੂਬੇ ਦੇ ਪਹੁੰਚਿਆ, ਇਨਸਾਫ਼ ਚੰਗਾ ਹੁੰਦਾ ਸੀ। ਹਜ਼ਰਤ ਕਹਿੰਦੇ ਪਤਾ ਨਹੀਂ ਲੱਗਦਾ ਕੁਛ, ਕਹਿੰਦਾ ਉਹ ਵੀ ਕਹਿੰਦਾ ਕਹਿੰਦਾ ਲਿਖਿਆ ਹੈ ਬਹੀ 'ਚ, ਪਰ ਹੈ ਪਤਾ ਨਹੀਂ ਕਿੱਥੇ, ਲੱਭਦੀ ਨਹੀਂ ਸਾਨੂੰ, ਕਿੱਥੇ ਰੱਖ ਬੈਠੇ ਹੁਣ, ਅਸੀਂ ਕੀ ਕਰੀਏ ਇਸ ਗੱਲ, ਲੱਭੀ ਨਾ ਚੀਜ਼। ਹੁੰਦੇ ਆਉਂਦੇ ਇਸੀ ਤਰ੍ਹਾਂ ਜਦੋਂ ਲਾਹੌਰ ਗਏ, ਤਾਂ ਉੱਥੇ ਉਹਦੇ ਮਾਤਾ ਪਿਤਾ, ਉਹਨਾਂ ਨੇ ਉੱਥੇ ਮੁਲਤਾਨੀ ਮੱਲ ਦੇਖੇ, ਦੁਕਾਨ 'ਤੇ ਬੈਠਾ ਹੋਈ, ਹੈਰਾਨ ਹੋ ਗਏ, ਕਹਿੰਦੇ ਇਹ ਬੈਠੇ ਉੱਧਰ। ਉਹ ਵੀ ਕਿਸੇ ਨੇ ਦੱਸਿਆ, ਇਕੱਠੇ ਹੋਏ ਉੱਧਰਲੇ ਮਾਪੇ ਵੀ, ਉੱਧਰਲੇ ਮਾਪੇ ਵੀ, ਉਹ ਵੀ ਕਹਿਣ ਸਾਡਾ ਮੁਲਤਾਨੀ ਮਲ ਹੈ, ਉਹ ਵੀ ਸਾਡਾ ਮੁਲਤਾਨੀ ਮਲ ਹੈ, ਦੋਨਾਂ ਦਾ ਬੜਾ ਝਗੜਾ ਪੈ ਗਿਆ, ਇਹ ਵੀ ਮੁਕੱਦਮਾ ਸਰਕਾਰਾਂ ਹੀ ਚੱਲ ਪਿਆ, ਬਹੁਤ ਕੁਛ ਰਗੜਾ ਝਗੜਾ ਹੋਇਆ, ਅਖੀਰ ਫੈਸਲਾ ਕੁਛ ਨੀ ਹੁੰਦਾ ਦਿੰਦਾ, ਕਿਉਂਕਿ ਸੂਬਾ ਸੀ ਜਿਹੜਾ ਉੱਥੇ ਕਹਿੰਦਾ ਮੈਂ ਕੋਈ ਫੈਸਲਾ ਨੀ ਕਰਦਾ, ਮੈਨੂੰ ਨੀ ਕੋਈ ਸਮਝ ਆਉਂਦੀ ਇਸ ਗੱਲ ਦੀ ਕੀ ਹੈ ਕੀ ਨਹੀਂ। ਇਹ ਸਾਰੀਆਂ ਗੱਲਾਂ ਗੁਰੂ ਨਾਨਕ ਜੀ ਨੇ ਇੰਨਾ ਚਿਰਚੀ ਨੂੰ ਉੱਥੇ ਦਿਖਾਈ ਨਹੀਂ। ਅਖੀਰ ਜਦੋਂ ਉਸ ਮਾਇਆ ਨੂੰ ਸੰਕੋਚਿਆ ਗੁਰੂ ਨਾਨਕ, ਉਸਨੇ ਅੰਦਰ ਹੀ ਪ੍ਰਾਰਥੀ ਸੱਚੇ ਪਾਤਸ਼ਾਹ ਆਪਣੀ ਮਾਇਆ ਨੂੰ ਸੰਕੋਚੋ, ਮਾਇਆ ਸੰਕੋਚੀ, ਇਸ਼ਨਾਨ ਕਰਕੇ ਮੁਲਤਾਨੀ ਮਲ ਬਾਹਰ ਨਿਕਲਿਆ, ਕਹਿਣ ਲੱਗੇ ਦੇਖ ਲਈ ਮਾਇਆ, ਆਈ ਮਾਇਆ, ਇਹੀ ਇਹੀ ਸ਼੍ਰੀ ਖੇਡ ਹੈ ਆਪਣੀ, ਇਸ ਮਾਇਆ ਦੇ ਬਲ ਕਰਕੇ ਕਰੋੜਾਂ ਬ੍ਰਹਮੰਡਾਂ ਨੂੰ ਰਚਦਾ ਹੈ, ਸਭ ਦੀ ਪਾਲਣਾ ਕਰਦਾ ਹੈ, ਅਨੇਕਾਂ ਲੋਕਾਂ ਨੂੰ ਹਰਖ ਸੁਖ ਦੀ ਵਰਤ ਕਰਦਾ ਹੈ। ਅਨੇਕ ਇਹੋ ਜਿਹੇ ਪ੍ਰਮਾਣ ਆਉਂਦੇ ਹਨ। ਸੁਦਾਮਾ ਕ੍ਰਿਸ਼ਨ ਦਾ ਭਗਤ ਸੀ, ਉਹ ਜਦੋਂ ਪਹਿਲਾਂ ਤਾਂ ਬਹੁਤ ਦਰਿਦਰੀ ਸੀ ਨਾ, ਕ੍ਰਿਸ਼ਨ ਦਾ ਹੀ ਬਚਨ ਹੋ ਗਿਆ ਸੀ, ਇਹ ਪੜ੍ਹਦੇ ਸੀ ਆਪਣੇ ਗੁਰੂ ਕੋਲ ਸੰਦੀਪ ਨੂੰ ਕੋਲ ਜਦ, ਤੇ ਉਸ ਮੌਕੇ ਇਹ ਕਿਤੇ ਲੱਕਣ ਲੁਕਣਾ ਚੁਗਣ ਗਏ, ਪਹਿਲਾਂ ਐਵੇਂ ਹੁੰਦਾ ਸੀ, ਦੋਵੇਂ ਸਰਦੀ ਦਾ ਮਹੀਨਾ ਸੀ, ਇਹ ਪੁੰਨੇ ਚੋਰ ਲੈ ਗਿਆ ਸੀ ਸੁਦਾਮਾ, ਕ੍ਰਿਸ਼ਨ ਕੋਲ ਕੁਛ ਹੈ ਨਹੀਂ ਸੀ, ਸਰਦੀ ਲੱਗਦੀ ਬੈਠ ਕੇ ਚੋਰੀ ਚੋਰੀ ਖਾਣ ਲੱਗ ਗਿਆ। ਉਹ ਕਹਿੰਦੇ ਸੁਦਾਮਿਆਂ ਖਾਣ ਖਾਣ ਵਾਲੀ ਚੀਜ਼ਾਂ ਕੋਈ ਕੀ ਖਾਈਆਂ ਨੇ, ਤੂੰ ਕਹਿੰਦੇ ਕੁਛ ਨਹੀਂ ਖਾਂਦਾ, ਨਹੀਂ ਕਹਿਣੇ ਤਾਂ ਖਾਣਾ ਤੇਰਾ ਮੂੰਹ ਦੱਸਦਾ, ਮੂੰਹ ਹਿੱਲਦਾ, ਕਹਿ ਨਹੀਂ ਮੇਰੇ ਦੰਦ ਵੱਜਦੇ ਨੇ ਪਾਲੇ ਕਰਕੇ, ਨਹੀਂ ਜਾ ਦਲਿੱਦਰੀ ਹੈ, ਕਹਿੰਦੇ ਬਚਨ ਹੋ ਗਏ ਦਲਿੱਦਰ ਪੈ ਗਏ, ਹੌਲੀ ਹੌਲੀ ਇੰਨੀ ਗਰੀਬੀ ਆ ਗਈ, ਬੁਰੀ ਹਾਲਤ ਹੋ ਗਈ। ਵੱਡਾ ਹੋ ਗਿਆ, ਵਿਆਹ ਸ਼ਾਦੀ ਹੋ ਗਈ, ਉਹਦੇ ਘਰ ਵੱਜਣ ਸੁਸ਼ੀਲਾ ਸੀ, ਉਹ ਵੀ ਬੜੀ ਤੰਗੀ ਹੈ। ਅਖੀਰ ਉਹਨੇ ਕਈ ਵਾਰੀ ਉਹਦੇ ਘਰ ਵਾਲੀਆਂ ਕਿਹਾ, ਦੇਖੋ ਤੁਸੀਂ ਕਹਿੰਦੇ ਹੋ ਕਿ ਮੇਰੇ ਜਮਾਤੀ ਨੂੰ ਪਹਿਲੇ ਤੁਸੀਂ ਇਕੱਠੇ ਪੜ੍ਹਦੇ ਹੁੰਦੇ ਸਾਂ, ਅਤੇ ਜਾਓ ਉਹਨਾਂ ਨੂੰ ਮਿਲੋ, ਉਹ ਅੱਜ ਦੇ ਰਾਜ ਠਾਠ ਵਿੱਚ ਨੇ, ਤੁਹਾਡੀ ਕੁਛ ਮਦਦ ਕਰਨਗੇ, ਸਾਡੀ ਹਾਲਤ ਐਸੀ ਤਰਸਯੋਗ ਹੈ, ਹੁਣ ਮਿਲੋ ਜਾ ਕੇ। ਕਹਿੰਦਾ ਕੀ ਮਿਲਾਂਗੀਆਂ ਇਹ ਚੀਜ਼ਾਂ, ਕੀ ਮੰਗਾ ਮੈਂ, ਮੈਨੂੰ ਸ਼ਰਮ ਆ ਗਈ। ਕਹਿਣ ਲੱਗੇ ਨਹੀਂ, ਇਹੋ ਜਿਹੀ ਹਾਲਤ ਆਪਣੀ ਇੱਧਰ ਬੱਚਿਆਂ ਦੀ ਹਾਲਤ ਹੈ, ਦੇਖੋ ਜਾ ਕੇ ਪੁੱਛੇ ਉਹਨਾਂ ਮਦਦ ਹੀ ਕਰਨਗੇ ਕੁਛ ਨਾ ਕੁਛ। ਖੈਰ ਕਹਿਣ ਲੱਗੇ ਫਿਰ ਮੈਂ ਜਾਣਾ ਹੈ, ਉਹ ਹੁਣ ਸਤਿਪੁਰਸ਼ਾਂ ਨੂੰ ਪੇਟਾ ਵੀ ਕੁਛ ਲੈ ਕੇ ਜਾਵਾਂ, ਪੇਟਾ ਉਹ ਜਾਣ ਦੇਣ ਸਭ ਕੁਛ ਕੀ। ਅਖੀਰ ਤੰਦਲ ਗਈ, ਫੂਸ ਜਿਹੜਾ ਹੁੰਦਾ ਚੌਲਾਂ ਦਾ, ਹੁਣ ਤੰਦਲ ਕਹਿੰਦੇ, ਉਹ ਇੱਕ ਛੋਟੀ ਜਿਹੀ ਲੀਰ ਵਿੱਚ ਪੁਰਾਣੀ ਜੀ ਉਹਨੇ ਬੰਨ੍ਹ ਤੇ, ਕਹਿੰਦੇ ਆਹ ਪੇਟ ਦੇ ਵੀ ਉਹ ਸਾਡੇ ਕੋਲ ਕੀ, ਉਹ ਭੁੱਲੇ ਤਾਂ ਹਨ ਨਹੀਂ ਸਾਡੀ ਹਾਲਤ। ਅੱਗੇ ਜਿੱਥੇ ਕ੍ਰਿਸ਼ਨ ਜੀ ਦਾ ਬਹੁਤ ਵੱਡਾ ਮਹਿਲ ਸੀ ਉੱਥੇ ਪਹੁੰਚਿਆ ਦੁਆਰਕਾ, ਬਾਹਰ ਜਿਹੜੇ ਦਰਬਾਨ ਖੜ੍ਹੇ ਸੀ ਉਹਨਾਂ ਨੂੰ ਜਾ ਕੇ ਕਹਿਣ ਲੱਗਾ, ਕ੍ਰਿਸ਼ਨ ਜੀ ਨੂੰ ਕਹੋ ਮੇਰਾ ਨਾਮ ਸੁਦਾਮਾ ਹੈ, ਮੈਂ ਉਹਨਾਂ ਦੇ ਜਮਾਤੀ ਹਾਂ, ਜਦੋਂ ਅਸੀਂ ਇਕੱਠੇ ਪੜ੍ਹਦੇ ਹੁੰਦੇ ਸੀ ਆਪਣੇ ਗੁਰੂ ਕੋਲ, ਉਹਨਾਂ ਦਾ ਅਸੀਂ ਇਕੱਠੇ ਬਾਲ ਸਿਖਾਈ ਹਾਂ, ਮੈਂ ਮਿਲਣ ਵਾਸਤੇ ਆਇਆ। ਉਸਨੇ ਜਾ ਕੇ ਦੱਸਿਆ, ਕਹਿੰਦਾ ਮਹਾਰਾਜ ਇੱਕ ਫਟੇ ਪੁਰਾਣੇ ਜਿਹੇ ਕੱਪੜੇ ਹਨ, ਬਹੁਤ ਦਲਿੱਦਰੀ ਜਿਹਾ ਸਰੀਰ ਸੁੱਕਿਆ ਪਿਆ ਕੜਾਕਿਆਂ ਨਾਲ, ਅਤੇ ਇਹੋ ਜਿਹਾ ਸੁਦਾਮਾ ਆਪਣਾ ਨਾਂ ਦੱਸ ਰਿਹਾ, ਕਹਿੰਦਾ ਮੈਂ ਪੜ੍ਹਦਾ ਰਿਹਾ ਉਹਨਾਂ ਨਾਲ, ਪਹਿਲਾਂ ਉਹ ਮੈਨੂੰ ਕਹਿੰਦਾ ਕ੍ਰਿਸ਼ਨ ਜੀ ਨੂੰ ਜਦੋਂ ਪਤਾ ਲੱਗਾ ਸੁਦਾਮਾ ਆਇਆ, ਉਸ ਤੋਂ ਹੀ ਉੱਠ ਕੇ ਡਿਨੌਤਾਂ ਕਰਦੇ। ਇਹ ਭਾਈ ਗੁਰਦਾਸ ਨੇ ਲਿਖਿਆ ਵੀ ਪੁਰ ਸੁਦਾਮਾ ਦਾਸ ਦੀ ਵਾਰ ਸਿਖਾਈ ਮਿੱਤਰ ਸਾਹਿਬ, ਉਹ ਸਾਰਾ ਪ੍ਰਸੰਗ ਇਹਦਾ। ਸਯੋਂ ਕਰਕੇ ਆ ਕੇ ਮਿਲੇ ਕ੍ਰਿਸ਼ਨ ਜੀ ਨੂੰ, ਬੜਾ ਬੁੱਕੇ 'ਚ ਲੈ ਕੇ ਮਿਲੇ, ਲਿਜਾ ਕੇ ਸਿੰਘਾਸਣ 'ਤੇ ਬਿਠਾਇਆ, ਆਪਣੀਆਂ ਰਾਣੀਆਂ ਨੂੰ ਕਹਿੰਦੇ ਚੌਰ ਕਰੋ ਕ੍ਰਿਸ਼ਨ ਕੇ ਚਰਨ ਤੋਂ, ਇਹਨਾਂ ਦੇ ਚਰਾਮ ਲਓ, ਆਪਣੇ ਸਿਰ 'ਚ ਰਾਮ ਲਿਆ ਪਾਇਆ, ਬੜਾ ਉਹਦੀ ਸੇਵਾ ਕਈ ਦਿਨ ਰੱਖ ਕੇ ਬੜੀ ਸੇਵਾ ਕਰਦੇ ਰਹੇ। ਅਖੀਰ ਹੋਰ ਕੁਛ ਨਹੀਂ ਕਿਹਾ ਸੁਦਾਮੇ ਨੇ, ਉਹਨਾਂ ਨੇ ਕਿਹਾ ਸੀ ਸੁਸ਼ੀਲਾ ਵੀ ਮੈਂ ਕਹਿਣਾ ਕੁਛ ਨਹੀਂ, ਵੀ ਮੈਨੂੰ ਆ ਦਿਓ, ਮੈਂ ਤਾਂ ਜਾਇਆ ਉਹਨਾਂ ਕਹਿਣ, ਮੇਰੇ ਤੋਂ ਕਹਿ ਨਹੀਂ ਹੋਣਾ ਵੀ ਮੈਨੂੰ ਆ ਦਿਓ, ਕਹਿੰਦੀ ਆਪੀ ਜਾਣ ਜਾਣਗੇ ਤਾਂ ਕਹਿਣਾ ਯਾਦ। ਫਿਰ ਕਿਹਾ ਹੀ ਨਹੀਂ ਕੁਛ ਨਹੀਂ। ਅਖੀਰ ਕਈ ਦਿਨ ਰਹਿ ਕੇ ਕ੍ਰਿਸ਼ਨ ਜੀ ਕਹਿਣ ਲੱਗੇ, ਬਈ ਸੁਦਾਮਾ ਬੜੀ ਦੇਰ ਪਿੱਛੋਂ ਮਿਲੀ ਆਪਾਂ, ਬਹੁਤ ਚਿਰ ਪਿੱਛੋਂ ਮਿਲੇ, ਕਾਫੀ ਦੇਰ ਤੱਕ ਰੱਖਿਆ। ਫਿਰ ਪਿੱਛੋਂ ਜਾ ਕੇ ਉਹਨੇ ਵਿਸ਼ਕਰਮਾ ਨੂੰ ਭੇਜ ਕੇ ਉਹਦੇ ਬੜੇ ਬੜੇ ਮਹੱਲ ਰਚਦੇ, ਬਹੁਤ ਕੁਛ ਪਦਾਰਥ ਨਾਲ ਘਰ ਪਰਤਾ, ਸਭ ਕੁਛ ਕਰਤਾ, ਇਹਨੂੰ ਇਹਨੇ ਕੁਛ ਨਹੀਂ ਕਿਹਾ ਹੋਇਆ। ਅਖੀਰ ਜਦੋਂ ਵਾਪਸ ਆਉਣ ਲੱਗਿਆ, ਕ੍ਰਿਸ਼ਨ ਨੂੰ ਮਿਲ ਕੇ ਛੱਡਣ ਛੁੱਡਣ ਆਏ ਦੂਰ ਤੱਕ, ਅਸੀਂ ਰਸਤੇ ਸੋਚਦਾ ਹੁੰਦਾ ਕੁਛ ਨਾ ਬਣਿਆ, ਮੇਰੀ ਤਾਂ ਬੜੀ ਸੇਵਾ ਕੀਤੀ, ਉੱਥੇ ਤਾਂ ਬੱਚਿਆਂ ਦੇ ਦਹੀ ਹਾਲਤ, ਮੇਰਾ ਕੀ ਬਣਿਆ। ਅੱਛਾ ਮੈਂ ਭੇਜਿਆ ਸੀ ਸੁਸ਼ੀਲ ਨੇ, ਮੈਂ ਜਾ ਆਇਆ। ਅੱਗੇ ਜਿਸ ਵਾਰ ਜਾ ਕੇ ਦੇਖਿਆ ਆਪਣਾ ਘਰ, ਕਹਿੰਦਾ ਗਰੀਬ ਦੀ ਛੱਪਰੀ ਵੀ ਢਾਹਤੀ, ਖਬਰੀ ਕਿਹੜੇ ਰਾਜਾ ਨੇ ਕਿਸੇ ਸੇਠ ਨੇ ਮਹੱਲ ਪਾ ਲਏ, ਮੇਰਾ ਉਹ ਵੀ ਜਾਂਦਾ ਰਿਹਾ, ਆਪਣੇ ਬੱਚੇ ਕਿੱਧਰ ਮਰ ਖਪ ਗਏ ਹੋਣਗੇ। ਜਦੋਂ ਦੇਖਿਆ ਇਹਨੇ ਇੱਧਰ ਉੱਧਰ ਜਾਗਦੇ ਨੂੰ, ਸੁਸ਼ੀਲਾ ਨੂੰ ਉੱਪਰ ਆਵਾਜ਼ ਮਾਰੀ, ਆ ਜਾਓ ਮੈਂ ਤੁਹਾਡੇ ਹੀ ਮਹੱਲ ਲੇ। ਬੜਾ ਖੁਸ਼ ਹੋਇਆ, ਫਿਰ ਆ ਕੇ ਦੇਖਿਆ, ਕਹਿਣ ਲੱਗਾ ਮੇਰਾ ਮਿੱਤਰ ਕਿਹਾ ਜਾ, ਦੇਖਿਆ ਕੀ ਕਰਤਾ ਤੇਰੇ। ਹੁਣ ਸੁਦਾਮਾ ਇਸ ਦਿਸ਼ਾ ਵਿੱਚ ਹੈ, ਅਮੀਰੀ ਦਿਸ਼ਾ ਵਿੱਚ ਹੈ ਸਦਾਮਾ। ਹੁਣ ਇੱਕ ਦਿਨ ਕਿਸ਼ਨ ਜੀ ਸਦਾਮੇ ਨੂੰ ਮਿਲਣ ਵਾਸਤੇ ਗਏ। ਉੱਥੇ ਕਿਸ਼ਨ ਜੀ ਸੁਸ਼ੀ ਨੂੰ ਕਹਿਣ ਲੱਗੇ, ਕੋਈ ਐਸੇ ਵੈਸੇ ਚੰਗੇ ਮਿੱਠੇ ਮੁੱਠੇ ਪਦਾਰਥ ਨਹੀਂ ਤਿਆਰ ਕਰਨੇ, ਸਾਦੀ ਦਾਲ ਰੋਟੀ ਜਿੱਦਾਂ ਰੋਜ਼ ਖਾਂਦੇ ਹਾਂ ਅਸੀਂ, ਬਸ ਜੀ ਭਰਿਆ ਪਿਆ ਮਿੱਠੀਆਂ ਚੀਜ਼ਾਂ ਨਾਲ, ਐਸਾ ਨਹੀਂ ਕੁਛ ਕਰਨਾ, ਸਾਦੀ ਦਾਲ ਰੋਟੀ ਤਿਆਰ ਕਰੋ, ਅਸੀਂ ਹੁਣੀ ਬਾਹਰ ਇਸ਼ਨਾਨ ਕਰਕੇ ਆਉਂਦੇ। ਸਦਾਮੇ ਨਾਲ ਲੈ ਕੇ ਬਾਹਰ ਚਲੇ ਗਏ ਤਲਾਅ ਤੇ ਇਸ਼ਨਾਨ ਕਰਨ ਵਾਸਤੇ। ਉੱਥੇ ਸਦਾਮੇ ਨੇ ਫਿਰ ਗੱਲ ਛੇੜੀ, ਸਦਾਮਾ ਕਹਿਣ ਲੱਗਾ, ਮਹਾਰਾਜ ਮਾਇਆ ਦਿਖਾ ਆਪਣੀ। ਕਿਸ਼ਨ ਜੀ ਕਹਿੰਦੇ, ਅਜੇ ਤੱਕ ਮਾਇਆ ਤਾਂ ਦੇਖੀ ਨੀ, ਕੁਛ ਕਸਰ ਰਹੀ ਹੈ ਮਾਇਆ ਦੀ? ਨਹੀਂ ਮਹਾਰਾਜ, ਮਾਇਆ ਜ਼ਰੂਰ ਦਿਖਾ, ਮੈਂ ਤੁਹਾਡਾ ਪੁਰਾਣਾ ਮਿੱਤਰ ਹਾਂ, ਮੈਨੂੰ ਮਾਇਆ ਜ਼ਰੂਰ ਦਿਖਾ। ਕਹਿਣੇ ਕਸਰ ਰਹੀ ਹੈ, ਤੈਨੂੰ ਮਾਇਆ ਦੀ ਦੇਖਤਾ ਸੀ, ਇਤਨੀ ਜ਼ਿਆਦਾ ਹੋਰ ਮਾਇਆ ਤਾਂ ਕੀ ਦੇਖ? ਨਹੀਂ ਨਹੀਂ ਜ਼ਰੂਰ ਕਿਰਪਾ ਕਰੋ। ਚੰਗਾ, ਕਹਿਣਗੇ ਵੀ ਤੇਰੀ ਮਰਜ਼ੀ ਹੈ, ਮਾਇਆ ਦੇਖਣੀ ਦੇਖ ਲੈ। ਖੈਰ ਇਸ਼ਨਾਨ ਕਰਦੇ ਸੀ, ਕਿਸ਼ਨ ਜੀ ਬੈਠੇ ਸੀ ਕਿਨਾਰੇ ਤੇ, ਉਹਨੇ ਚੁੱਭੀ ਜੋ ਦਲਾਈ ਸਦਾਮੇ ਨੇ, ਪਤਾ ਨੀ ਕੋਈ ਦਰਿਆ ਉਹਦੇ ਵਿੱਚ ਰੁੜਦਾ ਹੀ ਚਲਿਆ ਜਾ ਰਿਹਾ। ਰੁੜਦੇ ਜਾਂਦੇ ਜਾਂਦੇ ਅੱਗੇ ਜਾ ਕੇ ਪਤਾ ਨੀ ਕਿੱਡੀ ਕੁ ਦੂਰ ਚਲਾ ਗਿਆ, ਉੱਥੇ ਇੱਕ ਛੋਟੇ ਜਿਹੇ ਬੱਚੇ ਦੀ ਸ਼ਕਲ ਵਿੱਚ ਹੋ ਗਿਆ। ਉੱਥੇ ਬੜਾ ਕੋਈ ਸੇਠ ਸੀ, ਸਣੀ ਸੀ, ਉਹ ਉੱਥੇ ਨਾ ਰਹੇ ਸੀ, ਉਹਨਾਂ ਦੀ ਕੋਈ ਔਲਾਦ ਨਹੀਂ ਸੀ, ਉਹਨਾਂ ਨੇ ਬੱਚਾ ਜਾਣ ਕੇ ਫੜ ਲਿਆ। ਚਲੋ ਪਰਮਾਤਮਾ ਸਾਨੂੰ ਬੱਚਾ ਦਿੱਤਾ, ਪਾਲਣਾ ਪੂਰਣਾ ਕੀਤੀ, ਬੜਾ ਤਕੜਾ ਹੋ ਗਿਆ, ਵਿਆਹ ਸ਼ਾਦੀ ਹੋ ਗਈ, ਬਾਲ ਬੱਚੇ ਹੋ ਗਏ, ਉੱਥੇ ਪਰਚਾ ਪੁਰਚੇ। ਇਸੀ ਤਰ੍ਹਾਂ ਸਮਾਂ ਗੁਜ਼ਰ ਕੇ ਕੋਈ 60 ਸਾਲ ਦੀ ਉਮਰ, ਬਹੁਤ ਸਾਰੇ ਬੱਚੇ, ਖਾਸਾ ਪਰਿਵਾਰ ਹੋ ਗਿਆ। ਕੁਦਰਤੀ ਉਹਦੇ ਘਰਵਾਲੀ ਗੁਜ਼ਰ ਗਈ। ਉੱਥੇ ਰਿਵਾਜ਼ ਸੀ ਜਿਵੇਂ ਸਤੀਆਂ ਹੁੰਦੀਆਂ ਸਤਾ ਹੋਣ ਦਾ, ਲੋਕ ਕਹਿੰਦੇ ਨੇ ਵੀ ਹੁਣ ਤੈਨੂੰ ਸਦਾ ਕਰਾਂਗੇ। ਸਦਾਮਾ ਉਹ ਡਰੇ, ਕਹਿਣਗੇ ਬੜਾ ਮੁਸ਼ਕਿਲ ਹੈ ਜਿਉਂਦੇ ਫੂਕਣਾ, ਇਹ ਤਾਂ ਬੜੀ ਔਖੀ ਗੱਲ, ਮੇਰੇ ਤੋਂ ਤਾਂ ਨਹੀਂ ਹੋਣਾ। ਉਹ ਕਹਿਣਗੇ ਵੀ ਇੱਥੇ ਰਿਵਾਜ਼ ਹੀ ਹੈ, ਜੇ ਹੁਣ ਤੈਨੂੰ ਰਿਵਾਜ਼ ਦੇ ਮੁਤਾਬਕ ਤੈਨੂੰ ਸਦਾ ਹੋਣਾ ਪਊਗਾ, ਮੇਰੇ ਤੋਂ ਨਹੀਂ। ਉਹ ਲੋਕ ਉਹਨੂੰ ਪ੍ਰੈਸ ਕਰ ਰਹੇ, ਮਜਬੂਰ ਕਰ ਰਹੇ ਹਨ ਵੀ ਚੱਲ ਇਸ਼ਨਾਨ ਇਸ਼ਨੂਨ ਕਰ, ਤੈਨੂੰ ਇਹਦੇ ਚਿਕਾ ਵੀ ਸਿੱਟ ਗਏ। ਦੇਖੋ ਉਹ ਡਰਦਾ ਹੈ, ਕੰਬਦਾ ਹੈ, ਅਖੀਰ ਤੁਸੀਂ ਹੋਰ ਕੁਛ ਨਾ ਸੀ ਜੀ, ਕ੍ਰਿਸ਼ਨ ਨੇ ਅੱਜ ਮੈਨੂੰ ਬਚਾਉਣਾ ਇਹ ਦਿੱਤਾ। ਜਦੋਂ ਬਚਾਇਆ ਤੇ ਇਸ਼ਨਾਨ ਕਰਕੇ ਬਾਹਰ ਨਿਕਲਿਆ, ਕਹਿੰਦੇ ਬੜੀ ਜੀ ਇਸ਼ਨਾਨ ਕਰਕੇ, ਖੈਰ ਕੱਪੜੇ ਕੁਪੜੇ ਪਾ ਲਏ, ਜਦੋਂ ਘਰ ਆ ਪਹੁੰਚੇ ਅੱਗੇ ਖਾਣ ਵੀ ਤਿਆਰ ਨਹੀਂ ਹੈ। ਜਿਵੇਂ ਸੁਸ਼ੀਲਾ ਕਹਿੰਦੀ ਬੜੀ ਛੇਤੀ ਆ ਗਏ, ਇਸ਼ਨਾਨ ਨਹੀਂ ਕਰਕੇ? ਕਹਿੰਦੇ ਇਸ਼ਨਾਨ ਕਰਕੇ ਆਇਆ, ਇਹ ਤਾਂ 60-70 ਸਾਲ ਵੀ ਹੋ ਗਿਆ ਉੱਥੇ, ਤੁਹਾਨੂੰ ਪੁੱਛ ਲੈ ਕਿੰਨਾ ਜੀ ਉੱਥੇ ਦੇ ਕੇ ਆਇਆ ਮਾਇਆ। ਇਹ ਮਾਇਆ, ਇਸ ਨੂੰ ਕਹਿੰਦੇ ਪੁੱਛਣਾ ਆਉਂਦਾ, ਇਸਦਾ ਨਾਮ ਹੀ ਮਾਇਆ। ਈਸ਼ਰੀ ਜਾਦੂ ਕਹੋ, ਈਸ਼ਰੀ ਮਾਇਆ ਕਹੋ, ਅਵਿਦਿਆ ਕਹੋ, ਅਗਿਆਨ ਕਹੋ, ਅਵਰਣ ਕਹੋ, ਇਹ ਅਨੇਕਾਂ ਨਾਂ ਰੱਖੇ ਹਨ। ਇਸਦੇ ਬਲ ਕਰਕੇ ਅਣਹੋਇਆ ਹੀ ਸੰਸਾਰ ਹੈ, ਜਿਹੜਾ ਦੁੱਖ ਦਾ ਕਾਰਨ ਬਣ ਰਿਹਾ ਹੈ। ਇਸਦੇ ਇਸ ਮਾਇਆ ਦੀ ਨਿਵਿਰਤੀ ਵਾਸਤੇ ਹੀ, ਇਸ ਨੂੰ ਮਨ ਦੇ ਉੱਪਰ ਲਾਉਣ ਵਾਸਤੇ ਹੀ ਸਾਰੇ ਉਪਾਅ ਸਤਿਪੁਰਸ਼ਾਂ ਨੇ ਕਥਨ ਕੀਤੇ ਹਨ, ਦੱਸੇ ਹਨ, ਦਰਜ ਤੇ ਉਪਦੇਸ਼ ਵੀ ਇਹਨਾਂ ਦਾ ਕੀਤਾ ਜਾਂਦਾ। ਹੌਲੀ ਹੌਲੀ ਕਿਸੇ ਨੂੰ ਕਿਸੇ ਤਰੀਕੇ ਸਿਰ, ਕਿਸੇ ਨੂੰ ਕਿਸੇ ਤਰੀਕੇ ਸਿਰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ ਇੱਕ ਦਰਸ ਹੈ, ਇਹ ਅਵਿਦਿਆ ਮਾਇਆ ਹੈ। ਸਹੀਓ ਤਦੇ ਕਿਹਾ, ਇਹਨੂੰ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਸਾਰੇ, ਕਿੰਚਿਤ ਪੀਤਨ ਉਪਤੇਜਨ ਕੁਜਨ ਕਹਾਂ ਕਰੇ ਵਿਚਾਰੇ। ਇਹ ਪ੍ਰਭੂ ਕਬੀਰ ਜੀ ਨੇ ਪ੍ਰਾਰਥਨਾ ਕੀਤੀ ਹੈ, ਇਹ ਮਾਇਆ ਨੇ ਤੇਰੇ ਚਰਨ ਵਿਸਾਰ ਛੱਡੇ ਹਨ, ਕੀ ਕਰਨ ਵਿਚਾਰੇ ਜੀ। ਹਾਂ, ਇਹ ਤੇਰਾ ਨਾਂ ਚਿੱਤ ਨਹੀਂ ਆਉਂਦਾ ਹੈ, ਤੇਰੀ ਭਗਤੀ ਚਿੱਤ ਨਹੀਂ ਆਉਂਦੀ ਹੈ, ਇਹ ਕਿੱਧਰ ਨੂੰ ਜਾਣੇ ਦੇ ਆਪਣੀ ਕੋਈ ਤਾਕਤ ਨਹੀਂ, ਤੂੰ ਕਿਰਪਾ ਕਰ ਤਾਂ ਕਿ ਇਹਨਾਂ ਦੇ ਮਨਾਂ ਤੋਂ ਮਾਇਆ ਲਹੇ ਔਰ ਇਹ ਤੇਰੀ ਭਗਤੀ ਕਰਕੇ ਅਸਲੀਅਤ ਨੂੰ ਪ੍ਰਾਪਤ ਹੋ ਕੇ ਸੁਖੀ ਹੋ ਜਾਣ। ਕਿਉਂਕਿ ਜਿੰਨੀ ਦੇਰ ਤੋਂ ਮਨ ਤੇ ਮਾਇਆ ਦਾ ਗਲਬਾ ਹੈ, ਸੁਖੀ ਨਹੀਂ ਹੋ ਸਕਦਾ। ਐਸਾ ਹੈ, ਇਸ ਨੂੰ ਹੀ ਮਾਇਆ ਕਹਿੰਦੇ। ਇਸ ਨੂੰ ਲਾਉਣ ਵਾਸਤੇ ਹੀ ਪਹਿਲੇ ਤੇ ਮਾਇਆ ਨੇ ਮਨੁੱਖਾਂ ਦੇ ਵਿੱਚ ਹੀ ਇਸਦੀ ਸਮਝ ਪੈਂਦੀ ਹੈ, ਇਸਦੀ ਸੂਝਬੂਝ ਪੈਂਦੀ ਹੈ। ਸੂਝਬੂਝ ਵੀ ਸਤਸੰਗ ਦੁਆਰਾ ਪਏਗੀ। ਜਿਹਨਾਂ ਪੁਰਸ਼ਾਂ ਦਾ ਸਤਸੰਗ ਵੱਲ ਰਗਬਤ ਨਹੀਂ ਹੈ, ਹਿੱਤ ਨਹੀਂ ਹੈ, ਸਤਸੰਗ ਵੱਲ ਪਿਆਰ ਨਹੀਂ ਹੈ, ਉਹਨੂੰ ਤਾਂ ਇਸ ਗੱਲ ਦੀ ਸੂਝ ਹੀ ਨਹੀਂ ਪੈਂਦੀ। ਉਹ ਤਾਂ ਇਸ ਨੂੰ ਸੱਚ ਮੰਨ ਕੇ ਇਸ ਵਿੱਚ ਉਲਝੇ ਪਏ, ਇਹਨੂੰ ਗਾਂ ਕੋਈ ਜਾਣਦੇ ਨਹੀਂ। ਦੁਖੀ ਹੋ ਰਹੇ ਨੇ ਬਥੇਰੇ, ਸੁਖੀ ਨਹੀਂ, ਦੁਖੀ ਬਹੁਤ ਹਨ, ਪਰ ਪਤਾ ਹੀ ਨਹੀਂ ਹੈ। ਜਦੋਂ ਸਤਸੰਗ ਕਰਦਾ ਹੈ ਕੋਈ, ਫਿਰ ਥੋੜ੍ਹੀ ਬਹੁਤੀ ਇਹਨੂੰ ਸਮਝ ਪੈਂਦੀ ਹੈ, ਕੁਛ ਇਹੋ ਜਿਹੇ ਵਚਨ ਸੁਣਦਾ ਹੈ, اور کوئی ان کو گرنتھ ہے جب مطالعہ بھی کرتا ہے بہت ہی گرنتھ بہت ہی ودیا دن پٹ یعنی جمیلیاں بھی پا دیں جی جنگل بہت ڈنڈیاں ہون جی کسی تھان سے پہنچنا ہو روز جانا بہت ودیا کسی نے کچھ کہتا کسی نے کچھ کہتا کسی نے کچھ کہتا روز دینی ہے ودیا کسی ایک نشانے دیکھتا یہ شردا نہیں رہن دی وہ آدمی ہر پاسے جانا رہتا ایک مارگ سے چلے تو دیکھا ست پرشاں دے کہے انوسار چلنے ایک مارگ وہ سفلتا پراپت کر نہیں تو جی وہ گرنتھ ہے وہ دیکھ لیا وہ دیکھ لیا یہ جی انیک قسم کے گرنتھ ہیں جڑے یہ پٹل بلکہ بہت پرما چ پاؤں ہاں کسی نے کچھ کہتا کسی نے کچھ کہتا کسی نے کچھ کہتا کسی بہت بنے ہوئے ہیں پرم پی جا ڈنڈیاں رل جا سو اس کر کے مہاپرشاں دے ایک ست پرشاں دی سنگت دی ضرور دسی ہے انہوں دے کہے انسار اس مارگ پہ چلے جڑے انہوں دے آشے انسار پہ چلنے ساڈی گروانی انسار چل کے پھر جا کے سفلتا ملتی ہے ورنہ تے رول رول جاندا ہے ہاں جے کہ ساری دنیا گرنتھاں تم کچھ حاصل کرنا ہے کچھ نہیں کر سکتا ایک اسی پیچھے جے گرنتھ چھپایا ہے ادوائے سدھانت اس کا نام ہے تین سو صفحہ ہے اس پنڈت ابدوت جسوان سنگھ چار وید چھ شاستر اٹھارہ پران ستائی سمرتیاں یہ جڑی ہندو لٹریچر ہے تقریباً سارا سنسکرت بھی ہے سارے دیش کا پہلے سبتا جڑی سی ہندوازم کی یہ چلی آ رہی پرمارتھ لٹریچر سارا یہ ہے یہ سارا دھیان کرنے بڑا وقت لگتا ہے یہ بھی وید کا ایک لکھ سلوک ہے جہد اسی لکھ سلوک جہا ہے کرم کانڈ کا سولہ ہزار اسی ہزار یعنی ایک لکھ اسی ہزار کرم کانڈ کا سولہ ہزار اپاشنا کا چار ہزار صرف گیان کا تتو اصل تھوڑی ہوں اس طرح گربانی بھی یہ ملوان نہیں ہے تو اسی طرح اس کے انوسار ہی وید ویاس نے اٹھارہ پران بنائے ہیں انہوں بھی یہی کچھ ہے کسی کچھ دسیا کسی کچھ کسی کچھ یہ وید جڑے ہیں انہوں اڈ اڈ ہے چھ شاستر جڑے وہ بھی چھ ان کے کرتا اڈ اڈ ہیں انہوں نے بھی اڈ اڈ کچھ تھوڑا تھوڑا پرم رکھا ہے یہ بھید رکھا ہوا ہے اپنے اپنے آشے انوسار سو اس طریقے سے جی یہاں سارے دھیان کرنا کنا وقت لگتا ہے وہ گرنتھ میں تو ایک ابدوت جسوان سنگھ ہے ادھر ہزارا پنڈ ہے جلندر اتنے رہتے ہیں ابدوت اتنے بھی آ کے کتنے تھوڑا چیر واسطے آئے سی کئی سال کی گل ہے اتوں کی چٹھی میں میرے پاس پہنچی تھی وہ یعنی کپڑا نہیں کوئی پاؤں کپیل ماتری رکھتے ہیں ہیں جسوانت سنگھ کا نام نرملے ہیں کریا این کی رکھتے ہیں سردی بھی کوئی کپڑا ہی لینے ہیں انہوں نے شریر کی جی چمڑی ہے یہ چھوٹے ورگی ہوئی ہوئی ہے کیونکہ مردہ ہو جاتی ہے نا گرمی سردی مرنا یہ تو چاہتا سبھاؤ ہے جنہ اس نرم رکھو صابن سبن لاؤ رہو آرام دے انہ یہ نرم ہو جاتی نہیں اس دے آسرے انسان سب کچھ ہی پراپت کر سکتا دنیا دین پربھو پراپتی سوگ راج کچھ بھی یہ تو لے لو تین گلان آم تو ہوں سا گھر چڈ کے روئیں جانا جنگل جانا پھر دسیا کرو پھر کچھ ملتا سی یہ نہیں دسیا گرو جی کتنے رہو گھر چ رہو بال بچوں چ رہو لیکن اٹیچمنٹ ذرا کم کرو یہ اور کچھ نہیں
پرماتما زیادہ ہو
ہاں ادھر زیادہ ہوے جدو ادھر ودی ادھر ابھی گٹی جانے پھر اس صرف گرمکھ مایا اداسی وگوں رہ جاتا رہتا ہے راجے جنک ورگے برم گیانی ہوئے ہیں ہور بہت سارے سارے دیش ہوئے ہیں رہتے رہے ان کچت نہیں سی اٹیچمنٹ نہیں سی ہوتی جی چڑکی بڑی جی ایسا نہیں سی رہتے سے اپنا فرض ادا کرتے سن لیکن مسافر وگوں جی مسافر کٹھے ہو جائے مسافر خانے میں رہتے ہیں جی دن تر جانے کو ادھر تو گئے ادھر ہے بھی یہی دراصل کرتے جتنے جی نے مسافر خانہ کٹھے ہو جاتے ہیں
پہلے تھوڑے سی کہ نہ صرف ویاہ شادی ہوتی ہے بچے پیچھے ہوتے ہیں تو انہیں ویاہ شادیاں ہو کتنے ادھر ادھر ہو جاندیاں مسافر خانے ہوئے ادھر ادھر تری بدلی نہ آئی جاتی اصل یہ نہ ہو دنیا ویوہار کار کرو اٹیچمنٹ جہی ہے نا پوری وہ ادھر نہ ہو مکھ کام اپنا پرماتما بندگی ہمیں مان کر رہا ہے کیوں گرو جی دسو اس شکل میں جہاں رہتا ہے وہ دس تیاگ پرمان ہے پام دستی پام تیاگی ہے ایک جی مان لیا تھوڑے جہاں گرست مشکل زیادہ ہوں گی کام کار بھی کرنا ہے اور فائز بھی ادا کرنے بہت سارے فرق ہے نا کی ہے لیکن دوسرے پاس دوسرے فرض ہو جائیں پرپکار آدھ ہو گئی گلیں آ جائیں ہیں وہ بھی تو آئی جانے ہیں سویں گرو نانک جی نے نام دان شان تین گلیں اس سے جیو کی کلیانی بلکہ انہوں تین گلوں سب کچھ ہی مل سکتا ہے یوں دسیا اشنان امرت ویلا پھر نام جپنا کم کار کرتا ہے جو کچھ جیسا شکت دان آدھ کری وہ مطلب ہے وہ مائر اٹیچمنٹ ٹوٹتی رہتی ہے سب کچھ جدو واحرو کا ہے کہ ملکی سمجھا جائے میں پتا نہیں لگا
ہاں
جی ساری گلا چل رہی برتی ٹکا تھان تو بہت سارے دس دیں نام دان اشنان یہ تین گلا گرمکھ نام دان اشنان نمسکار گردیو کو ست نام جس منتر سنایا اور جل وچوں کٹ کے مکت پدارتھ میں سمایا جنم مرن پو کٹیا سنسار ہو جوگ مٹایا سنسائے سنسار ہے جنم مرن جی دکھ سوایا جمدن سر نہ اترے ساکت درجن جنم گوایا چرن گئے گردیو کے ست شبد دے مکت کرایا پائے بھگت گر پور کر نام دان اشنان دلا جہا بھی ہو تیا پت پائے جہا بیجے گا وجہ پڑ پا لے گا لیکن جہاں یہ بیجے گا وہ پھر اگے سکھ ہے اوناشی سوگ کی پراپتی ہو جائے گی سو یہ امر ویلا گرو جی نے اشنان دسیا سو جتھا شکت جتنا بھی ہے مطلب اٹھ کے اپنی نیند پوری لے لو یہ نہیں دسیا بھی نیند والا رہے نیند جتنی کہ شریر کی خوراک ہے وہ لے لو سکے اس کے بعد اٹھ کھڑو آلسن چھوڑو پھر تو آلسن دیا نا جی سپنے والی نیند نیند نہیں ہے سپنے والی نیند نیند نہیں کہتے ہیں تو آلس ہے ایو پیارے آلسی بن کے نہیں سپنے برے نہیں جانے کتنے شیرا چمبڑیا کتنے سپا چمبڑیا کتنے باغ آ چمبڑیا کہ نیند ہے ان اٹھ کھڑو نیند جہی گہری نیند ہے اصل سم سلیپ وہ یہ فائدہ پہنچا دے وہ ایک حصہ ہے آدمی تھکیا ہوں دماغ تھکیا ہوں جسم تھکیا ہوں کما کار جس وقت یہ نیند آ جاتی ہے وہ تازگی آ جاتی ہے تھکیوں تھکو سارا یہ باہر ایسی نیت بنائی ہوئی سوئیوں پھر جس وقت پوری نیند گہری نیند آ رہی ہے پھر ان سپنا آتا ہے پوری نیند آ چکتی ہے سپنا آدھا ہی پھر ہے وہ نیند نہیں ہوتی وہ آلس ہوتی ہے آلسن تیاگنا دسے نیند نیند انی برا جن نیند بھی ہے پانچ چھ گھنٹے جن امر کے لحاظ سے انہیں کہ پامیں بچوں کی نیند زیادہ دسی ہے ایٹ آورس فار چلڈرن سکس آورس فار ینگ مین فور آورس فار اولڈ مین فور آر فائیو یہ کچھ ہے جتنی کہ قدرتی نیند ہے وہ لے لو یہ مطلب ہے وہ کیونکہ نیند جی آدمی زیادہ کم کر دے پھر بھی صحت خراب ہو جائے گی صحت خراب نہیں ہونی چاہیے صحت ٹھیک رکھنا جتھا جو خوراک نہ آرام نہ ایکسرسائز وغیرہ نہ ٹھیک رکھنا ہاں صحت نہ یہ سب کچھ صحت نہ کم ہے صحت نہ ہی بھگتی ہے صحت خراب ہوئی بھگتی ہونی کی سیوں کر کے اشنان جڑا ہے یہ بھی صحت واسطے بڑی مددگار بڑی بیماری گھٹ اچھی طرح پتہ ان کو لگ جائے اشنان کرنا ہے بڑی بیماریاں دور نہیں اشنان کرنے والے تو جڑے ہیں پکے ادھر نیمی بڑے بڑے برف پہ بھی برفانیاں پانی بھی نہ ہوئے جنگ دیکھ رہے مہاتما ہوئے اپنی فوجوں جو کئی سنت مار کے اِسی ملاگن جنگ میں گئے اتنے پانی جم جا کر اینی سردی سی وہ پن کے برف پھر اِسی وہ اشنان کرنا اسی جانے رہے ہیں سنت مہاراج نے اتنے شہدو پوتی مرلے پاس شہدو جتنے بابا کرشن مہاراج نے سری چھڑے سے اتنے نال ہی دریا لنڈا وہد ہے بڑی سردی اتنے بہت زیادہ سردی ہے ਰਾਤ ਨੂੰ ਬਾਹਰ ਰਹਿਣਾ ਸਾਨੂੰ ਅਸੀਂ ਬਾਹਰ ਕੋਈ ਖੱਦਰ ਦੀ ਚਾਦਰ ਮੜ ਜਾਓ ਪੂੰਗੀ ਪਿਛਲਾ ਸੌਂਦਾ ਜਿਹੜਾ ਨੀਰਣਾ ਪੰਜੇ ਇੱਕ ਸੀ ਬੱਤੀ ਬੀਜੀ ਉੱਥੇ ਥੋੜ੍ਹਾ ਜਿਹਾ ਪੈਂਦੇ ਤਿੰਨ ਘੰਟੇ ਗਿਆਰਾਂ ਤੋਂ ਦੋ ਤੱਕ ਬਸ ਫਿਰ ਉੱਠ ਕੇ ਇਸ਼ਨਾਨ ਕਰਕੇ ਉੱਥੇ ਬਟਨ ਨਹੀਂ ਸੀ ਲੱਗਦੇ ਇੰਨੀ ਸਰਦੀ ਹੁੰਦੀ ਬਾਹਰ ਹੀ ਦਰਿਆ ਇਸ਼ਨਾਨ ਕਰਨਾ ਸੁੰਨ ਹੋ ਜਾਣੇ ਹੱਥ ਪੈ ਐਂ ਕਿੰਨਾ ਚਿਰ ਬੈਠਣਾ ਉੱਪਰੀ ਨਿੱਕੀਆਂ ਫਿਰ ਬਟਨ ਬੁਟਨ ਲਾਉਣੇ ਲੈ ਕੇ ਪੈਰ ਬੈਠਣੇ ਕਸ਼ਹਿਰੇ ਐਂ ਚੱਕ ਲਿਆਉਂਦੇ ਸੀ ਪੱਕੜੇ ਇੰਨੀ ਸਰਦੀ ਸੀ ਇੱਕ ਮੀਲ ਬਾਹਰ ਸੀ ਸ਼ਹਿਰ ਉੱਥੇ ਕੀਰਤਨ ਕਰਦੇ ਰਾਗੀ ਗੁਰਦੁਆਰੇ ਅੰਦਰ ਹਰ ਨੇ ਰਾਗੀ ਦੀ ਇੱਕ ਅੰਗੀਠੀ ਰੱਖੀ ਸੀ ਇੱਕ ਸਲੋਕ ਲਾ ਲੈਣਾ ਸੇਕ ਲੈਣ ਨਾਲੇ ਮੂਹਰੇ ਅੰਗੀਠੀ ਇੰਨੀ ਸਰਦੀ ਅੰਦਰ ਸੀ ਸਾਰੇ ਬਾਹਰ ਸਿਰ ਫਟ ਕੇ ਕਾਲਾ ਹੋਇਆ ਸੀ ਸਰਦੀ ਦੇ ਨਾਲ ਰੋਜ਼ ਮਾਰਚ ਕਰਨੀ ਕਿਤੇ ਨਾ ਕਿਤਨਾ ਕਿਉਂ ਰਾਜਣ ਉਹਦੇ ਵਿੱਚ ਇਉਂ ਸੀ ਕਿਤਨੀ ਇਹੀ ਹਵਾ ਸੀ ਬਾਹਰ ਜੇ ਨਿਕਲੇ ਸਿੱਧੇ ਮਤੇ ਨਾਲ ਦੀ ਨਾਲ ਹੀ ਜੁਕਾਮ ਹੋ ਜਾਂਦਾ ਇੰਨੀ ਠੰਡੀ ਅਤੇ ਕੁਛ ਨੂੰ ਬੰਨ ਕੇ ਨਿਕਲਣਾ ਪੈਂਦਾ ਸੀ ਖੈਰਿਓ ਜਿਹਨਾਂ ਇਸ਼ਨਾਨ ਕਰਨਾ ਮਾਮੂਲੀ ਗੱਲ ਖੈਰ ਇਹ ਇਸ਼ਨਾਨ ਭਜਨ ਦਾ ਮਦਦਗਾਰ ਹੈ ਇਸ਼ਨਾਨ ਵਗੈਰਾ ਦੇ ਨਾਲ ਆਦਮੀ ਆਲਸ ਦੋਸ਼ ਨਾਲ ਤਪਸਿਆ ਤਾਂ ਤਿਕਸ਼ਾ ਸਮਝੋ ਇੱਕ ਕਿਸਮ ਦੀ ਤਪਸਿਆ ਜਿਹੜੀ ਗੱਲ ਹੁੰਦੀ ਤਪਸਿਆ ਕਹਿੰਦੇ ਸਰੀਰ 'ਤੇ ਕੁਛ ਤਕਲੀਫ ਚੱਲਣ ਦਾ ਨਾਮ ਹੈ ਜਿਹੜਾ ਤਤਿਸ਼ੂ ਆਦਮੀ ਹੈ ਉਹੀ ਹਰ ਕੰਮ ਵਿੱਚ ਕਾਮਯਾਬ ਹੁੰਦਾ ਹਰ ਕੰਮ ਦੇ ਵਿੱਚ ਖੇਚਲ ਝੱਲਣੀ ਪੈਂਦੀ ਹੈ ਜਾਂ ਆਲਸੀ ਆਦਮੀ ਤਾਂ ਕਿਸੇ ਪਾਸੇ ਵੀ ਕਾਮਯਾਬੀ ਹਾਸਲ ਨਹੀਂ ਕਰ ਸਕਦਾ ਇਸ ਪਾਸੇ ਵੀ ਉੱਦਮ ਦੀ ਲੋੜ ਹੈ ਉੱਦਮ ਪ੍ਰਸ਼ਾਦਤੀ ਆਦਮੀ ਕਰ ਸਕਦਾ ਹੁੰਦਾ ਕਹਿ ਰਹੇ ਹੋ ਇਸ਼ਨਾਨ ਦਾ ਬੜਾ ਮਹੱਤਵ ਦੱਸਿਆ ਕਹਿੰਦੇ ਮਤਲਬ ਜਿਹੜਾ ਇਸ਼ਨਾਨ ਕਰਦੇ ਹਨ ਗੁਰੂ ਨਾਨਕ ਜੀ ਤੋਂ ਕਿਹਾ ਪੁੱਛਿਆ ਲੈਣਾ ਜੀ ਨੇ ਗੁਰੂ ਅੰਗਦ ਦੇਵ ਜੀ ਨੇ ਪਹਿਲਾਂ ਸੇਵਾ ਕਰਦੇ ਸੀ ਚੰਚਾਨੀ ਰਾਤ ਹੈ ਫਿਰ ਅਰਜ਼ ਕੀਤੀ ਸੱਚੇ ਪਾਤਸ਼ਾਹ ਆਪਣੇ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਦੀ ਤਾਕੀਦ ਕੀਤੀ ਕਿਰਪਾ ਕਰਕੇ ਤਾਂ ਫਲ ਵੀ ਦੱਸੋ ਕਿੰਨਾ ਕੁ ਗੁਰੂ ਜੀ ਕਹਿਣ ਲੱਗੇ ਇਸ਼ਨਾਨ ਕਰਨ ਵਾਲੇ ਇੱਕੋ ਵਕਤ ਸਾਰੇ ਇਸ਼ਨਾਨ ਨਹੀਂ ਕਰਦੇ ਲੇਕਿਨ ਇਸ਼ਨਾਨ ਪੈਸਵਾ ਪਸਵਾ ਪੈ ਰਾਤ ਨੂੰ ਸ਼ੁਰੂ ਕਰਦੇ ਉਸ ਤੋਂ ਬਾਅਦ ਹੌਲੀ ਹੌਲੀ ਕੋਈ ਕੁਛ ਦੇਰ ਹੋ ਜਾਂਦੀ ਕੋਈ ਕੁਛ ਕੁਛ ਪੈਸਵਾਲੇ ਤੱਕ ਇਹ ਮੰਨਿਆ ਅੰਮ੍ਰਿਤ ਵੇਲਾ ਜਿਹੜੇ ਪੈਸਵਾ ਪੈ ਰਾਤ ਇਹਨੇ ਉੱਠ ਕੇ ਇਸ਼ਨਾਨ ਕਰਦੇ ਨੇ ਇਸ਼ਨਾਨ ਦੇ ਨਾਲ ਮੂਲ ਮੰਤਰ ਦਾ ਆਇਆ ਕਿਸੇ ਹੋਰ ਸ਼ਬਦ ਦਾ ਰਾਮਦਾਸ ਸਰੋਵਰ ਨਹਾਤੇ ਸਪੁੱਤਰੇ ਪਾਪ ਕੁਮਾਰਤੇ ਜਾਂ ਦੂਸਰੇ ਪਾਸੇ ਅਗਮਰਸ਼ਨ ਮੰਤਰ ਹੁੰਦਾ ਹੈ ਉਹਦਾ ਅਗਮਰਸ਼ਨ ਦੇ ਮੈਨਾਂ ਨੇ ਪਾਪਾਂ ਦਾ ਨਾਸ਼ ਕਰਨ ਵਾਲਾ ਸਾਰੇ ਮੰਤਰ ਜਿਹੜੇ ਪ੍ਰਭੂ ਦੇ ਨਾਮ ਪਾਪਾਂ ਦਾ ਨਾਸ਼ ਕਰਨ ਵਾਲੇ ਨੇ ਇਸ ਕਰਕੇ ਇਉਂ ਜਿਹੜੇ ਅਗਮਰਸ਼ਨ ਮੰਤਰ ਦਾ ਜਾਪ ਕਰਦੇ ਨੇ ਉਹਨੂੰ ਇਤਨਾ ਫਲ ਹੈ ਜੈਸੇ ਸਵਾਵਣ ਸੋਨਾ ਪੂਰਨ ਕਰ ਦਿੱਤਾ ਜਾਵੇ ਜਾਂ ਹਜ਼ਾਰ ਵੇ ਪੂਰਨ ਕਰ ਦਿੱਤੀ ਜਾਵੇ ਇੱਕੋ ਹੀ ਗੱਲ ਹੈ ਤਕਰੀਬਨ ਸਮਝੋ ਸੋ ਇਉਂ ਪਹਿਲਾ ਦਰਜਾ ਹੈ ਉਸ ਤੋਂ ਘੰਟਾ ਕੁ ਬਾਅਦ ਜਿਹੜੇ ਇਸ਼ਨਾਨ ਕਰਦੇ ਹਨ ਉਹਨਾਂ ਨੂੰ ਇਤਨਾ ਫਲ ਜੇ ਸਵਾਵਣ ਚਾਂਦੀ ਦਾਨ ਕਰ ਦਿੱਤੀ ਜਾਵੇ ਜਾਂ ਸੌ ਗੂ ਪੂਰਨ ਕਰ ਦਿੱਤੀ ਜਾਵੇ ਉਸ ਤੋਂ ਘੰਟਾ ਕੁ ਬਾਅਦ ਇਸ਼ਨਾਨ ਵਾਲਿਆਂ ਨੂੰ ਇਤਨਾ ਮਹਾਤਮਾ ਜੈਸੇ ਦਸ ਗੂੰਆਂ ਪੂਰਨ ਕਰ ਦਿੱਤੀਆਂ ਜਾਵੇ ਜਾਂ ਸਵਾਵਣ ਦੁੱਧ ਪੂਰਨ ਕਰ ਦਿੱਤਾ ਜਾਵੇ ਉਸ ਤੋਂ ਅੱਗੇ ਹੈ ਜਿਹੜੇ ਸਿਰਫ ਪੈਰ ਫਲ ਨਾਲ ਇਸ਼ਨਾਨ ਕਰਦੇ ਉਹਨੂੰ ਇਤਨਾ ਖਾਇ ਫਲ ਜਿਵੇਂ ਸਵਾਵਣ ਅਨਾਜ ਪੂਰਨ ਕਰ ਦਿੱਤਾ ਜਾਵੇ ਜਾਂ ਇੱਕ ਗਊ ਦਾ ਦਾਨ ਕਰ ਦਿੱਤਾ ਜਾਵੇ ਇਤਨਾ ਉੱਥੇ ਹੀ ਉਹਨੇ ਤਕਰੀਬਨ ਗੱਲ ਇਹ ਤਾਂ ਇਸ਼ਨਾਨ ਮਾਤਰ ਦਾ ਫਲ ਦੱਸਿਆ ਇਹ ਦੂਸਰਾ ਦਰਜਾ ਆਉਂਦਾ ਫਿਰ ਨਾ ਇਸ਼ਨਾਨ ਕਰਕੇ ਸ਼ੁੱਧੀ ਹੋ ਜਾਂਦੀ ਹੈ ਸਰੀਰ ਦੀ ਆਲਸ ਦੂਰ ਹੋ ਜਾਂਦੀ ਹੈ ਫਿਰ ਆਦਮੀ ਯਾਨੀ ਚੁਸਤ ਹੋ ਜਾਂਦਾ ਹੈ ਸੋ ਫਿਰ ਬੈਠ ਕੇ ਆਪਣਾ ਇਕਾਂਤ ਬੈਠ ਕੇ ਚੌਂਕੜਾ ਮਾਰ ਕੇ ਬੈਠ ਕੇ ਸਿੱਧਾ ਬੈਠਿਆ ਜੇ ਥਾਂ ਹੋਵੇ ਜਿੱਥੇ ਆਰਾਮ ਨਾਲ ਬੈਠ ਕੇ ਖੜਕਾ ਦੜਕਾ ਘੱਟ ਹੋਵੇ ਬੈਠਣ ਵਾਸਤੇ ਵੀ ਦਿੱਕਤ ਪੇਸ਼ ਨਾ ਆਵੇ ਕਾਫ਼ੀ ਦੇਰ ਤੱਕ ਆਸਣ ਜੰਮ ਸਕੇ ਇਹ ਜੇ ਥਾਂ ਬੈਠੇ ਸਿੱਧਾ ਬੈਠੇ ਰੇਡ ਦੀ ਹੱਡੀ 'ਚ ਕੋਈ ਵਿੰਗ ਨਾ ਰੱਖੇ ਬੈਠਣਾ ਐਸਾ ਚਾਹੀਦਾ ਯਾਨੀ ਜਿਵੇਂ ਘੋੜੇ ਦਾ ਸਵਾਰ ਬੈਠਾ ਹੁੰਦਾ ਐਂ ਜੇ ਕੁੱਬਾ ਜਾ ਕੋਈ ਫਿਰ ਆਲਸ ਨਹੀਂ ਛੱਡਦੀ ਹੁੰਦੀ ਨਾ ਕੋਈ ਆਸਣ ਬੈਠਣ ਦਾ ਵੈਸੇ 84 ਆਸਣ ਭਜਨ ਕਰਨ ਵਾਲਿਆਂ ਵਾਸਤੇ ਰੱਖੇ ਲੇਕਿਨ ਇਹਨਾਂ ਵਿੱਚੋਂ 3 ਆਸਣ ਮੁੱਖ ਹਨ ਪਦਮ ਆਸਣ ਸਿੱਧ ਆਸਣ ਸਵਸਥ ਆਸਣ ਆਮ ਸਧਾਰਨ ਜਿਹੜੇ ਸਹਿਯੋਗ ਹੈ ਉਹਦੇ ਵਾਸਤੇ ਸਵਸਥ ਆਸਣ ਜਿਵੇਂ ਆਪਾਂ ਹੁਣ ਬੈਠੇ ਹਾਂ ਸਿੱਧਕ ਬੈਠਦਾ ਹੋਰ ਕੁਛ ਐਸਾ ਨਹੀਂ ਪਦਮ ਆਸਣ ਹੋਰ ਹੁੰਦਾ ਹੈ ਸਿੱਧ ਆਸਣ ਹੋਰ ਹੁੰਦਾ ਹੈ ਉਹਨਾਂ ਦਾ ਫਾਇਦਾ ਇਹ ਬੜੀ ਦੇਰ ਤੱਕ ਉਹਦੇ ਵਿੱਚ ਬੈਠਾ ਜਿਹੜੇ ਬਹੁਤ ਜ਼ਿਆਦਾ ਦੇਰ ਤੱਕ ਬੈਠਣਾ ਚਾਹੁੰਦੇ ਹਨ ਉਹ ਉਸ ਤੋਂ ਆਸਣ ਲਗਾਉਂਦੇ ਹੁੰਦੇ ਹਨ ਜਾਂ ਜ਼ਿਆਦਾਤਰ ਪ੍ਰਾਣਾਯਾਮ ਵਿੱਚ ਉਹ ਜ਼ਿਆਦਾ ਮਦਦਗਾਰ ਹੁੰਦੇ ਹਨ ਸਿੱਧੇ ਪਦਮ ਬਸ ਹੋਰ ਬਾਕੀ 84 ਆਸਣ ਉਹ ਤਾਂ ਬਿਮਾਰੀਆਂ ਹਟਾਉਣ ਵਾਸਤੇ ਹਨ ਕੋਈ ਕੁਛ ਕੋਈ ਕੁਛ ਕਿਹਾ ਜਾਏ ਸਹੀਓ ਬੈਠ ਕੇ ਚੌਂਕੜਾ ਮਾਰ ਕੇ ਬੈਠ ਜਾਏ ਤਾਂ ਬੈਠ ਕੇ ਉਸ ਤੋਂ ਬਾਅਦ ਫਿਰ ਨਾਮ ਜਪਣਾ ਨਾਮ ਦਾ ਮਹਾਤਮਾ ਸੋ ਨਾਮ ਦੇ ਮਹਾਤਮਾ ਦੀ ਬਾਬਤ ਤਾਂ ਕਿਹਾ ਨਹੀਂ ਜਾਂਦਾ ਕਿਤਨਾ ਵੇਲਾ ਫਲ ਹੈ ਉਹ ਤਾਂ ਪਹਿਲਾਂ ਇਸ਼ਨਾਨ ਦੇ ਮਹਾਤਮਾ ਉਹਨਾਂ ਦੱਸਿਆ ਨਾ ਜੇ ਕਿਉਂਕਿ ਉਹ ਫਲ ਮਿਲਦਾ ਕਿੱਥੇ ਹੈ ਉਹ ਦਰਜ ਹੋ ਹੀ ਜਾਂਦਾ ਈਸ਼ਵਰੀ ਲਿਸਟ ਵਿੱਚ ਜਿਸ ਪ੍ਰਾਣੀ ਦਾ ਮ੍ਰਿਤੂ ਹੁੰਦਾ ਹੈ ਉਸ ਮੌਕੇ ਇਕੱਠਾ ਹੋ ਜਾਂਦਾ ਬਹੁਤ ਸਾਰਾ ਉਸ ਮੈਂ ਕੋਟੇ ਡਾਲਮੀਆ ਬਣ ਗਿਆ, ਟਾਟਾ ਬਣ ਗਿਆ, ਕੋਈ ਕੁਛ ਬਣ ਗਿਆ, ਇਉਂ ਇਕੱਠਾ ਹੋ ਕੇ ਮਿਲਦੇ ਹਾਂ। ਐਵੇਂ ਤਾਂ ਨਹੀਂ ਬਣਿਆ ਹੋਇਆ, ਕੀਤਾ ਵੀ ਮਿਲਿਆ ਨਾ। ਹੁਣ ਭਾਵੇਂ ਕੁਛ ਕਰਨ ਦੀ ਮਰਜ਼ੀ ਹੈ, ਲੇਕਿਨ ਕੀਤਾ ਮਿਲਿਆ। ਸਹੀਓ ਨਾਮ ਜਪਣ ਦੇ ਮਹਾਰਨ ਤਾਂ ਕੁਛ ਕਹੀ ਨਹੀਂ ਜਾਂਦੀ ਗੱਲ, ਭਗਤ ਨਾਮ ਦੇਵ ਜੀ ਹੋਏ ਪੰਡਰਪੁਰ ਦੇ ਵਿੱਚ ਇੱਕ ਕੋਈ ਸੇਠ ਸੀ, ਉਸਨੇ ਇੱਕ ਯੱਗ ਕੀਤਾ, ਭੰਡਾਰਾ ਕੀਤਾ ਕੋਈ। ਉਸਨੇ ਨਾਮਦੇਵ ਜੀ ਨੂੰ ਵੀ ਕਿਹਾ, ਭਗਤ ਜੀ ਤੁਸੀਂ ਭੋਜਨ ਉੱਥੇ ਛਕਣਾ। ਕਹਿੰਦੇ ਚੰਗਾ, ਛਕ ਲਾਂਗੇ। ਭੋਜਨ ਚੱਕਣ ਵਾਸਤੇ ਨਾਮਦੇਵ ਜੀ ਵੀ ਆ ਗਏ। ਉਸਨੇ ਜਸਾ ਜੋ ਜਿਤਨੇ ਸਨ ਹੋਰ ਸਾਧੂ ਗੁਰਬੇ ਉਹ ਇਹ ਅਸੂਲ ਆ, ਦੱਖਣਾ ਵਗੈਰਾ ਦੇਣੀ ਨਾਲ ਕੁਛ ਨਾ ਕੁਛ ਅਸੂਲ ਆ ਉਹਨਾਂ ਦੇ ਮਾਰਗ ਵਿੱਚ। ਭਗਤ ਜੀ ਨੂੰ ਕਹਿਣ ਲੱਗਾ ਨਾਮਦੇਵ ਨੂੰ ਸੇਠ, ਕਹਿਣ ਭਗਤ ਜੀ ਆਪਦੀ ਮੈਂ ਜ਼ਿਆਦਾ ਸੇਵਾ ਕਰਨੀ ਚਾਹੁੰਦਾ, ਤੁਸੀਂ ਮੈਨੂੰ ਆਪਣੀ ਜਵਾਨੀ ਦੱਸੋ ਕਿੰਨੀ ਸੇਵਾ ਕਰ। ਉਹਨਾਂ ਤਾਂ ਮੈਂ ਆਪਣੇ ਖਿਆਲ ਨਾਲ ਜਿੰਨਾ ਜਿੰਨਾ ਕਿਸੇ ਨੂੰ ਜੋ ਕਿ ਦੱਸਣਾ ਦੇਣੀ ਸੀ ਦੇਤੀ, ਤਾਂ ਤੁਸੀਂ ਆਪ ਆਪਣੀ ਜ਼ਬਾਨੀ ਦੱਸੋ, ਮੈਂ ਜ਼ਿਆਦਾ ਸੇਵਾ ਕਰਾਂ ਕੁਛ। ਨਾਮਦੇਵ ਜੀ ਕਹਿੰਦੇ ਤੁਹਾਡਾ ਖਿਆਲ ਸੀ ਬਈ ਭੋਜਨ ਛਕ ਲਓ, ਛਕ ਲਿਆ, ਤੁਹਾਡਾ ਪ੍ਰੇਮ ਪੂਰਾ ਹੋ ਗਿਆ। ਹੋਰ ਦਾ ਕੀ ਖਿਆਲ ਹੈ, ਸਾਨੂੰ ਪੁੱਛਿਆ ਨਹੀਂ ਹੈ, ਬੜੀ ਕਿਰਪਾ ਹੈ ਪਰਮਾਤਮਾ ਦੀ। ਕਹਿਣ ਨਹੀਂ ਨਹੀਂ ਜ਼ਰੂਰ ਦੱਸੋ। ਬਹੁਤ ਕਹੀ ਗਿਆ ਭਗਤ ਜੀ ਨੇ ਸੋਚਿਆ ਬਈ ਇਹ ਪਰਮੇਸ਼ਵਰ ਦੇ ਨਾਮ ਦੀ ਮਹਿਮਾ ਤੋਂ ਨਾ ਵਾਪਸ ਹੈ, ਯਾਰ ਥੋੜ੍ਹਾ ਜਿਹਾ ਇਸਨੂੰ ਜਾਣੂ ਕਰਾ ਦੇਣਾ ਚਾਹੀਦਾ। ਕਹਿੰਦਾ ਚੰਗਾ ਫਿਰ ਸੇਠ ਜੀ, ਜੇ ਤੁਸੀਂ ਕੁਛ ਦੇਣਾ ਹੀ ਚਾਹੁੰਦੇ ਹੋ। ਉਹਨਾਂ ਨੇ ਭਗਤ ਜੀ ਨੇ ਰਾਮ ਸ਼ਬਦ ਦੀ ਬਜਾਏ ਅੱਧਾ ਰਾਹ ਪੂਰਾ ਨਹੀਂ ਲਿਖਿਆ, ਰਾਮ ਰਾਹ ਲਿਖਤਾ ਇਕੱਲਾ। ਤਾਂ ਪਰਮੇਸ਼ਵਰ ਦੇ ਅਨੰਤ ਨਾਮ ਹਨ, ਇੰਨੀ ਕਹਿ ਜਾਂਦੇ ਲੇਕਿਨ ਇੱਥੇ ਲਓ ਰਾਹ ਇੰਨਾ ਕੁ ਲਿਖ, ਅੱਧਾ ਪਰਮਾਤਮਾ ਦਾ ਨਾਮ ਲਿਖਦਾ ਹੈ ਕਹਿ ਲਓ। ਕਹਿਣ ਲੱਗੇ ਇੱਕ ਤੁਲਸੀ ਦੇ ਪੱਤੇ 'ਤੇ ਇਹਦੇ ਬਰਾਬਰ ਸੋਨਾ ਤੋਲ ਦਿਓ, ਜੇ ਤੁਹਾਡਾ ਖਿਆਲ ਹੀ ਕੁਛ ਦੇਣ ਦਾ ਮੇਰੀ ਮਨਸ਼ਾ ਮੁਤਾਬਕ। ਉਹ ਬੜਾ ਹੱਸਿਆ, ਕਹਿਣਾ ਭਗਤ ਜੀ ਇਹਦੇ ਕੀ ਜਿਹੜੇ ਇਹਦੇ ਮੁਕਾਬਲੇ, ਚੌਲ ਜਿੰਨਾ ਵੀ ਨਹੀਂ ਚੜਨਾ, ਮੈਂ ਬੜਾ ਸੇਠ ਹਾਂ, ਮੇਰੇ ਤੋਂ ਕੋਈ ਜ਼ਿਆਦਾ ਸੇਵਾ ਲਓ ਤੁਸੀਂ। ਭਗਤ ਜੀ ਕਹਿੰਦੇ ਚੱਲ ਅਸੀਂ ਵੀ ਸੰਤੋਖੇ ਹਾਂ, ਜੇ ਤੂੰ ਸੇਠ ਹੈ ਇਹ ਬਰਾਬਰੀ ਤੋਰ ਦੇ, ਇੰਨਾ ਹੀ ਬੜਾ। ਖੈਰ ਉਸਨੇ ਛੋਟਾ ਜਿਹਾ ਕੰਡਾ ਲੈ ਕੇ ਪਲੜੇ ਦੇ ਵਿੱਚ ਉਹ ਪੱਤਾ ਪਾ ਲਿਆ, ਰਾਹ ਸ਼ਬਦ ਲਿਖਿਆ ਜਿੱਦ ਵਿੱਚ ਅੱਧਾ ਪਰਮਾਤਮਾ ਦਾ ਨਾਮ, ਦੂਜੇ ਪਾਸੇ ਉਹਨੇ ਸੋਨਾ ਥੋੜ੍ਹਾ ਜਿਹਾ ਪਾ ਲਿਆ। ਪਰ ਉਹ ਪੱਤਾ ਜਿਸ ਪਲੜੇ ਵਿੱਚ ਸੀ ਉਹ ਧਰਤੀ ਤੋਂ ਨਹੀਂ ਉੱਠਿਆ, ਉਹ ਬਹੁਤ ਉੱਚਾ ਚਲਾ ਗਿਆ, ਸਾਰਾ ਪਲੜਾ ਪੈ ਗਿਆ ਹੱਥ ਕੇ ਸੋਨੇ ਨਾਲ। ਦੂਜਾ ਉਸ ਤੋਂ ਵੱਡਾ ਕੰਡਾ ਮੰਗਾ ਲਿਆ, ਉਹਦੇ ਵਿੱਚ ਵੀ ਪੱਤਾ ਰੱਖ ਕੇ ਦੂਜੇ ਪਾਸੇ ਸੋਨਾ ਪਾਇਆ, ਉਹ ਵੀ ਸਾਰਾ ਭਰ ਗਿਆ, ਫਿਰ ਨਹੀਂ ਉੱਠਿਆ। ਉਸ ਤੋਂ ਵੱਡਾ, ਉਸ ਤੋਂ ਵੱਡਾ, ਅਖੀਰ ਉਹ ਤੱਕੜ ਮੰਗਾਇਆ ਜਿਹੜੇ ਮਣੀ ਤੋਲਣ ਵਾਲੇ। ਹੈਰਾਨ ਹੋ ਗਏ, ਸੱਚ ਗੱਲ ਹੈ ਅਤੇ ਇਹ ਤਾਂ ਉੱਠਣ 'ਚ ਕੀ ਚੀਜ਼ ਹੈ। ਉਹ ਪਲੜਾ ਧਰਤੀ ਤੋਂ ਨਹੀਂ ਉੱਠਦਾ ਜਿੱਥੇ ਰਾਹ ਸ਼ਬਦ ਲਿਖਿਆ, ਬਾਕੀ ਪਤਾ ਨਹੀਂ ਕਿਤਨੇ ਮਨ ਸੋਨਾ ਦੂਸਰੇ ਪਲੜੇ ਵਿੱਚ ਪੈ ਗਿਆ। ਸੇਠ ਦੇਖੇ, ਰਿਸ਼ਤੇਦਾਰਾਂ ਦਾ ਵੀ ਮੰਗਾ ਲਿਆ, ਕਿਉਂ ਉਹਦੇ ਰਿਸ਼ਤੇਦਾਰ ਵੀ ਉਹੋ ਜਿਹੇ ਮੋਟੇ ਮੋਟੇ ਸੀ। ਕਹਿੰਦੇ ਭਗਤ ਜੀ ਕਹਿੰਦੇ ਤੁਸੀਂ ਕਿਹਾ ਮੈਂ ਤਾਂ ਬਰਾਬਰ ਕਰ ਦੋ, ਹੱਥਾਂ ਨੇ ਕਿਹਾ ਭਗਤ ਜੀ ਦੱਸੋ ਕੀ ਗੱਲ। ਕਹਿਣਾ ਅਜੇ ਤਾਂ ਮੈਂ ਅੱਧਾ ਹੀ ਨਾ ਲਿਖਿਆ, ਪੂਰਾ ਨਹੀਂ ਲਿਖਿਆ। ਕਹਿੰਦਾ ਤੁਹਾਡੀ ਖੁਸ਼ੀ ਹੈ, ਤੁਸੀਂ ਆਪਣੀ ਆਪਣੀ ਆਪ ਕਿਹਾ ਨਾ, ਮੈਂ ਤਾਂ ਤੁਹਾਨੂੰ ਰੋਕਦਾ ਸੀ ਰਹਿਣ ਦਿਓ। ਪਰਮਾਤਮਾ ਦਾ ਨਾਮ ਇੰਨੀ ਸਤ ਵਸਤੇ ਦੇ ਮੁਕਾਬਲੇ ਤਮਾਮ ਦੁਨੀਆਂ ਦੀ ਵਿਭੂਤੀ ਕੀ ਮੈਂ ਨਹੀਂ, ਕੁਛ ਵੀ ਨਹੀਂ ਪੁੱਛਿਆ। ਇਹ ਸਤ ਵਸਤੂ ਹੈ, ਸਤ ਵਸਤੂ ਹੈ, ਸਤ ਵਸਤੂ ਜਿਹਦਾ ਕਦੇ ਵੀ ਵਿਨਾਸ਼ ਨਾ ਹੋਵੇ, ਜਿਹਦੇ ਵਿੱਚ ਸਭ ਕੁਛ ਆ ਜਾਏ। ਅਤੇ ਅਸਤ ਵਸਤੂ ਹੁੰਦੀ ਥੋੜ੍ਹੇ ਚਿਰ ਵਾਸਤੇ ਹੁੰਦੀ, ਸਦਾ ਨਾਲ ਹੀ ਉਹਨੂੰ ਸਤ ਕਹਿੰਦੇ, ਮਾਇਆ ਸਦਾ ਰਹਿਣ ਵਾਲੀ ਚੀਜ਼ ਨਹੀਂ, ਸੰਸਾਰ ਸਦਾ ਰਹਿਣ ਵਾਲਾ ਨਹੀਂ। ਤਾਂ ਪਰਮਾਤਮਾ ਅਤੇ ਉਹਦਾ ਨਾਮ ਕਦੇ ਵੀ ਵਿਨਾਸ਼ ਨਹੀਂ ਹੁੰਦਾ। ਸਵੇਮ ਕਰਕੇ ਖੈਰ ਪਰਮਾਤਮਾ ਨਾਮ ਇੰਨੀ ਮਹਿਮਾ ਵਾਲੀ ਚੀਜ਼ ਹੈ। ਇੱਕ ਵਾਰੀ ਨਾਰਦ ਜੀ ਦੁਆਰਕਾ ਪਹੁੰਚੇ, ਕ੍ਰਿਸ਼ਨ ਭਗਵਾਨ ਕਿਤੇ ਬਾਹਰ ਗਏ ਸਨ, ਉਹਨਾਂ ਦੀਆਂ ਜਿੱਤੀਆਂ ਰਾਣੀਆਂ ਸਨ, ਕ੍ਰਿਸ਼ਨ ਜੀ ਦੀਆਂ, ਨਾਰਦ ਜੀ ਨੂੰ ਮੱਥਾ ਟੇਕ ਕੇ ਚਾਹ ਛੇ ਬਹਿ ਗਈਆਂ, ਪਰ ਜੀ ਕੋਈ ਉਪਦੇਸ਼ ਕਰੋ, ਕਿਰਪਾ ਸੁਣਾਏਂਗੇ ਕੋਈ ਪਰਮਾਰਥ ਭੋਜਨ। ਅਖੀਰ ਉਹਨਾਂ ਕਿਹਾ ਰਿਸ਼ੀ ਜੀ ਸਾਨੂੰ ਕਿਹਾ ਜਾ ਤੁਸੀਂ ਵਰ ਦਿਓ ਵੀ ਹਰ ਜਨਮ ਦੇ ਵਿੱਚ ਕ੍ਰਿਸ਼ਨ ਭਗਵਾਨ ਸਾਡੇ ਪਤੀ ਦੇ ਹੋਇਆ ਕਰਨ। ਇਹ ਵਜਨ ਸੁਣ ਕੇ ਨਾਰਦ ਜੀ ਕਹਿੰਦੇ ਅਗਰ ਐਸਾ ਤੁਸੀਂ ਚਾਹੁੰਦੇ ਹੋ ਤਾਂ ਕ੍ਰਿਸ਼ਨ ਜੀ ਨੂੰ ਦਾਨ ਕਰ ਦਿਓ, ਦਾਨ ਕਰ ਦਿਓ, ਜਿਹੜੀ ਦਾਨ ਕੀਤੀ ਚੀਜ਼ ਨਹੀਂ ਉਹ ਅੱਗੇ ਮਿਲਦੀ ਹੁੰਦੀ ਕਈ ਦਿਨ ਫਲੀਭੂਤ। ਖੈਰ ਉਹਨਾਂ ਨੇ ਚੂੜੀ ਛੱਡਤੀ, ਦਾਨ ਕਰਨ ਦੇ ਕਈ ਤਰੀਕੇ ਨੇ, ਅਰਦਾਸ ਕਰਤੀ, ਚੂੜੀ ਛੱਡਤੀ, ਸੰਕਲਪ ਕਰਤਾ, ਕੁਛ ਕਹਿ ਲਓ, ਅਤੇ ਉਹਨੇ ਚੂੜੀ ਛੱਡਤੀ ਵੀ ਦਾਨ ਹੋ ਗਏ। ਇਤਨੇ ਨੂੰ ਕ੍ਰਿਸ਼ਨ ਜੀ ਪਾਨੋਂ ਆ ਗਏ, ਨਾਰਦ ਜੀ ਕਹਿੰਦੇ ਤੁਹਾਡਾ ਕਰ ਚੁੱਕੇ ਹੱਕ ਨਹੀਂ, ਹੁਣ ਤੁਸੀਂ ਦਾਨ ਹੋ ਚੁੱਕੇ ਹੋ, ਚਲੋ ਮੇਰਾ। ਹੁਣ ਲੈ ਤੁਰੇ ਹੁਣ ਘਰ ਦੇ ਵਿੱਚ ਪਿਟਪਟੂਗਾ ਪੈ ਗਿਆ। ਕਹਿਣ ਲੱਗੇ ਆਦਮੀ ਤੋਂ ਬਿਨਾਂ ਕਰਦਾ ਕੀ ਬਣਦਾ, ਰਿਸ਼ੀ ਜੀ ਸਾਡਾ ਘਰ ਪਟ ਚੱਲੇ ਤੁਸੀਂ। ਕਹਿਣ ਲੱਗੇ ਦੇਖੋ ਮੈਂ ਜ਼ਬਰਦਸਤੀ ਨਹੀਂ ਲੈ ਕੇ ਚੱਲਿਆ, ਤੁਸੀਂ ਦਾਨ ਕੀਤਾ ਹੈਗਾ ਨਾ। ਕਹਿੰਦੇ ਦਾਨ ਤਾਂ ਜ਼ਰੂਰ ਕੀਤਾ, ਐਵੇਂ ਮੈਂ ਲੈ ਚੱਲੇ। ਦਾਨ ਕੀਤੀ ਚੀਜ਼ ਦਾ ਥੋੜ੍ਹਾ ਹੱਕ ਹੀ ਇਹਦੇ ਵਿੱਚ, ਤੁਸੀਂ ਦਾਨ ਕਰਤਾ ਇਹਨਾਂ ਨੂੰ, ਚੂੜੀ ਛੱਡੇਗੀ ਨਾ। ਕਹਿੰਦੇ ਇਹਦੇ ਬਰਾਬਰ ਤੁਸੀਂ ਸਭ ਤੋਂ ਧਨ ਪਦਾਰਥ ਲੈਣ, ਸਾਡੇ ਬੜੇ ਕੀਮਤੀ ਕੀਮਤੀ ਗਹਿਣੇ ਨੇ, ਹੀਰ ਲਾਲ ਜਵਾਬ ਜੜ ਉਹ ਸਾਰੇ ਜੀ ਤੋਲ ਦਿੰਦੇ ਇਹਦੇ ਬਰਾਬਰ, ਪਰ ਇਹਨੂੰ ਛੱਡ ਕਰ ਲਓ। ਇੱਕ ਤਕੜਾ ਲਿਆਂਦਾ ਬੜਾ ਸਾਰਾ, ਇੱਕ ਪਾਸੇ ਕ੍ਰਿਸ਼ਨ ਜੀ ਨੂੰ ਬਿਠਾ ਲਿਆ, ਆਪਣੇ ਸਾਰੇ ਗਹਿਣੇ ਜਿੰਨੇ ਸੀ ਸਾਰੀਆਂ ਕੋਲ, ਚੰਗੇ ਚੰਗੇ ਕੀਮਤੀ ਗਹਿਣੇ, ਹੀਰੇ ਲਾਲ ਜਵਾਬ ਜੜ ਸਭ ਪਾ ਤੇ ਭਰ ਗਿਆ ਸਾਰਾ ਪਲੜਾ। ਲੇਕਿਨ ਉਹ ਪਲੜਾ ਕ੍ਰਿਸ਼ਨ ਜੀ ਵੱਲ ਉੱਠਦਾ ਨਹੀਂ, ਜਿੰਨੀ ਹੋਰ ਵੀ ਬੂਤੀ ਸੀ ਸਾਰੀ ਪਾਤੀ, ਲੇਕਿਨ ਨਹੀਂ ਉੱਠਦਾ। ਕਹਿੰਦੇ ਅਸੀਂ ਤਾਂ ਆਪਣਾ ਸਭ ਕੁਛ ਇਸ ਪਲੜੇ 'ਚ ਪਾ ਚੁੱਕੇ, ਸਾਡੇ ਹੋਰ ਕੁਛ ਨਹੀਂ ਹੈ, ਅਸੀਂ ਕੀ ਕਰੀਏ। ਇਹਦੇ ਬਰਾਬਰ ਕਰ ਦਿਓ ਤਾਂ ਇਹਨੂੰ ਰੱਖ ਲੂੰਗੀ, ਮੈਂ ਲੈ ਜੂੰਗਾ। ਅਸੀਂ ਉਹ ਕਹਿਣ ਲੱਗੇ ਤੁਸੀਂ ਰਿਸ਼ੀ ਲੋਕ ਸੰਤ ਲੋਕ, ਕੋਈ ਰੇਸ ਵਿੱਚ ਮੇਖ ਮਾਰਨ, ਆਪਸੀ ਕਿਰਪਾ ਕਰਕੇ ਸਾਨੂੰ ਕੋਈ ਯੁਕਤੀ ਦੱਸੋ। ਕਹਿੰਦੇ ਚੰਗਾ ਲਿਆ ਇੱਕ ਤੁਲਸੀ ਦਾ ਪੱਤਾ, ਤੁਲਸੀ ਦਾ ਪੱਤਾ ਲਿਆਂਦਾ, ਉਹਦੇ ਉੱਪਰ ਪਰਮਾਤਮਾ ਦਾ ਨਾਮ ਲਿਖਦਾ। ਜਿਸ ਵਕਤ ਉਸ ਪਲੜੇ 'ਚ ਰੱਖਿਆ ਜੀ, ਉਹਦੇ ਗਹਿਣੇ ਪੈ ਸਨ, ਇੱਕ ਲਖਤੀ ਕਿਸ਼ਨ ਵਾਲਾ ਪਲੜ ਉੱਚਾ ਚਲਾ ਗਿਆ। ਫਿਰ ਕਹਿੰਦੇ ਗਹਿਣੇ ਲਾ ਲਓ, ਆਪਣੇ ਗਹਿਣੇ ਵੀ ਲਾ ਲਏ, ਲੇਕਿਨ ਕ੍ਰਿਸ਼ਨ ਜੀ ਵਾਲਾ ਪਲੜਾ ਬਹੁਤ ਉੱਚਾ, ਔਰ ਪਰਮਾਤਮਾ ਦੇ ਨਾਮ ਵਾਲਾ ਪਲੜਾ ਧਰਤੀ ਤੋਂ ਨਹੀਂ ਉੱਠਦਾ। ਨਾਥ ਜੀ ਦੇਖ ਰਹੇ, ਦੇਖੋ ਪਰਮਾਤਮਾ ਦਾ ਨਾਮ ਪਰਮਾਤਮਾ ਨਾਲੋਂ ਵੀ ਭਾਰੀ ਹੈ, ਉੱਚੇ ਉੱਪਰ ਉੱਚਾ ਨਾਮ। ਸਿੱਧਾ ਨੇ ਗੁਰੂ ਨਾਨਕ ਜੀ ਨਾਲ ਗੱਲਬਾਤ ਕਰਦੇ ਹਾਂ ਵਿਚਾਰ ਕੀਤੀ, ਕਹਿਣ ਗੁਰੂ ਨਾਨਕ ਜੀ ਆਪਦਾ ਮਾਰਗ ਪ੍ਰੇਮਾ ਭਗਤੀ ਹੈ, ਸਾਡਾ ਮਾਰਗ ਪ੍ਰਾਣਾਯਾਮ ਹੈ, ਯੋਗ ਅਭਿਆਸ ਹੈ। ਇਹ ਕਲਯੁਗ ਵਿੱਚ ਤੁਸੀਂ ਕਹਿੰਦੇ ਹੋ ਕਠਿਨ ਹੈ, ਤੇ ਤੁਸੀਂ ਪਰਮਾਤਮਾ ਦੇ ਨਾਮ ਦੀ ਕੁਛ ਮਹਿਮਾ ਦੱਸੋ ਵੀ ਪਰਮਾਤਮਾ ਦਾ ਨਾਮ ਕਈ ਜੀ ਵਸਤੂ ਗੁਰੂ ਜੀ ਨੇ ਦੱਸਿਆ, ਪਰਮਾਤਮਾ ਸਭ ਤੋਂ ਵੱਡੀ ਵਸਤੂ ਦੁਨੀਆਂ ਦੇ ਵਿੱਚ ਪਰਮਾਤਮਾ ਹੈ। ਸੰਸਾਰ ਦਾ ਮਟੀਰੀਅਲ ਕੀ ਹੈ? ਮਿੱਟੀ, ਪਾਣੀ, ਅੱਗ, ਹਵਾ, ਆਕਾਸ਼, ਕਰੋੜਾਂ ਬ੍ਰਹਿਮੰਡ ਇਸ ਚੀਜ਼ ਦੇ ਬਣੇ ਹੋਏ। ਮਿੱਟੀ ਹੈ, ਉਸ ਤੋਂ ਅੱਗੇ ਪਾਣੀ ਹੈ, ਜ਼ਿਆਦਾ ਸੂਚਨਾ ਮੈਂ ਦਸ ਗੁਣਾ ਪਾਣੀ ਦੱਸ ਦੇਣ, ਸੈਂਸ ਵੀ ਇਹੀ ਕਹਿੰਦੀ ਹੈ। ਪਾਣੀ ਤੋਂ ਅੱਗੇ ਅੱਗ, ਸਮੁੰਦਰ ਦੇ ਵਿੱਚ ਅੱਗ ਹੈ, ਜਠਾਗਨ ਹੈ, ਇਹਨੂੰ ਬੜਵਾਗਨ ਜਿਹਨੂੰ ਸਾਡੇ ਸੀ ਜਠਾਗਨ ਹੈ। ਬੜਵਾਗਨ ਜਿਹੜੀ ਹੈ ਸਮੁੰਦਰ ਵਿੱਚ, ਉਹ ਸਮੁੰਦਰ ਦੇ ਪਾਣੀ ਦੀ ਮਰਿਆਦਾ ਨੂੰ ਕਾਇਮ ਰੱਖਦੀ ਹੈ, ਵਧਣ ਨਹੀਂ ਦਿੰਦੀ। ਅਗਰ ਕਿਤੇ ਵੱਧ ਹਜ਼ਾਰਾਂ ਨਦੀਆਂ ਨਾਲ ਦਰਿਆ ਜਿਸ ਦਿਨ ਬਾਰਿਸ਼ਾਂ ਦੇ ਮੌਸਮ ਵਿੱਚ ਰੋੜ ਖੇੜੇ ਨੂੰ ਸਾਰੀ ਦਿੰਦੀ, ਲੇਕਿਨ ਨਹੀਂ ਉਦੋਂ ਵੱਧ ਉਹ ਜਿਹੜੀ ਬੜਵਾਗਨ ਹੈ ਉਹਨੂੰ ਕਾਇਮ ਰੱਖ ਸੋਖਾ ਕਰਦੀ ਜਾਂਦੀ। ਪਰਮੇਸ਼ਰ ਦੀ ਨੇਤੀ ਜੀ ਰੱਖੀ ਹੋਈ ਅਗਨ ਉਹਦੇ ਵਿੱਚ, ਅਗਨ ਤੋਂ ਅੱਗੇ ਸੂਖਮ ਹਵਾ, ਹਵਾ ਇਹਨਾਂ ਅੱਖਾਂ ਨਾਲ ਨਹੀਂ ਦਿੰਦੀ, ਟੱਚ ਹੁੰਦੀ ਹੈ ਲੇਕਿਨ ਦਰਦ ਫਿਲਦੇ ਨੇ, ਉਹ ਟੱਚ ਹੁੰਦੀ ਹੈ ਸਾਡੇ ਲੱਗਦੀ ਹੈ, ਅਸੀਂ ਕਹਿੰਦੇ ਹਵਾ ਚੱਲਦੀ ਹੈ, ਤੇਜ਼ ਹਵਾ ਹੈ, ਥੋੜ੍ਹੀ ਹੈ, ਲੇਕਿਨ ਅੱਖਾਂ ਲੱਗੀ ਵੀ ਨਹੀਂ ਹਵਾ। ਇਹ ਜਿਹੜੀਆਂ ਸੂਲ ਅੱਖਾਂ ਨੇ, ਮਿੱਟੀ, ਪਾਣੀ, ਅੱਗ, ਤਿੰਨ ਤੱਤਾਂ ਦੇਖ ਸਕਦੀਆਂ, ਚੌਥਾ ਜਿਹੜਾ ਤੱਤ ਹੈ ਹਵਾ ਉਹਨੂੰ ਅੱਗ ਨਹੀਂ ਦਿੱਤੀਆਂ, ਇਹਨੇ ਇਹ ਅੱਖ ਨਹੀਂ ਦੇਖ ਸਕਦੀ, ਕਿੰਨੀ ਸੂਖਮ ਹੈ ਹਵਾ। ਉਦੋਂ ਵੀ ਜ਼ਿਆਦਾ ਹਵਾ ਤੋਂ ਆਕਾਸ਼ ਜਿਹੜਾ ਹੈ ਗੈਪ, ਉਦੋਂ ਵੀ ਜ਼ਿਆਦਾ ਸੂਖਮ ਹੈ ਜਿਹਦੇ ਵਿੱਚ ਹਵਾ ਫਿਰਦੀ ਹੈ। ਅਗਰ ਗੈਪ ਨਾ ਹੋਵੇ ਖਾਲੀ ਥਾਂ, ਹਵਾ ਫਿਰੇ ਕਿਤੇ? ਇਹ ਪੰਜ ਤੱਤ ਹਨ, ਇਹ ਠੋਸ ਮੈਟਰ ਜੜ ਹੈ, ਇਹ ਚੀਜ਼ ਹੈ, ਇਹਦਾ ਮੈਟੀਰੀਅਲ ਬਣੇ ਸਾਰੇ ਸਰੀਰ ਇਹਦੇ ਬਣੇ, ਤੁਹਾਡਾ ਸਰੀਰ ਵੀ, ਬ੍ਰਹਮਾ ਦਾ ਸਰੀਰ ਵੀ, ਹਾਥੀ ਦਾ, ਕੀੜੀ ਦਾ, ਇਹਨਾਂ ਪੰਜਾਂ ਤੱਤ ਨੇ। ਜਿਵੇਂ ਇਹ ਮਕਾਨ ਵੀ ਪੰਜਾਂ ਤੱਤ ਦੇ ਬਣੇ ਨੇ। ਮਿੱਟੀ ਲਓ, ਪਹਿਲਾਂ ਮਿੱਟੀ ਵਿੱਚ ਪਾਣੀ ਮਿਲਾਇਆ, ਪਾਣੀ ਮਿਲਾ ਕੇ ਇੱਟਾਂ ਪੱਥੀਆਂ, ਜਿਹੜਾ ਕੋਈ ਤਰੀਕਾ ਜਿਸ ਜਿਸ ਮੁਲਕ ਦਾ ਇੱਥੇ ਕਿਵੇਂ ਹੋਰ ਕਰਦੇ ਨੂੰ, ਦੋ ਤੱਤ ਮਿਲ ਗਏ, ਫਿਰ ਉਹ ਇੱਟਾਂ ਨੂੰ ਪੱਥ ਕੇ ਪੱਠੇ ਆਦਿ ਜੋ ਕੁਛ ਉਹਨੂੰ ਪਕਾਇਆ, ਅੱਗ ਦਿੱਤੀ, ਤੀਜਾ ਤੱਤ ਮਿਲਿਆ, ਅਤੇ ਅੱਗ ਤੋਂ ਕੱਢ ਕੇ ਪੱਠੇ ਵਿੱਚੋਂ ਬਾਹਰ ਰੱਖੀਆਂ, ਉਹ ਫਿਰ ਹਵਾ ਲੱਗੀ, ਉਹ ਠੰਡੀਆਂ ਹੋਈਆਂ, ਫਿਰ ਜਿੱਥੇ ਮਕਾਨ ਬਣਾਇਆ ਉਹ ਗੈਪ ਹੈ ਜਿਹੜਾ, ਉਸਨੇ ਥਾਂ ਦਿੱਤਾ ਕਿੰਨੇ ਮੰਜ਼ਲੇ, 122 ਮੰਜ਼ਲੇ ਮਕਾਨ ਅਮਰੀਕਾ 'ਚ ਦੱਸ ਦੇਣ, ਉਹ ਕਾਹਨੇ ਗੈਪ ਦਿੱਤਾ? ਆਕਾਸ਼ ਨੇ। ਯਾਨੀ ਇਹ ਪੰਜਾਂ ਤੱਤਾਂ ਦੇ ਬਣੇ ਸਾਰੇ, ਸਾਰਾ ਸੰਸਾਰ ਹੀ ਲੈ ਲਓ, ਕਿਉਂਕਿ ਜਿਸ ਜਿਸ ਚੀਜ਼ ਵੱਲ ਦੇਖੋ ਪੰਜਾਂ ਤੱਤਾਂ ਦੇ ਬਿਨਾਂ, ਵਿੱਚੋਂ ਦੇ ਆਤਮਾ ਪਰਮਾਤਮਾ ਉਦੋਂ ਵੀ ਇਹਦੀ ਸੂਖਮ ਹੈ, ਉਹਨੂੰ ਚਿਰਾਕਾਸ਼, ਨਿਰਾਕਾਰ, ਨਿਰਵਿਕਲ, ਅਨੇਕਾਂ ਨਾਂ ਹਨ ਉਹਦੇ, ਉਹ ਅਸਲ ਤਾਂ ਉਹਦਾ ਨਾਮ ਨਾਮ ਠਾਮ ਨਜਾਤ ਜੰਗ ਰੂਪ ਰੰਗ, ਉੱਥੇ ਜਿੱਥੇ ਪਹੁੰਚਦਾ ਅਸੀਸਤੇ ਉਸ ਉੱਤੇ ਨਾਂ ਨਹੀਂ ਗੁਰਦ ਰਹਿੰਦਾ। ਗੁਰੂ ਜੀ ਦਾ ਨਾਮ ਠਾਮ ਨਾ ਯਾਦ ਜੰਗ ਰੂਪ ਰੰਗ ਨਾ ਦੇਖ, ਐਸੀ ਉਸਤਾ ਹੈ, ਅਨੰਤ ਸ਼ਕਤ ਹੈ, ਉੱਥੇ ਉਹਦਾ ਨਾਮ ਕੋਈ ਨਹੀਂ ਰੱਖਿਆ ਜਾਂਦਾ, ਉੱਥੇ ਦਾ ਉਹਦੇ ਵਿੱਚ ਲੀਨ ਹੀ ਹੋ ਜਾਂਦਾ। ਕਹਿ ਰਹੋ ਇਹ ਤਾਂ ਵਿਚਾਰ ਸੂਖਮ ਹੈ, ਨੇ ਪੰਜਾਂ ਤੱਤਾਂ ਦਾ ਆਪਣਾ ਸਰੀਰ ਲਓ ਤੁਸੀਂ, ਇਹ ਸਰੀਰ ਕਾਹਦੇ ਬਣੇ? ਪੰਜਾਂ ਤੱਤਾਂ ਦੇ, ਪਹਿਲੇ ਮਿੱਟੀ ਹੈ, ਹੱਡੀਆਂ ਮਿੱਟੀ ਹੈ, ਹੱਡੀਆਂ ਦੇ ਵਿੱਚ ਨਾੜੀਆਂ ਮਾਸ ਹੈ, ਮਿੱਟੀ ਹੈ, ਉਹਦੇ ਵਿੱਚ ਨਾੜੀਆਂ 72,72,10,201 ਨਾੜੀ ਹੈ। ਅਤੇ ਇਹ ਤਾਂ ਕਹਿੰਦੇ ਨੇ ਹਿਕਮਤ ਵਾਲੇ 3.5 ਕਰੋੜ ਨਾਭੀ ਦੇ ਨਾੜੀ ਦਾ ਬੱਚਾ ਹੈ, ਮੁਖਤਲਿਫ ਸਾਈਡਾਂ ਨੂੰ ਫੈਲਦੀਆਂ ਹਨ ਸਾਡੇ, ਜਿੱਥੇ ਐਂਡ ਹਨ ਉਹਦੇ ਆ ਮਸਾਵਾਂ ਇਹਨੂੰ ਐਵੇਂ ਕਹਿੰਦੇ। ਲੇਕਿਨ ਯੋਗ ਮਾਰਗ ਦੁਆਰਾ ਜਦੋਂ ਅਤਿ ਸੂਖਮ ਬਿਰਤੀ ਉਹਦੀ ਖੋਜ ਕੀਤੀ ਤਾਂ 72,72,10,201 ਨਾੜੀ ਉਸ ਦੁਆਰਾ ਬਿਰਤੀ ਅਤਿ ਸੂਖਮ, ਉਹਨਾਂ ਦੀ ਖੋਜ ਸ੍ਰੇਸ਼ਟ ਠੀਕ ਹੈ ਅਸਲ ਚ। ਚਲੋ ਮੰਨ ਲਓ, ਕਿਵੇਂ ਮੰਨ ਲਓ, ਭਾਵੇਂ 3.5 ਕਰੋੜ ਮੰਨੋ, ਭਾਵੇਂ 72 ਕਰੋੜ ਆਦਿ ਮੰਨੋ, ਹੈ ਤਾਂ ਮਿੱਟੀ। ਨਾੜੀਆਂ ਚ ਕੀ ਹੈ? ਨਾੜੀਆਂ ਚ ਖੂਨ ਹੈ, ਪਸੀਨਾ ਹੈ, ਥੁੱਕ ਹੈ, ਲਾਣਾ ਹੈ, ਗਿੱਡ ਹੈ, ਕੀ ਹੈ ਜੋ ਖਾਂਦਾ ਉਹਦਾ ਫੋਕਸ ਲਟਰ ਪਟ, ਇਹ ਕੁਛ ਹੈ ਨਾੜਾਂ ਚ, ਸਾਰੀਆਂ ਨਾੜੀਆਂ ਚ। ਇਹ ਮਿੱਟੀ ਹੈ, ਫਿਰ ਉਹ ਨਾੜੀਆਂ ਦੇ ਉੱਪਰ ਦੀ ਆ ਜਿਹੜੀ ਖਲੜੀ ਹੈ ਤੁਸੀਂ ਸਕਿਨ ਜਿਹਨੂੰ ਕਹਿੰਦੇ, ਇਹ ਕੀ ਹੈ? ਇਹ ਮਿੱਟੀ ਹੈ, ਇਹਦੇ ਉੱਪਰ ਪੋਚਾ ਕਰਤਾ ਆ ਰੋਮ ਜਿਹੜੇ, ਇਹ ਮਿੱਟੀ ਦੇ ਅੰਸ਼, ਇਹ ਪੰਜ ਪ੍ਰਕਿਰਤੀਆਂ ਜਿਹੜੇ ਪੰਜ ਤੱਤ ਮਿੱਟੀ ਦੇ ਬਣ ਗਏ, ਫਿਰ ਇਹਨਾਂ ਵਿੱਚ ਪਾਣੀ ਹੈ, ਪਸੀਨਾ ਲਹੂ ਆਇਆ ਜੋ ਕੁਛ ਹੈ ਇਹ ਪਾਣੀ ਹੈ, ਇਹ ਵੀ ਅੱਗ ਹੈ, ਜਠਰਾਗਨ ਜਿਹੜੀ ਖਾਧੇ ਪੀਤੇ ਨੂੰ ਭਸਮ ਕਰਦੀ ਉਸ ਅਗਨੀ ਹੈ, ਹਵਾ ਹੈ ਨਾੜੀਆਂ ਦੇ ਵਿੱਚ ਜਿਹੜੀ ਖੂਨ ਨੂੰ ਪੰਪ ਕਰਦੀ ਤੱਕਦੀ ਹੈ ਗਾਂ, ਐਸੇ ਚੱਲਦਾ ਕੰਮ, ਅਤੇ ਗੈਪ ਇਹਦੇ ਵਿੱਚ ਹੈ, ਇਹ ਪੰਜ ਤੱਤਾਂ ਸਾਰੇ ਸਰੀਰ ਹੋਣਾ, ਗੱਲ ਤਾਂ ਆਹੀ ਹੈ, ਇਹ ਇਹ ਜੜ ਹੈ, ਠੋਸ ਹੈ, ਮੈਟਰ ਹੈ, ਆਪਣੀ ਸੱਤਾ ਕੁਝ ਰੱਖਦੀ, ਜਿੰਨੀ ਇਹਦੇ ਪਰਮਾਤਮਾ ਇਹਨੂੰ ਸੱਤਿਆ ਨੂੰ ਦੇਵੇ, ਗੱਡੀ ਆਪਣੇ ਆਪ ਨਹੀਂ ਚੱਲ ਸਕਦੀ ਜਿੰਨੀ ਜੇ ਉਹਦਾ ਡਰਾਈਵਰ ਨਹੀਂ ਬੈਠਦਾ, ਸੋ ਇਸ ਕਰਕੇ ਆਹ ਆਪਣੇ ਆਪ ਨਹੀਂ ਕੰਮ ਕਰਦਾ, ਜਿਵੇਂ ਦੇ ਵਿੱਚ ਇਹਦੇ ਨਾਲ ਵੀ ਇਹਨੂੰ ਆਤਮਿਕ ਕੰਮ ਕਰੂ ਨਾ, ਤਾਂ ਹੀ ਕਰੂ, ਨਈ ਚੀਜ਼ ਹੈ, ਮਸ਼ੀਨਰੀ ਚੰਗੀ ਹੈ, ਸਹੀ ਹੈ, ਇਸ ਕਰਕੇ ਇਹਨੇ ਸਾਰਾ ਸੰਸਾਰ ਪੰਜਾਂ ਤੱਤਾਂ ਦਾ ਹੈ, ਛੇਵਾਂ ਚੇਤਨਾ ਪਰਮਾਤਮਾ, ਪੰਜ ਤੱਤ ਗੋਤਾਂ ਰਚੋ ਜਾਨੋ ਚਤੁਰ ਸੁਜਾਨ ਜੇ ਤੇ ਉਪਜੋ ਨਾਨਕਾ ਲੀਨ ਤਾਂ ਹੀ ਮਹਿਮਾਨ, ਪੰਜਾਂ ਤੱਤਾਂ ਸਵਯੋਂ ਕਹਿਣ ਲੱਗੇ ਸਿੱਧ ਗੁਰੂ ਨਾਨਕ ਜੀ ਨੂੰ, ਇਹ ਦੱਸੋ ਪੰਜ ਤੱਤ ਹਨ, ਵੱਡੀ ਚੀਜ਼ ਕੀ ਗੁਰੂ ਜੀ ਵਿੱਚ ਸਭ ਤੋਂ ਵੱਡੀ ਚੀਜ਼ ਹੈ ਪਰਮਾਤਮਾ, ਅਗਰ ਉਹ ਨਾ ਹੋਵੇ ਇਹ ਕੁਛ ਮਾਇਨੇ ਨਹੀਂ ਰੱਖਦੇ, ਅਸਲ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਪਹੁੰਚ ਕੇ ਜਿਹੜੇ ਪੰਜੇ ਤੱਤ ਨੇ ਪਰਮਾਤਮਾ ਦਾ ਸੁਭਾਵ ਹੈ, ਹੋਰ ਕੁਛ ਨਹੀਂ, ਆਕਾਸ਼ ਪਰਿਪੂਰਨ ਸੁਭਾਵ ਹੈ ਪਰਮਾਤਮਾ ਦਾ, ਹਵਾ ਚੇਤਨ ਸੁਭਾਵ ਹੈ, ਅਗਨੀ ਪ੍ਰਕਾਸ਼ ਸੁਭਾਵ ਹੈ, ਜਲ ਸਰਵਾਤਮ ਸੁਭਾਵ ਹੈ, ਪ੍ਰਿਥਵੀ ਆਧਾਰ ਸੁਭਾਵ, ਪੰਜਾਂ ਸੁਭਾਵਾਂ ਦੁਆਰਾ ਇੱਕੋ ਹੀ ਇਸ ਅਨੇਕ ਹੋ ਕੇ ਉਹ ਵਾਹਿਗੁਰੂ ਦੀ ਲੱਗ ਖੇਡ ਕਰ, ਇੱਕ ਅਨੇਕ ਅਨੇਕ ਫਿਰ ਇੱਕ ਗੱਲ, ਇਹ ਆਰਫਾਂ ਲੋਕਾਂ ਨੂੰ ਦਰਅਸਲ ਗੱਲ ਅੱਛੀ ਤਰ੍ਹਾਂ ਰੋਸ਼ਨ ਹੈ, ਦੂਸਰਾ ਵੀ ਹੌਲੀ ਹੌਲੀ ਸਮਝਦੇ ਯੋਗ ਬਸ ਹੌਲੀ 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 ਇੱਥੇ ਪਹੁੰਚਣ ਦਾ ਇਹੀ ਉਪਰਾਲਾ ਹੈ। ਖੈਰ ਫਿਰ ਉਹ ਕਹਿਣ ਲੱਗੇ ਸਭ ਤੋਂ ਉੱਚਾ ਪਰਮਾਤਮਾ ਹੋਇਆ, ਅਗਰ ਉਹ ਨਾ ਹੋਵੇ ਕੁਛ ਨਹੀਂ, ਮੈਂ ਰੱਖਦੀ ਜੜ ਚੀਜ਼ ਜਿਹੜੀ ਠੋਸ ਚੀਜ਼ ਹੈ ਆਪਣੇ ਆਪਣੀ ਸਿੱਤੇ ਦੀ ਕੁਛ ਨਹੀਂ ਹੁੰਦੀ, ਹਰਕਤ ਹੀ ਨਹੀਂ ਕਰ ਸਕਦੀ, ਇਸ ਕਰਕੇ ਫਿਰ ਉਹਨਾਂ ਪੁੱਛਿਆ ਮਹਾਰਾਜ ਕਿਉਂ ਦੱਸੋ, ਉਹ ਤੋਂ ਵੀ ਉੱਚੀ ਕੋਈ ਚੀਜ਼ ਹੈ ਪਰਮਾਤਮਾ, ਕਿਉਂ ਗੁਰੂ ਜੀ ਦਾ ਉੱਚੇ ਉੱਪਰ ਉੱਚਾ ਨਾ, ਪਰਮਾਤਮਾ ਤੇ ਵੀ ਉੱਚਾ ਉਸਦਾ ਨਾਮ ਹੈ, ਉਹ ਕਿਉਂ, ਜਰਾ ਵਿਚਾਰ ਵੀ ਕਰੋ ਉਹ ਕਿਉਂ ਉੱਚਾ ਹੈ, ਪਰਮਾਤਮਾ ਸਾਰੇ ਪਰਿਪੂਰਨ ਤੁਹਾਡੇ ਸਾਡੇ ਸਾਰਿਆਂ 'ਚ, ਉਹ ਇਤਨੀ ਅਤਿ ਸੂਖਮ, ਜਿੱਥੋਂ ਆਕਾਸ਼ ਸਾਰੇ ਹੈ, ਆਕਾਸ਼ ਦੇ ਅਵਧਾਨਾ ਹੈ, ਉਹ ਉਸ ਤੋਂ ਵੀ ਬਹੁਤ ਸੂਖਮ ਹੈ, ਆਕਾਸ਼ ਦੇ ਮੁਕਾਬਲੇ 'ਚ ਪਰਮਾਤਮਾ ਇਤਨਾ ਸੂਖਮ ਬਰੀਕ ਹੈ, ਜਿਵੇਂ ਸੁਮੇਰ ਪੁਰਬ ਦੇ ਮੁਕਾਬਲੇ 'ਚ ਰਾਈ ਦਾ ਦਾਣਾ ਹੋਵੇ, ਇਹ ਰੇਸ਼ੋ ਸਮਝਾਉਣ ਵਾਸਤੇ ਰੱਖੀ ਹੋਈ ਹੈ, ਵਰਨੇ ਵੀ ਕਹੀ ਨਹੀਂ ਜਾਂਦੀ, ਇੰਨੀ ਸੂਖਮ ਚੀਜ਼ ਦੀ ਬਾਬਤ ਕੀ ਕਿਹਾ ਜਾਵੇ, ਉੱਥੇ ਅਗਲੀ ਨਹੀਂ ਕੰਮ ਕਰਦੇ ਉੱਥੇ, ਲੋ ਸਮਝਾਉਣ ਵਾਸਤੇ ਉਹਨਾਂ ਨੇ ਇਹ ਰੇਸ਼ੋ ਰੱਖ ਦਿੱਤੀ, ਕਿਉਂਕਿ ਇੱਕ ਤਰ੍ਹਾਂ ਦਾ ਜ਼ਿਕਰ ਹੈ, ਕੈਲਾਸ਼ ਪਰਬਤ ਤੇ ਸ਼ਿਵ ਜੀ ਤਪੱਸਿਆ ਕਰਦੇ ਹਨ, ਵਿਸ਼ਿਸ਼ ਜੀ ਆਪਣੇ ਸ਼ਿਵ ਸੰਦਾਇ ਦੇ ਸਮੇਤ ਤਪੱਸਿਆ ਕਰਦੇ ਹਨ, ਰਾਤ ਦੇ ਵੇਲੇ ਉੱਥੇ ਸ਼ਿਵ ਜੀ ਆ ਗਏ ਆਪਣੇ ਗਣਾਂ ਸਮੇਤ, ਉਹਨਾਂ ਉੱਠ ਕੇ ਜਥਾ ਜੋ ਜੈਸੇ ਬਜ਼ੁਰਗਾਂ ਦਾ ਸਤਿਕਾਰ ਪੂਜਨ ਕਰਨਾ ਬਣਨ ਦੇ ਕੀਤਾ, ਉਹਨਾਂ ਨੇ ਕੁਛ ਲੋਕ ਮਾਰ ਪੁੱਛਿਆ ਆਪਣੇ ਉੱਪਰ, ਵਿਸ਼ੇਸ਼ ਜੀ ਨੇ ਸ਼ਿਵਾਂ ਨੂੰ ਪ੍ਰਸੰਨ ਜਾਣ ਕੇ ਸਵਾਲ ਕੀਤਾ, ਕਹਿਣਗੇ ਮਹਾਰਾਜ ਉਹ ਪਰਮਾਤਮਾ ਸਤ ਜੀ ਦੇ ਅਨੇਕਾਂ ਨਾਮ ਹਨ, ਪਰਮਾਤਮਾ ਦਾ ਅੰਦਰ ਕਿਹੋ ਜਿਹਾ ਹੈ, ਇਹ ਸਵਾਲ ਕੀਤਾ। ਉਹਦੀ ਬਾਤ ਫਿਰ ਉਹਦੀ ਪੂਜਾ ਕਿਵੇਂ ਹੋਣੀ ਚਾਹੀਦੀ ਹੈ ਇਹ ਵੀ ਨੌਲੇਜ ਨੇ ਸਵਾਲ ਕੀਤਾ। ਫਿਰ ਇਉਂ ਕਰਕੇ ਉਹਨਾਂ ਫਿਰ ਦੱਸਿਆ, ਕਹਿਣ ਅਭਿਸ਼ੇਸ਼ ਜੀ ਉਹ ਚੇਤਨ ਤੱਤ ਪਰਮਾਤਮਾ ਜਿਹਨਾਂ ਦੇ ਮਤ ਮਤਾਂਤਰਾਂ ਵਾਲੇ ਨੇ ਅਨੰਤ ਨਾਮ ਰੱਖੇ ਹੋਏ ਹਨ। ਇੱਕ ਇੱਕ ਚੀਜ਼ ਦੇ ਕਿੰਨੇ ਕਿੰਨੇ ਨਾਮ, ਪਾਣੀ ਹੈ ਵਾਟਰ, ਆਪ, ਉਬ, ਜਲ, ਪਾਣੀ, ਕਿੰਨੇ ਨਾਮ ਨੇ, ਚੀਜ਼ ਕੋਈ ਹੈ। ਇਸੀ ਤਰ੍ਹਾਂ ਹਸਤੀ ਜਿਹੜਾ ਸ੍ਰਿਸ਼ਟੀ ਦਾ ਕਰਤਾ ਫਰਤਾ ਥਰਤਾ ਅਨੰਤ ਸ਼ਕਤਾ ਜਿਹਦਾ ਪਾਰਾਵਾਰ ਕਿਸੇ ਪਾਇਆ ਨਹੀਂ ਉਹਦੇ ਅਨੰਤ ਨਾਮ ਹਨ। ਸਵਯੋਂ ਕਰਕੇ ਉਹ ਪਰਮਾਤਮਾ ਜਿਹੜਾ ਹੈ ਉਹਦੀ ਬਾਬਤ ਸੀ ਪੰਜੇ ਤੱਤ ਜਿਹੜੇ ਠੋਸ ਇਹਨਾਂ ਤੋਂ ਸਭ ਤੋਂ ਸੂਖਮ ਆਕਾਸ਼ ਹੈ ਉਹ ਆਕਾਸ਼ ਦੇ ਮੁਕਾਬਲੇ ਵਿੱਚ ਇਤਨਾ ਸੂਖਮ ਹੈ ਜਿਵੇਂ ਸੁਮੇਰ ਪਰਬਤ ਦੇ ਮੁਕਾਬਲੇ ਵਿੱਚ ਰਾਈ ਦਾ ਦਾਣਾ। ਇਹਨੇ ਰੇਸ਼ੋ ਸਿਰਫ ਸਮਝਾਉਣ ਵਾਸਤੇ ਰੱਖੀ ਹੋਈ ਹੈ, ਵਰਨਾ ਐਸੀ ਸੂਖਮ ਚੀਜ਼ ਦੇ ਵਿੱਚ ਰੇਸ਼ੋ ਬਣਦੀ ਨਹੀਂ ਹੈ। ਸੋ ਕਹਿਣਗੇ ਇਤਨਾ ਸੂਖਮ ਉਹ ਪਰਮਾਤਮਾ ਹੈ, ਅਗਰ ਉਹ ਨਾ ਹੋਵੇ ਤਾਂ ਕੁਛ ਵੀ ਨਹੀਂ ਹੋ ਸਕਦਾ, ਉਹ ਚੇਤਨਾ ਹੈ, ਇਹ ਜੜ ਹੈ। ਸੋ ਇਸ ਕਰਕੇ ਜੜ ਚੀਜ਼ ਦੀ ਆਪਣੀ ਸੱਤਿਆ ਕੁਛ ਨਹੀਂ ਹੁੰਦੀ ਹੈ, ਠੋਸ ਚੀਜ਼ ਦੀ ਆਪਣੀ ਸੱਤਿਆ ਕੁਛ ਨਹੀਂ। ਜਿਵੇਂ ਤੁਸੀਂ ਇੰਜਨ ਲਓ, ਅਗਰ ਉਹ ਚਲਾਉਣ ਵਾਲਾ ਨਾ ਹੋਵੇ ਵਿੱਚ ਆਦਮੀ ਉਹ ਚੱਲ ਸਕਦਾ। ਇਸੀ ਤਰ੍ਹਾਂ ਗੱਡੀ ਕਿਤਨੀ ਕੀਮਤੀ ਹੈ, ਰੋਜ਼ ਰੋਜ਼ ਹੈ, ਕੁਛ ਵੀ ਹੈ, ਖੜੀ ਹੈ, ਜੜ ਹੈ, ਜਿੱਥੇ ਚੱਲੇ ਚਲਾਉਣ ਵਾਲਾ ਨਹੀਂ, ਚੇਤਨ ਨਹੀਂ ਉਹਦੇ ਵਿੱਚ। ਇਸੀ ਤਰ੍ਹਾਂ ਸਾਰੇ ਦੁਨੀਆਂ ਦੇ ਪਦਾਰਥ ਨਹੀਂ ਵਾਪਰਦਾ, ਪਰਮਾਤਮਾ ਸਭ ਸੱਤਿਆ ਦੇ ਰਿਹਾ। ਹਾਲਾਂਕਿ ਅਤੀ ਸੂਖਮ ਹੋਣ ਕਰਕੇ ਉਹ ਦੀਦਾ ਨਹੀਂ ਹੈ ਉਹਦੀ, ਲੇਕਿਨ ਜਦੋਂ ਉਹੀ ਅੱਖ ਬਰੀਕ ਹੋ ਜਾਵੇ ਹੌਲੀ 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 ਫਿਰ ਉਹ ਦੀਦਾਰ ਹੁੰਦਾ ਹੈ। ਸੋ ਖੈਰ ਇਉਂ ਉਹਦੇ ਉੱਪਰ ਕਹਿ ਉੱਚੇ ਉੱਪਰ ਉੱਚਾ ਨਾ, ਗੁਰੂ ਨਾਨਕ ਜੀ ਨੇ ਉਹ ਸਿੱਧਾ ਨੂੰ ਕਿਹਾ ਪਰਮਾਤਮਾ ਸਭ ਤੋਂ ਉੱਚਾ ਹੈ, ਉਸ ਤੇ ਉੱਚਾ ਉਸਦਾ ਨਾਮ ਹੈ। ਉਹ ਕਿਉਂ? ਪਰਮਾਤਮਾ ਸਾਰੇ ਪਰਿਪੂਰਨ ਹੈ, ਉਸ ਤੇ ਖਾਲੀ ਕੁਛ ਵੀ ਨਹੀਂ, ਉਹਦੇ ਵਿੱਚ ਸਭ ਕੁਛ ਹੈ, ਉਹ ਸਾਰਿਆਂ ਵਿੱਚ ਹੈ। ਜਿਵੇਂ ਸਮੁੰਦਰ ਪਾਣੀ ਦਾ ਭਰੇ, ਪਾਣੀ ਪਾਣੀ ਹੈ, ਹਵਾ ਚੱਲੀ ਬੜੀ ਜ਼ੋਰ ਦੀ, ਲਹਿਰਾਂ ਹੋ ਗਈਆਂ, ਕੋਠਿਆਂ ਜੁੱਡੀਆਂ ਲਹਿਰਾਂ ਉੱਠਦੀਆਂ ਹਨ, ਝੱਗ ਹੋ ਗਈ, ਦੁੱਧਲੇ ਹੋ ਗਏ, ਫਿਰ ਕੀ ਹੈ ਅੰਦਰ? ਕੀ ਉਹਦੇ ਕਾਹਤੋਂ ਬਣੇ? ਪਾਣੀ ਤੋਂ ਹੈ ਪਾਣੀ, ਫਿਰ ਅੰਦਰ ਬਾਹਰ ਪਾਣੀ, ਹਰਕਤ ਕਾਹਦੇ ਵਿੱਚ ਉਹਨਾਂ ਦੀ? ਪਾਣੀ 'ਚ ਹਰਕਤ ਕੀ ਹੈ? ਹਰਕਤ ਕੀ ਹੈ? ਪਾਣੀ ਲੈਗਾ ਚੁੰਦੇ ਨੇ ਪਾਣੀ, ਹਰ ਹਾਲ ਲਈ ਪਾਣੀ ਹੋਇਆ। ਇਸੀ ਤਰ੍ਹਾਂ ਪਰਮਾਤਮਾ ਐਸੀ ਹਸਤੀ ਆਦ ਸੱਚ, ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਸਦੀ ਵੀ ਹਸਤੀ ਹੈ। ਉਹ ਤੋਂ ਸਭ ਕੁਛ ਹੈ, ਉਹਦੇ ਵਿੱਚ ਸਭ ਕੁਛ ਹੈ, ਉਹਦੇ ਅੰਦਰ ਬਾਹਰ ਸਭ ਕੁਛ ਹੈ, ਉਹ ਸਭ ਕੁਛ ਹੈ, ਅਸੀਂ ਉਹਦੇ ਵਿੱਚ ਸਭ ਕੁਛ ਲੈ। ਗੱਲ ਤਾਂ ਇਹੀ ਹੈ, ਅਸਲ ਗੱਲ ਜਿਹੜੀ ਹੈ, ਜਿਉਂ ਜਿਉਂ ਇਸ ਮਾਰਗ ਵਿੱਚ ਚੱਲਦਾ ਹੈ, ਰੂਹਾਨੀ ਤਜਰਬੇ ਨੂੰ ਹੁੰਦੇ ਚਲੇ ਜਾਂਦੇ, ਇਹਦੀ ਅੱਖ ਖੁੱਲਦੀ ਜਾਂਦੀ ਹੈ, ਗੱਲ ਆਸਿੱਧ ਹੁੰਦੀ। ਕਰੋੜ ਹਾਈ ਰੂਹਾਨੀ ਰਹਿਬਰਾਂ ਦਾ ਨੇ, ਫਿਲਾਸਫਰਾਂ ਦਾ ਇਹੀ ਇੱਕੋ ਸਿਧਾਂਤ ਹੈ ਵੀ ਉਹ ਤੋਂ ਬਿਨਾਂ ਨਾ ਕੁਛ ਥਾ ਨਾ ਹੈ ਨਾ ਹੋਗਾ, ਇੱਕੋ ਹੀ ਚੀਜ਼ ਹੈ, ਇਸ ਵਨ ਦੂਸਰ ਵਾਹ ਨਾ ਹੋਗ। ਇਉਂ ਹੈ ਉਹ ਅਤੀ ਸੂਖਮ, ਉਹ ਉੱਚੇ ਉੱਪਰ ਉੱਚਾ ਨਾ, ਉੱਚੇ ਤੇ ਵੀ ਉੱਚਾ ਹੈ। ਉਹ ਕਿਉਂ? ਉਹ ਹੈ ਸਾਰੇ ਨੀਂਦਾ ਨੀ ਵਰ ਨਜ਼ਰ ਆਉਂਦਾ ਨਹੀਂ, ਨੀਂਦਾ ਨਾਸਤਿਕ ਉਹਨੂੰ ਕਹਿੰਦਾ ਹੈ ਹੀ ਨਹੀਂ, ਹਾਲਾਂਕਿ ਉਹਦੇ ਵਿੱਚ ਵੀ ਉਹੀ ਹੈ, ਥੱਲੇ ਕਹਿੰਦਾ ਹੈ ਨਹੀਂ। ਹੋਰ ਜਿਹਨੂੰ ਨਹੀਂ ਨੀਂਦਾ ਉਹ ਵੀ ਠੀਕ, ਅਜੇ ਭਰਮ ਜੀ ਉਹਨੇ ਹੋਣਾ ਹੀ ਨਹੀਂ, ਜਿਹੜਾ ਹੈ ਜਾ ਰੂਪੇਸ਼ ਰੰਗ ਸੇ ਨਿਆਰੇ ਚੀਜ਼ ਹੋਣੀ ਉਹ ਨਹੀਂ ਕਹਿੰਦੇ ਨੇ। ਖੈਰ ਪਰ ਕਿਉਂ ਦਿਸੇ? ਕਦ ਜਿਸ ਵਕਤ ਉਸਦਾ ਨਾਮ ਜਪੀਂਦਾ ਹੈ, ਭਜਨ ਕਰੀਂਦਾ ਹੈ, ਫਿਰ ਉਹ ਪ੍ਰਗਟ ਹੋ ਜਾਂਦਾ। ਉਹ ਤੇ ਉਹਦੀਆਂ ਸ਼ਕਤੀਆਂ ਇਉਂ ਪ੍ਰਗਟ ਹੋ ਜਾਂਦੀਆਂ ਹਨ ਜਿਵੇਂ ਇੱਕ ਬੋਹੜ ਦਾ ਬੀਜ ਹੁੰਦਾ ਹੈ, ਰੋਟੀ ਦਾ ਦੱਸਦੇ ਕਿੱਡਾ ਵੱਡਾ ਹੁੰਦਾ, ਉਹਦਾ ਬੀਜ ਕਿੱਦਾਂ ਸੂਖਮ ਹੁੰਦਾ, ਖਸੇ ਸੇ ਦਾਣੇ ਜਿੰਨਾ, ਉਹਦੇ ਵਿੱਚ ਕਿਤਨਾ ਵੱਡਾ ਬੋਹੜ ਦਾ ਦਰਸ਼ ਛੁਪਿਆ ਹੁੰਦਾ, ਦੀਦਾ ਨੀ। ਸਿਆਣੇ ਆਦਮੀ ਨੂੰ ਕੋਈ ਇਹਦੇ ਵਿੱਚ ਬੋਹੜ ਹੈ ਮੰਨ ਲੇਗਾ, ਅਣਜਾਣ ਕਹੇ ਬੋਹੜ ਕਿਤੇ ਇੰਨਾ ਐਡਾ ਵੱਡਾ ਬੋਹੜ ਐਡਾ ਇਹਦੇ ਚ ਕਿਵੇਂ ਆਇਆ, ਅਣਜਾਣ ਕਈ ਹੱਠ ਕਰਦੇ ਨੇ, ਵਰਨਾ ਹੈ ਤਾਂ ਜੀ ਉਹਦੇ ਵਿੱਚ। ਇਸੀ ਤਰ੍ਹਾਂ ਹਰ ਇਨਸਾਨ ਦੇ ਅੰਦਰ ਵਾਹਿਗੁਰੂ ਤੇ ਉਸਦੀਆਂ ਸ਼ਕਤੀਆਂ ਛੁਪੀਆਂ ਹੋਈਆਂ ਹਨ, ਜਿਵੇਂ ਬੀਜ ਦੇ ਅੰਦਰ ਬੋਹੜ ਕਿੱਡਾ ਵੱਡਾ ਦਰਖਤ ਛੁਪਿਆ ਹੁੰਦਾ ਹੈ, ਸਭ ਕੁਛ ਉਹਦਾ ਡਾਣੇ ਪੱਤੇ ਫਲ ਫੁਲ ਵਿੱਚੇ ਹੁੰਦੇ ਨੇ, ਲੇਕਿਨ ਸਮਾਂ ਪਾ ਕੇ ਜਦੋਂ ਜ਼ਮੀਨ ਚ ਗੱਡੀ ਦਾ ਲਗਾਈ ਦਾ ਹੌਲੀ ਹੌਲੀ ਪਰਵਰਿਸ਼ ਹੁੰਦੀ ਹੈ, ਕਿੱਡਾ ਵੱਡਾ ਬੋਹੜ ਦਾ ਦਰਖਤ ਹੋ ਜਾਂਦਾ। ਇਸੀ ਤਰ੍ਹਾਂ ਜਦੋਂ ਉਹਦਾ ਨਾਮ ਜਪੀਂਦਾ ਹੈ ਫਿਰ ਉਹ ਪ੍ਰਗਟ ਹੋ ਜਾਂਦਾ, ਨਾਲ ਦੀ ਉਹਦੀ ਸ਼ਕਤੀ ਵੀ ਪ੍ਰਗਟ ਹੋ ਜਾਂਦੀ। ਸੂਰਜ ਚੜ੍ਹਦਾ ਨਾਲ ਦੀ ਨਾਲ ਧੁੱਪ ਵੀ ਆਉਂਦੀ ਹੈ, ਸੂਰਜ ਵੱਲ ਮੂੰਹ ਕਰਕੇ ਆਦਮੀ ਤੁਰਦਾ ਹੈ ਉਹਦੀ ਛਾਂ ਵੀ ਪਿੱਛੇ ਪਿੱਛੇ ਚੱਲ ਪੈਂਦੀ ਹੈ। ਇਸੇ ਤਰ੍ਹਾਂ ਪਰਮਾਤਮਾ ਵੱਲ ਜਦ ਮੂੰਹ ਕਰਕੇ ਤੁਰਦਾ ਹੈ ਉਹ ਵੀ ਪ੍ਰਗਟ ਹੁੰਦਾ ਹੌਲੀ 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 ਹੌਲੀ, ਉਹਦੀ ਸ਼ਕਤੀ ਵੀ ਆਪੇ ਪਿੱਛੇ ਤੁਰ ਪੈਂਦੀ ਹੈ, ਜਿਵੇਂ ਸੂਰਜ ਵੱਲ ਮੂੰਹ ਕਿਤੇ ਦਿਸ਼ਾ ਆਪੇ ਪਿੱਛੇ ਪਿੱਛੇ ਰਹੀ ਜਾਂਦੀ ਹੈ। ਇੱਛਾ ਹੋਵੇ ਨਾ ਹੋਵੇ ਸਤਪੁਰਸ਼ੇ ਦੀ ਇੱਛਾ ਨਹੀਂ ਕਰਦੇ, ਸ਼ਕਤੀਆਂ ਦੇ ਮਾਇਆ ਹੈ, ਲੇਕਿਨ ਉਹ ਆਪੇ ਪਿੱਛੇ ਤੁਰੀ ਜਾਂਦੀ ਹੈ, ਪਿੱਛੇ ਵਗਰੀ ਜਾਂਦੀ ਹੈ। ਇਸ ਕਰਕੇ ਉੱਚੇ ਉੱਪਰ ਉੱਚਾ ਨਾਮ, ਪਰਮਾਤਮਾ ਤੋਂ ਵੀ ਉੱਚਾ ਪਰਮਾਤਮਾ ਦਾ ਨਾਮ ਹੈ, ਉਸਦੀ ਮਹਿਮਾ ਕਥਨੀ ਹੈ। ਸਾਈ ਨਾਮ ਅਮੋਲ ਕੀ ਮੈਨੂੰ ਕੋਈ ਜਾਣ ਦੋ, ਜਿੰਨਾ ਭਾਗ ਮਥਾ ਨਾਮ ਸਹੀ ਹਰ ਰੰਗ ਮਾਣ ਦੋ। ਜਿੰਨੇ ਭਗਤ ਸੰਤ ਹੋਏ ਨਾਮ ਜਪ ਕੇ ਐਡੇ ਐਡੇ ਕਰਨੀਆਂ ਦੇ ਮਾਲਕ ਹੋਏ, ਨਾਮ ਦਿਓ ਕਬੀਰ ਦਾਸ ਸੈਨ ਹੋ ਤੰਨਾ, ਕਿਤਨੇ ਤਰੁਣ ਪਹਿਲਾਦ, ਕਿਤਨੇ ਮਹਾਂਪੁਰਸ਼ ਹੋਣਗੇ ਵੀ ਇਸ। ਇਸ ਕਰਕੇ ਪਰਮਾਤਮਾ ਦਾ ਨਾਮ ਬੜੀ ਉੱਚੀ ਹੈ, ਪਰ ਨਾਮ ਜਪਣ ਦੀ ਮਹਿਮਾ ਅਕਥਨੀ ਹੈ। ਇਸ਼ਨਾਨ ਦਾ ਮਹਾਤਮ ਦੱਸਿਆ, ਇਹਨਾਂ ਨਾਮ ਦਾ ਮਹਾਤਮ ਦਾ ਕਥਨ ਚ ਹੀ ਨਹੀਂ ਆਉਂਦਾ ਹੈ। ਨੌ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰਨ ਜੋ ਹਰ ਹਿਰਦੇ ਸਦਾ ਵਸਾ, ਇਹ ਪਰਮਾਤਮਾ ਦੀ ਵੀ ਬੁੱਧੀ ਹੈ, ਸ਼ਕਤੀ ਹੈ ਉਸਦੀ। ਸੋ ਜਿਸ ਦੇ ਆਸਲੇ ਪਹਿਲੇ ਰਿਸ਼ੀ ਮੁਨੀ ਰਹੀਆਂ ਜੰਗਲਾਂ ਚ ਰਹਿੰਦੇ, ਉਹਨਾਂ ਲੋੜ ਪੈਂਦੀ ਉੱਥੇ ਕੰਬਲ ਆਈਆਂ ਹੁੰਦੇ ਸੀ, ਜਿੱਥੇ ਨਹੀਂ ਲੋੜ ਕੀ ਲੋੜ ਹੈ ਉਹਨੂੰ ਵਰਤਣ ਦੀ, ਹੈ ਤਾਂ ਉਹਦੀ ਵੀ ਬੁੱਧੀ ਨਾਲ ਹੀ ਹੁੰਦੀ। ਜਿੱਥੇ ਆਦਮੀ ਜਾਂਦਾ ਉਹਦੀ ਸ਼ਕਤੀ ਨਾਲ ਜਾਂਦੀ, ਜਿੱਥੇ ਰੱਬ ਜਾਊ ਉਹਦੀ ਤਾਕਤ ਨਾ ਹੋਏਗੀ, ਇਹਦੀ ਹੋ ਨਹੀਂ ਸਕਦੀ, ਪਿੱਛੇ ਰਹਿ ਜੀ ਕਿਤੇ। ਜਿੱਥੇ ਪ੍ਰਗਟ ਹੋਏਗਾ ਉਹ ਵੀ ਨਾਲ ਪ੍ਰਗਟ ਹੋਏਗੀ, ਲੇਕਿਨ ਵਰਤਣਾ ਉਹਦੇ ਵਾਸਤੇ ਗੁਰੂ ਜੀ ਨੇ ਇੱਧਰ ਪਿੱਠੀ ਰੱਖੀ, ਵਰਤੋਂ ਚ ਨਾ ਲਿਆਓ, ਆਪੀ ਸੇਵਾ ਕਰੀ ਜਾਣੇ ਕੰਮ ਕਰੀ ਜਾਣੇ, ਐਸਾ ਹੈ। ਸਿਉਂ ਕਰਕੇ ਪਰਮਾਤਮਾ ਦੇ ਨਾਮ ਜਪਣੇ ਨਾਮ ਦਾ ਨਿਸ਼ਨਾ, ਅਤੇ ਦਾਨ ਦੀ ਮਹਿਮਾ ਬਹੁਤ ਦੱਸੀ ਹੋਈ ਹੈ। ਦਾਨ ਇੱਕ ਦਫ਼ਾ ਕ੍ਰਿਸ਼ਨ ਜੀ ਨੇ ਯੁਧਿਸ਼ਰ ਹੋਇਆ, ਯੁਧਿਸ਼ਰ ਭੀਮ ਅਰਜਨ ਕ੍ਰਿਸ਼ਨਦੇਵ ਪੰਜ ਪਾਂਡਵਾਂ ਦਾ ਰਾਜਾ, ਚੱਕਰਵਰਤੀ ਰਾਜਾ ਸੀ ਹਿੰਦੁਸਤਾਨ ਦਾ, ਹਾਂਜੀ। ਉਹਦੇ ਚਿੱਤ ਵਿੱਚ ਖਿਆਲ ਕ੍ਰਿਸ਼ਨ ਜੀ ਮੈਨੂੰ ਆਓ ਰਾਜਨ ਐਂ ਕਹਿ ਕੇ ਬੁਲਾਉਂਦੇ, ਮੈਨੂੰ ਭਗਤ ਜੀ ਕਰਕੇ ਨਹੀਂ ਬੁਲਾਇਆ ਗਿਆ। ਭਗਤਾਂ ਦਾ ਰਾਜਾ ਵੱਡਾ ਨਾ, ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਵੀ, ਮੈਨੂੰ ਭਗਤ ਜੀ ਕਰਕੇ ਨਹੀਂ ਕਦੇ ਬੁਲਾਇਆ, ਮੈਨੂੰ ਬਸ ਇਹੀ ਰਾਜਾ ਕਹਿ ਬੁਲਾਉਂਦੇ। ਖੈਰ ਦਾਨ ਉਹ ਵੀ ਕਰਦਾ ਸੀ, ਲੇਕਿਨ ਕੰਸ ਦਾ ਜਿਹੜਾ ਦਾਨ ਸੀ ਬਹੁਤ ਮਸ਼ਹੂਰ ਸੀ, ਰਾਜਾ ਕੰਸ ਕਰਨ ਕਰਨ, ਹਾਂ ਉਹ ਦਾਨ ਮਸ਼ਹੂਰ ਹੈ। ਸਵਾਵਣ ਥੋੜਾ ਦਾਨ ਕਰਕੇ ਫਿਰ ਰੋਟੀ ਖਾਣ ਦਾ ਕਾਰਨ। ਸੋ ਇੱਕ ਦਫ਼ਾ ਬਹੁਤ ਬਾਰਿਸ਼ ਪਈ, ਬਾਰਿਸ਼ ਇੰਨੀ ਪਈ ਸਾਰੇ ਹਿੰਦੁਸਤਾਨ, ਸਰਦੀ ਦਾ ਮੌਸਮ, ਸਭ ਕੁਛ ਬਾਲਣ ਠਾਲਣ ਰੱਖਣਾ ਸਭ ਭਿੱਜ ਗਿਆ। ਕ੍ਰਿਸ਼ਨ ਜੀ ਨੇ ਸੁਨੇਹਾ ਭੇਜਿਆ ਯੁਧਿਸ਼ਰ ਕੋਲ, ਚੱਕਰਵਰਤੀ ਰਾਜਾ ਸੀ ਔਰ ਕਰਨ ਇੱਕ ਛੋਟਾ ਰਾਜਾ ਸੀ, ਜਿਵੇਂ ਰਿਆਸਤਾਂ ਸੀਗੀਆਂ ਇੱਕ ਰਿਆਸਤ ਦਾ। ਸੋ ਇਹਨੂੰ ਸੁਨੇਹਾ ਭੇਜਿਆ ਯੁਧਿਸ਼ਰ ਨੂੰ, ਬਈ ਲੰਗਰ ਵਾਸਤੇ ਕੋਈ ਬਾਲਣ ਭੇਜ। ਬਾਲਣ ਕਿੱਥੋਂ ਭੇਜਣ, ਮੀਂਹ ਸਾਰੇ ਪਿਆ ਹੋਇਆ, ਸਭ ਕੁਛ ਜਿਵੇਂ ਉੱਥੇ ਮੀਂਹ ਭੇਜਤੇ ਵੀ ਪਿਆ, ਸਾਰੇ ਹਿੰਦੁਸਤਾਨ 'ਚ ਹੀ ਪਿਆ, ਸਭ ਕੁਛ ਭੇਜਿਆ, ਬਾਲਣ ਹੋਇਆ ਸੁੱਕਾ ਕਿੱਥੋਂ ਭੇਜਦੇ। ਖੈਰ ਇਹਦਾ ਤਾਂ ਇਹ ਜਵਾਬ ਗਿਆ। ਉੱਧਰ ਫਿਰ ਕਰਨ ਨੂੰ ਸੁਨੇਹਾ ਭੇਜਿਆ ਵੀ ਬਾਲਣ ਭੇਜ ਲੰਗਰ ਵਾਸਤੇ। ਉਸਨੇ ਦੇਖਿਆ ਵਾਕਈ ਸਾਰੇ ਮੀਂਹ ਪਿਆ ਹੋਇਆ, ਸਭ ਕੁਛ ਭੇਜ ਚੁੱਕਿਆ ਹੈ, ਲੱਕੜਾਂ ਛੁੱਕਣਾ ਸੁੱਕਾ ਬਾਲਣ ਮੰਗਦੇ ਨੇ, ਮੈਂ ਕਿੱਥੋਂ ਭੇਜਾਂ। ਫਿਰ ਉਸਨੇ ਉਸ ਮੌਕੇ, ਅੱਜ ਕੱਲ੍ਹ ਵਾਂਗੂ ਲੈਂਟਰ ਸੈਂਟਰ ਨਹੀਂ ਸੀ ਲੱਗਦੇ ਹੁੰਦੇ, ਲੱਕੜੀਆਂ ਕੜੀਆਂ ਸ਼ਤੀਰ ਵਗੈਰਾ ਇਹਨਾਂ ਦੀਆਂ ਛੱਤਾਂ ਪੈਂਦੀਆਂ ਸੀ, ਉਹਨੇ ਬਹੁਤ ਸਾਰੇ ਮਕਾਨਾਂ ਦੀਆਂ, ਉਹ ਤਾਂ ਸੁੱਕੀਆਂ ਸਨ ਨਾ, ਉਹ ਦੇੜ ਕੇ ਲੱਕੜੀਆਂ ਸ਼ਤੀਰ ਬਹੁਤ ਸਾਰਾ ਭੇਜਤਾ ਬਾਲਣ ਪਹੁੰਚ ਗਿਆ। ਸਰ ਸਮਾਂ ਪਾ ਕੇ ਗੱਲ ਚੱਲੀ, ਯੁਧਿਸ਼ਠਿਰ ਨੇ ਯੁਧਿਸ਼ਠਿਰ ਵੀ ਸੀ, ਹੋਰ ਸੀ ਬਹੁਤ ਸਾਰੇ ਬੈਠੇ, ਕ੍ਰਿਸ਼ਨ ਜੀ ਨੇ ਕਰਨ ਦੀ ਸਿਫਤ ਕੀਤੀ। ਯੁਧਿਸ਼ਠਿਰ ਕਹਿਣਾ, ਤੁਸੀਂ ਕਰਨ ਦੀ ਸਿਫਤ ਕਰਦੇ ਹੋ, ਕਰਨ ਇੱਕ ਛੋਟਾ ਜਿਹਾ ਰਾਜਾ ਹੈ, ਮੈਂ ਚੱਕਰਵਰਤੀ ਰਾਜਾ, ਕੀ ਐਡਾ ਵੱਡਾ ਤਾਂ ਨਹੀਂ ਹੋ ਸਕਦਾ। ਸੋ ਉਸ ਮੌਕੇ ਕ੍ਰਿਸ਼ਨ ਜੀ ਕਹਿਣਗੇ, ਬਈ ਯੁਧਿਸ਼ਠਿਰ ਤਾਂ ਇੱਥੋਂ ਬਾਲਣ ਮੰਗਿਆ ਸੀ, ਭੇਜਿਆ ਨਹੀਂ, ਕਹਿੰਦਾ ਬਾਲਣ ਮੈਂ ਕਿੱਥੋਂ ਭੇਜ ਦਿੰਦਾ, ਮੀਂਹ ਸਾਰੇ ਪਿਆ ਸੀ, ਸਭ ਕੁਝ ਭੇਜਿਆ ਭੇਜਿਆ ਸੀ, ਕਿੱਥੋਂ ਸੁੱਕਾ ਬਾਲਣ ਕਿੱਥੋਂ ਮਿਲਦਾ। ਕਹਿੰਦੇ ਕਰਨ ਨੇ ਕਿੱਥੋਂ ਭੇਜਤਾ, ਉਹਨੇ ਕਿੱਥੋਂ ਭੇਜਣੇ ਸੀ, ਕਹਿੰਦੇ ਤਾਂ ਹੀ ਕਹਿੰਦੇ ਬੜਾ ਦਾਨੀ ਮੰਨਿਆ ਨਾ, ਤੇ ਤੋਂ ਭਾਵੇਂ ਛੋਟੀ ਰਿਆਸਤ ਆ ਉਹਦੇ ਪਾਸ, ਲੇਕਿਨ ਉਹਨੇ ਭੇਜਤਾ, ਉਹ ਕਿੱਥੋਂ ਭੇਜ ਸਕਦਾ ਸੀ। ਕਹਿੰਦਾ ਉਸਨੇ ਆਪਣੇ ਬਹੁਤ ਸਾਰੇ ਮਕਾਨ ਉਧੜਾ ਕੇ ਉਹਨਾਂ ਦੀਆਂ ਕੜੀਆਂ ਵਾਲੇ ਜੋ ਸ਼ਤੀਰ ਵਗੈਰਾ ਉਹ ਸੁੱਕੇ ਸੀ, ਉਹ ਭੇਜੇ, ਇਹਦਾ ਮਾਣ ਟੈਣਾ ਹੋਇਆ। ਸਰ ਇਸੇ ਤਰ੍ਹਾਂ ਇਹਦੇ ਚਿੱਤ ਵਿੱਚ ਫੁਰਨਾ ਉੱਠਦਾ, ਮੈਨੂੰ ਭਗਤ ਕਰਕੇ ਸੱਦਣ ਕਿਤੇ, ਪਰ ਉਹ ਜਦ ਵੀ ਆਵੇ ਆਓ ਰਾਜਨ ਇਹ ਹੀ ਕਿਹਾ ਕਰਨ। ਸੰਤ ਵੀ ਸੁਣ ਸਾਚੀ ਸਾਖੀ ਸਭ ਬੋਲਣ ਅਪੇਖਿਆ ਸੀ। ਸਰ ਅਖੀਰ ਇੱਕ ਦਫ਼ਾ ਕਿਤੇ ਰਾਜੀ ਯੁਧਿਸ਼ਠਿਰ ਇੱਕ ਆਪਣੇ ਵਜ਼ੀਰ ਨਾਲ ਬਾਹਰ ਘੋੜਿਆਂ 'ਤੇ ਸਵਾਰ ਹੋ ਗਏ, ਸਵਾਰੀ ਹੁੰਦੀਆਂ ਉਹਨਾਂ ਜੰਗਲ 'ਚ ਕਿਤੇ ਫਿਰਨ ਤੁਰਨ ਗਏ, ਇੱਕੋ ਗਰੀਬੀ ਨੂੰ ਮਾਇਸ਼ੀ ਪੀਲ ਹੋਣ ਜੰਗਲ 'ਚ ਰਹਿਣ ਵਾਲੇ, ਉਹਦੇ ਕੋਈ ਬੱਚਾ ਜਨਮੇ ਸੀ, ਬੜਾ ਕਸ਼ਟ ਹੋ ਰਿਹਾ ਸੀ ਉਸ ਨੂੰ, ਦੂਰ ਤੱਕ ਉਹਦੀਆਂ ਰੋਣ ਟੋਣੀਆਂ ਆਵਾਜ਼ਾਂ ਆਉਂਦੀਆਂ ਸੀ। ਅਤੇ ਇਸਨੇ ਕਿਹਾ ਆਪਣੇ ਵੀਰ ਨੂੰ, ਯੁਧਿਸ਼ਠਿਰ ਨੇ ਪਤਾ ਲੈ ਕੌਣ ਹੈ, ਕੌਣ ਪੁਰਸ਼ ਦੁਖੀ ਹੈ, ਇਹਦੀ ਆਪਾਂ ਮਦਦ ਕਰੀਏ। ਕਹਿਣ ਲੱਗਿਆ ਜੀ ਇੱਕ ਕੋਈ ਮਾਈ ਹੈ ਵਿਚਾਰੀ ਗਰੀਬਣੀ, ਦਾਈ ਦੂਈ ਕੋਈ ਹੈ ਨਹੀਂ, ਉਹਨੂੰ ਬੱਚੇ ਦਾ ਜਨਮ ਹੋ ਰਿਹਾ, ਬੜਾ ਕਸ਼ਟ ਹੋ ਰਿਹਾ ਹੈ, ਉਹ ਹੈ ਉਹਦੇ ਰੋਣ ਧੋਣ ਦੀ ਆਵਾਜ਼ ਆ ਰਹੀ, ਇਹਦੇ ਚਿੱਤ ਵਿੱਚ ਰਹਿਮ ਆਇਆ। ਅਤੇ ਉਹਨੂੰ ਪੁੱਛ ਜਾ ਕੇ ਵੀ ਇੱਥੋਂ ਇਹੋ ਜਿਹੇ ਮੌਕੇ ਉਹਨੂੰ ਦਾਈ ਜਨਾਨੀ ਤਾਂ ਕੋਈ ਹੈ ਨਹੀਂ, ਕਿਉਂ ਲੰਬੀ ਆਵਾਜ਼ ਹੈ, ਜੇ ਮੈਂ ਅੱਖਾਂ 'ਤੇ ਪੱਟੀ ਬਣ ਕੇ ਸੇਵਾ ਮੈਂ ਕਰ ਲਾਂ ਕੋਈ ਹਰਜ, ਦੁਖੀ ਸੀ ਵਿਚਾਰੀ। ਖੈਰ ਰਾਜੇ ਯੁਧਿਸ਼ਠਿਰ ਨੇ ਅੱਖਾਂ 'ਤੇ ਪੱਟੀ ਬੰਨ ਕੇ ਆਪਣਾ ਸੇਵਾ ਦਿੱਤੀ, ਉਸਨੂੰ ਬਹੁਤ ਸਾਰਾ ਫਿਰ ਰਾਸ਼ਨ ਰੂਸ਼ਨ ਵੀ ਲਗਾ ਦਿੱਤਾ ਸਾਰਾ ਕਹਿ ਕੇ ਵਜ਼ੀਰ ਨੂੰ। ਖੈਰ ਆ ਗਏ ਦੂਜੇ ਦਿਨ ਜਦੋਂ ਮਿਲਣ ਵਾਸਤੇ ਗਏ ਕ੍ਰਿਸ਼ਨ ਜੀ ਨੂੰ, ਕ੍ਰਿਸ਼ਨ ਜੀ ਕਹਾਂ ਉਹ ਭਗਤ ਜੀ ਹੈਰਾਨ ਹੋ ਗਿਆ, ਕਹਿੰਦਾ ਅੱਜ ਕੀ ਗੱਲ ਹੋ ਗਈ, ਮੈਂ ਤਾਂ ਇਹ ਗੱਲ ਕਦੇ ਤਾਂ ਕਹਾਉਣਾ ਚਾਹੁੰਦਾ ਸੀ ਮੈਨੂੰ ਭਗਤ ਜੀ ਕਹਿ ਕੇ ਸੱਦਣ, ਤੈਂ ਕੱਲ੍ਹ ਭਗਤ ਬੜਾ ਕੰਮ ਕੀਤਾ, ਦਿਆ ਤਾਰ ਕੇ ਆਪਣਾ ਚੱਕਰਵਰਤੀ ਰਾਜਿਆਂ ਵਾਲੀ ਸ਼ਾਨ ਨੂੰ ਛੱਡ ਕੇ ਇੱਕ ਦਾਈਆਂ ਵਾਲਾ ਨਿਸ਼ਚਿਤ ਕੰਮ ਜਿਹੜਾ ਤਾਂ ਕੀਤਾ, ਉਹ ਉਸ ਕਰਕੇ ਤੈਨੂੰ ਕਿਹਾ ਦਿਆ ਜਿਹੜੀ ਹੈ ਵੱਡਾ ਕਰਤੱਵ ਹੈ, ਦਿਆ ਜਿਸ ਪੁਰਸ਼ ਦੇ ਚਿੱਤ ਵਿੱਚ ਹੈ ਉਹਦੀ ਬੜੀ ਮਹਿਮਾ ਹੈ। ਹਾਂਜੀ, ਫਜ਼ਰੀ ਦੇ ਵਿੱਚ ਇੱਕ ਕੋਈ ਮਹਿਮੂਦ ਗਜ਼ਨਵੀ ਹੈ ਜਿਹੜਾ ਫੌਜ ਵਿੱਚ, ਇਹ ਪਹਿਲੇ ਕੋਈ ਸਿਪਾਹੀ ਸੀ, ਇਹਨੂੰ ਸ਼ਿਕਾਰ ਸ਼ੁਕਰ ਖੇਡਣ ਦਾ ਸ਼ੌਕ ਸੀ, ਇੱਕ ਦਿਨ ਸ਼ਿਕਾਰ ਖੇਡਣ ਗਿਆ ਅਤੇ ਇੱਕ ਹਰਨੀ ਦਾ ਬੱਚਾ ਇਸਨੇ ਜਿੰਦਾ ਪਕੜਿਆ, ਮਹਾਰਾਜ ਜਿੰਦਾ ਫੜ ਲਵੇ ਲੈ ਚੱਲਦੇ ਹਾਂ, ਖੇਡਿਆ ਖੁਡਿਆ ਕਰਾਂਗੇ ਪਾਲਾਂਗੇ ਸਭ ਕੁਛ ਖਿਆਲ ਕਰਕੇ, ਲੇਕਿਨ ਹਰਨੀ ਮੋਹਦੀ ਵਧੀ ਹੋਈ, ਇਹ ਤੁਰਦਾ ਉਹ ਪਿੱਛੇ ਪਿੱਛੇ ਤੁਰ ਪਏ, ਦੂਰ ਕੁਛ ਫਸ ਲਿਓ, ਡਰ ਵੀ ਹੈ ਕਿਉਂਕਿ ਜਾਨਵਰਾਂ ਨੂੰ ਜਿਹੜੇ ਮੀਟ ਖਾਣ ਵਾਲੇ ਉਹਨਾਂ ਦੀ ਸਮੈਲ ਆਉਂਦੀ ਹੈ, ਨਹੀਂ ਖਾਣ ਉਹਨਾਂ ਦੀ ਸਮੈਲ ਵੀ ਆਉਂਦੀ, ਇਹ ਨਹੀਂ ਖਾਣ ਉਹਨਾਂ ਦੇ ਨੇੜੇ ਆ ਜਾਓ ਤਾਂ ਨਹੀਂ ਡਰਦੇ ਹੁੰਦੇ, ਜਾਣਦੇ ਇਹ ਨਹੀਂ ਐਸੇ ਹਨ, ਉਹਨਾਂ ਤੋਂ ਆਉਂਦੀ ਹੈ ਸਿਉਂ ਕਰਕੇ। ਖੈਰ ਉਹ ਹਰਨੀ ਪਿੱਛੇ ਚੱਲ ਪਏ, ਜਦੋਂ ਖੜ ਜਾਓ ਖੜ ਜੇ, ਡਰੇ ਵੀ ਮੇਰੇ ਗੋਲੀ ਨੂੰ ਦਾਗ ਦੇ ਕਿੱਥੇ, ਅਖੀਰ ਉਹਦੇ ਚਿੱਤ ਵਿੱਚ ਕੁਛ ਐਸਾ ਖਿਆਲ ਆ ਵੀ ਦੇਖੋ ਵਿਚਾਰੀ ਮੋਹ ਮਮਤਾ ਦੀ ਮਾਰੀ, ਬੱਚਿਆਂ ਦਾ ਮੋਹ ਸਭ ਨਹੀਂ ਹੁੰਦਾ ਜਿਵੇਂ ਆਦਮੀ ਨੂੰ ਹੁੰਦਾ, ਇਸੇ ਤਾਂ ਜਾਨਵਰ ਨੂੰ ਵੀ ਹੁੰਦਾ ਹੈ, ਕਿਉਂ ਇਹਨੂੰ ਮੈਂ ਦੁਖੀ ਕਰਾਂ, ਇਹਨੇ ਬੱਚੇ ਨੇ ਹਰਨ ਦੇ ਬੱਚੇ ਨੇ ਮੇਰਾ ਕੀ ਸਿੱਧ ਕਰਨਾ ਹੈ, ਛੋੜ ਜਿਸ ਵਕਤ ਬੱਚੇ ਨੂੰ ਛੋੜਿਆ ਦੌੜ ਕੇ ਬੱਚਾ ਆਪਣੀ ਮਾਂ ਨੂੰ ਹਰਨੀ ਨੂੰ ਜਾ ਮਿਲਿਆ, ਹਰਨੀ ਨੇ ਆਪਣੇ ਬੱਚੇ ਨੂੰ ਪਿਆਰ ਕੀਤਾ। ਸੋ ਪੁਲ ਮੂੰਹ ਉਠਾ ਕੇ ਮਾਂ ਨੂੰ ਦੁਆ ਕੀਤੀ ਰੱਬ ਦੀ ਦਰਗਾਹ ਵਿੱਚ, ਇਹ ਖੁਦਾਵੰਦ ਕਰੀਮ ਇਸਨੇ ਮੇਰੇ ਬੱਚੇ ਨੂੰ ਛੱਡਿਆ, ਇਸਦੇ ਇਸ ਤਨ ਵਿੱਚ ਇਹਨੂੰ ਵੀ ਕੁਛ ਵੱਡੀ ਦਾਤ ਦੇ, ਉਹ ਕਰ ਰਿਹਾ ਲੇਕਿਨ ਇਹ ਨਹੀਂ ਸਮਝਿਆ, ਲੇਕਿਨ ਉਹਨੇ ਆਪਣੇ ਵੱਲੋਂ ਕੁਛ ਜਿਵੇਂ ਸੀ ਕੀਤਾ, ਹਾਂ ਉਹਦਾ ਅੰਦਰੂਨੀ ਪਰਮਾਤਮਾ ਸਮਝਦਾ ਸਭ ਕੁਛ। ਖੈਰ ਐਸੀ ਖੇਲ ਵਰਤੀ ਉਸ ਥਾਂ ਦਾ ਜਿਹੜਾ ਬਾਦਸ਼ਾਹ ਸੀ ਨਵਾਬ ਸੀ ਉਹਦੀ ਡੈਥ ਹੋ ਗਈ, ਉਹਦੇ ਬੱਚੇ ਕੋਈ ਹੈ ਨਹੀਂ ਸੀ, ਉਹ ਰਾਜਭਾਜ ਦਾ ਭਾਗ ਦਾ ਮਾਲਕ ਹੁਣ ਬਣੇ, ਉਹਨੂੰ ਸ਼ਰਤ ਰੱਖ ਦਿੱਤੀ ਉੱਥੇ ਦੇ ਅਹਿਲਕਾਰਾਂ ਵੀ ਸਵੇਰ ਸਾਰੀ ਜਿਹੜਾ ਦਰਵਾਜ਼ੇ ਨੂੰ ਦਾਖਲ ਹੋਵੇ ਉਹਨੂੰ ਇੱਥੋਂ ਦਾ ਬਾਦਸ਼ਾਹ ਨਵਾਬ ਬਣਾਇਆ ਜਾਏਗਾ। ਕੁਦਰਤੀ ਐਸੀ ਖੇਡ ਵਰਤੀ ਇਹੀ ਆ ਗਿਆ ਇਸ ਨੂੰ, ਯਾਨੀ ਦਿਆ ਦਾ ਇਤਨਾ ਵੱਡਾ ਫਲ ਦੱਸਿਆ। 68 ਸਰਗੁਣ ਜੀ ਦਇਆ ਪਰਵਾਨ, ਇੱਕ ਜੀ ਤੇ ਦਇਆ ਕਰਨੀ 18 ਤੀਰਥਾਂ ਦਾ ਫਲ ਕਰ ਬੈਠੇ ਮਿਲ ਜਾਂਦਾ। 3.5 ਕਰੋੜ ਤੀਰਥ ਮੰਨੇ, ਉਹਨਾਂ ਸਾਰੇ 68 ਤੀਰਥ ਮੁੱਖ ਮੰਨੇ ਨੇ, ਇੱਕ ਜੀ ਤੇ ਦਇਆ ਕਰਨ ਦਾ ਕਿਤਨਾ ਮਹੱਤਵ, ਇਸ ਤੋਂ ਦੂਸਰੇ ਪਾਸੇ ਤੁਸੀਂ ਲੈ ਲਓ ਫਿਰ ਉਲਟ ਸਾਈਡ ਨੂੰ ਦੇਖ ਲਓ ਕੀ ਹੋਊਗਾ ਫਿਰ, ਨਹੀਂ ਹੋਣਾ ਜਿਉਂ ਕਰਕੇ ਹੋ ਰਹੀਆਂ ਜੀ ਬੇਅੰਤ ਮਸਾਲਾਂ ਹਨ। ਇਹ ਨਾਮ ਸਿਮਰਨ ਦੀ ਬਾਤ, ਇਹਨਾਂ ਵਿਚਾਰ ਸੀ ਬਿਰਤੀ ਕਿੱਥੇ ਟਿਕਾਉਣੀ ਚਾਹੀਦੀ ਹੈ। ਨਾਮ ਸਿਮਰਨ ਵਾਲੇ ਜਿਹੜੇ ਹਨ ਬੈਖੜੀ ਵੰਡ ਸ਼ੁਰੂ ਕਰਦੇ ਹਨ, ਨਾਮ ਨਾਮ ਹੈ, ਗੁਰਮੰਤਰ ਹੈ, ਗੁਰਸ਼ਬਦ ਹੈ, ਗੁਰਉਪਦੇਸ਼ ਹੈ, ਇੱਕੋ ਚੀਜ਼, ਇਹ ਜਿਹੜੇ ਲਫ਼ਜ਼ ਹਨ ਇੱਕੋ ਪ੍ਰਥਾ ਕੱਟਦੇ ਨੇ, ਗੁਰਮੰਤਰ ਦੇ ਪ੍ਰਥਾ ਕੱਟਦੇ, ਨਾਮ ਦੇ ਪ੍ਰਥਾ ਕੱਟਦੇ, ਨਾਮ ਪਰਮਾਤਮਾ ਦੇ ਬੇਅੰਤਨ ਇੱਕ ਨਹੀਂ ਹੈ, ਇੱਕ ਚੀਜ਼ ਦੇ ਕਿੰਨੇ ਕਿੰਨੇ ਨਾਂ ਹੁੰਦੇ, ਉਹਨੂੰ ਜਿਹੜਾ ਪ੍ਰੇਮ ਜਿਸ ਨਾਮ ਨਾਲ ਬੜਾ ਗਿਆ ਉਸ ਨਾਲ ਬੋਲ ਪੈਂਦਾ ਹੁੰਦਾ, ਇਸ ਕਰਕੇ। ਪਰ ਮੰਤਰ ਉਹੀ ਜਪਣਾ ਯੋਗ ਹੈ ਜਿਹੜਾ ਮਹਾਂਪੁਰਖ ਅਪਣਾ, ਉਹਨਾਂ ਰਾਹੀਂ ਆਪਣੇ ਸਵੇਤਾ ਨੂੰ ਅਤੇ ਆਪਣੇ ਮਹਾਂਪੁਰਖਾਂ ਰਾਹੀਂ ਉਹ ਇੱਕ ਥਾਂ ਦਾ ਦ੍ਰਿੜਤਾ ਬਿਝਾ ਦਿੰਦੇ ਨੇ, ਦਿਲ ਵਿੱਚ ਭਰਮ ਪਿਆ ਕਿ ਆਹ ਠੀਕ ਹੈ, ਕਬਨੀ ਆਹ ਠੀਕ ਹੈ, ਕਬਨੀ ਆਹ ਠੀਕ ਹੈ, ਆਹ ਠੀਕ, ਕਿਉਂਕਿ ਅਨੰਤ ਨਾਮ ਸਾਡੀ ਗੁਰਬਾਣੀ ਵਿੱਚ ਹੀ, ਗੁਰੂ ਗ੍ਰੰਥ ਨੂੰ ਪੜ੍ਹੋ ਤੁਸੀਂ ਕਿੰਨੇ ਨਾਮ ਆਉਣਗੇ, ਭਰਮ ਪਈ ਜਾਂਦਾ ਕਿ ਆਹ ਠੀਕ ਹੈ ਬਣੀ ਆਹ ਹੈਗਾ ਬਣੀ ਆਹ ਠੀਕ ਹੈ, ਜਿੱਥੇ ਭਰਮ ਹੈ ਉੱਥੇ ਮਨ ਕਿਵੇਂ ਟਿਕੇਗਾ, ਟਿਕ ਹੀ ਨਹੀਂ ਸਕਦਾ ਹੈ। ਇਸ ਕਰਕੇ ਹੀ ਮਹਾਂਪੁਰਖ ਦੀ ਸੰਗਤ ਦੀ ਲੋੜ ਹੈ, ਉਹ ਤੁਹਾਡਾ ਨੇਚਾ ਇੱਕ ਥਾਂ ਪਜਾ ਦੇਣਗੇ ਵੀ ਆਹ ਹੈ ਬਸ। ਉਹ ਭਾਵੇਂ ਸਾਰਿਆਂ ਨੂੰ ਵਿਰੋਧ ਹੋਣ, ਚਾਚਾ ਦਿਆਂ ਨਾਲ ਵੀ ਨਹੀਂ ਕਰਨਾ। ਪੁੱਤਰ ਨੇ ਆਪਣੇ ਪਿਓ ਦੀ ਜਾਇਦਾਦ ਦਾ ਮਾਲਕ ਬਣਨਾ ਹੈ, ਪਰ ਚਾਚੇ ਦਾ ਤਾਇਆਂ ਨਾਲ ਵੀ ਕਿਉਂ ਵਿਰੋਧ, ਵਿਰੋਧ ਨਾਲ ਨਾ ਕਰੇ, ਮਾਲਕ ਬਣਨਾ ਆਪਣੇ ਪਿਓ ਦੀ ਜਾਇਦਾਦ ਦੇ। ਉਸਨੇ ਇਸੀ ਤਰ੍ਹਾਂ ਕਲਿਆਣ ਤਾਂ ਉਸਦੇ ਆਪਣੇ ਨਾਮ ਨੇ ਕਰ, ਦੂਸਰਿਆਂ ਨਾਲ ਵੀ ਵਿਰੋਧ ਕਿਉਂ ਕੀਤਾ ਜਾਏ, ਇਹ ਵੀ ਸਿਆਣੇ ਪੁਰਸ਼ ਨਹੀਂ ਕਰਦੇ ਹੁੰਦੇ। ਜਾਇ ਘੱਲੋ ਦਰਿਆ ਦੇ ਪਾਰ ਜਾਣ ਨੂੰ ਅਨੇਕਾਂ ਬਾੜੀਆਂ ਬੇੜੀਆਂ ਦਰਿਆ ਦੇ ਕਿਨਾਰੇ ਖੜੀਆਂ, ਜਿਸ ਬੇੜੀ ਤੋਂ ਕੋਈ ਬੈਠੇ ਤਾਂ ਉਸਨੇ ਪਰਲੇ ਕਿਨਾਰੇ ਲਗਾ ਦੇਣਾ, ਪਰ ਦੂਸਰੀਆਂ ਬੇੜੀਆਂ ਨਾਲ ਵੀ ਕਿਉਂ ਵਿਰੋਧ, ਪਾਰ ਤਾਂ ਇੱਕ ਨਹੀਂ ਲਾਉਣਾ ਹੈ, ਇੱਕ ਛੱਡ ਕੇ ਦੂਜੀ ਦੇ ਪੈਰ ਰੱਖੇ ਜਾਂ ਦੋ ਬੇੜੀ ਦੇ ਪੈਰ ਰੱਖੇ ਤੇ ਲੱਗ ਜੂ ਪਾਰ, ਬਸ ਇਹ ਹੈ। ਯਾਨੀ ਇੱਕ ਬੇੜੀ ਤਿਆਰ ਕਰਨੀ ਪੈਂਦੀ, ਨਾਮ ਸਿਮਰੋ ਏਕ ਨਾਮ। ਮਹਾਂਪੁਰਖਾਂ ਨੇ ਜਿਹੜੇ ਦੱਸਿਆ ਯੁਕਤੀਆਂ ਵੀ ਅਨੇਕ ਹਨ, ਨਾਮ ਸਤਿਗੁਰ ਭੇਟੀ ਪੂਰੀ ਹੋਵੇ ਯੁਗਤ ਹਸਨਿਆ ਖਲੰਦਿਆ ਖਮਿੰਦਿਆ ਪੈਨੰਦ ਵਿੱਚ ਹੋਵੇ ਮੁਕਤ। ਹਰ ਕੰਮ ਦੇ ਵੀ ਯੁਕਤੀ ਪ੍ਰਧਾਨ ਹੈ, ਉੱਡਦੇ ਫਿਰਦੇ ਆਕਾਸ਼ ਵਿੱਚ ਕਿੰਨੇ ਉੱਡਦੇ ਨੇ,